ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗ। ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਨ ਕੌ ਰਾਜ, ਅਭੈ ਭਗਤੈ ਜਨ ਦੀਓ। ਕਲਯੁਗ ਪ੍ਰਮਾਣ ਨਾਨਕ, ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਵਚਲ ਅਟਲ, ਆਦ ਪੁਰਖ ਫੁਰਮਾਇਓ। ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲੈਣਾ ਥਾਪ ਜੋਤ ਜਗ ਤਾਰੀ। ਲੈਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਗੁਰ ਅਮਰਦਾਸ ਅਮਰਤ ਛਤਰ, ਗੁਰ ਰਾਮੈ ਦੀਓ। ਤੁਦ ਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸਮੂਹ ਮਾਈ ਭਾਈ ਗੁਰਸਿੱਖ ਸੰਗਤਾਂ, ਨਾਨਕ ਨਾਮ ਲੇਵਾ ਪ੍ਰੇਮੀ, ਧੰਨ 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 ਸ੍ਰੀ ਗੁਰੂ ਅਮਰਦਾਸ ਮਹਾਰਾਜ, ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਤੀਸਰੇ ਸਰੂਪ, ਜਿਨ੍ਹਾਂ ਦੇ ਅਵਤਾਰ ਪ੍ਰਕਾਸ਼ ਦਾ ਗੁਰਪੁਰਬ ਬੜੀ ਸ਼ਰਧਾ ਪਿਆਰ ਸਤਿਕਾਰ ਦੇ ਨਾਲ ਤਿੰਨ ਦਿਨ ਤੋਂ ਲੈ ਕੇ ਸਤਿਗੁਰਾਂ ਦੀ ਬਾਣੀ ਦੇ ਅਖੰਡ ਜਾਪ, ਗੁਰੂ ਕੇ ਲੰਗਰਾਂ ਦੀ ਸੇਵਾ, ਸਤਸੰਗਤ ਵਿੱਚ ਆ ਕੇ ਗੁਰੂ ਕੇ ਬਚਨ ਸਰਵਣ ਕਰਕੇ ਮਹਾਨ ਖੁਸ਼ੀਆਂ ਮਨਾ ਰਹੇ ਹੋ ਤੇ ਮਹਾਨ ਖੁਸ਼ੀਆਂ ਮਨਾਉਂਦੇ ਹੋਏ ਆਤਮਕ ਆਨੰਦ, ਮਾਨਸਿਕ ਪ੍ਰਸੰਨਤਾ ਦੀ ਪ੍ਰਾਪਤੀ ਭਾਉ ਭਗਤ ਗੁਰਪੁਰਬ ਕਰ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਬੈਠੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਸਤਿਗੁਰਾਂ ਦੇ ਆਗਮਨ ਜਾਂ ਹੋਰ ਗੁਰਪੁਰਬ ਤਾਂ ਮਨ ਚਾਉ ਭਇਆ ਪ੍ਰਭ ਆਗਮ ਸੁਣੇ। ਮਨ ਦੇ ਵਿੱਚ ਚਾਉ ਸ਼ਰਧਾ ਚਾਉ ਪੈਦਾ ਹੁੰਦਾ ਸਤਿਗੁਰਾਂ ਦੇ ਆਗਮਨ ਦੀ ਖੁਸ਼ੀ ਦਾ। ਅੱਜ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਸਭ ਤੋਂ ਪਹਿਲਾਂ ਗੁਰਮਤ ਤੋਂ ਇੱਕ ਨਿਰਣਾ ਲੈਣਾ ਕਿ ਦਸੇ ਗੁਰੂ ਇੱਕ ਸਰੂਪ। ਕੋਈ ਇਹ ਨਹੀਂ ਸਮਝਣਾ ਗੁਰੂ ਨਾਨਕ ਦੇਵ ਹੋਰ ਸੀ, ਗੁਰੂ ਅਮਰਦਾਸ ਹੋਰ ਸੀ, ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਕੋਈ ਹੋਰ ਸਨ, ਜਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕੋਈ ਹੋਰ ਸਨ। ਪਹਿਲਾਂ ਤਾਂ ਸਤਿਗੁਰਾਂ ਨੇ ਨਿਰਣਾ ਕੀਤਾ ਕਿ ਜੋਤ ਉਹਾ ਜੁਗਤ ਉਹ। ਦਸਾਂ ਪਾਤਸ਼ਾਹ ਦੀ ਜੋਤ ਇੱਕੋ ਸੀ ਤੇ ਉਸ ਜੋਤ ਨੂੰ ਵਰਤਣ ਦੀ ਜੁਗਤੀ ਤਰੀਕਾ, ਸੰਸਾਰ ਵਿੱਚ ਵਿਚਰਨ ਦੀ ਬਿਰਤੀ ਰਸਤਾ ਉਹ ਵੀ ਇੱਕੋ ਸੀ। ਤੇ ਕਾਇਆ ਕਹੀਏ ਸਰੀਰ ਪਲਟਦਾ ਰਿਹਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਸਾਂ ਪਾਤਸ਼ਾਹੀਆਂ ਬਾਬਤ ਇੱਕ ਬਚਨ ਲਿਖਦੇ ਨੇ ਸੂਰਜ ਪ੍ਰਕਾਸ਼ ਵਿੱਚ, ਜਿਉ ਇੱਕ ਅਦਭੁਤ ਕੋਸ਼ਿਸ਼ ਤਜ ਕੇ ਬੈਠਤ ਦੁਤੀ ਸਭਾ ਮੈਂ ਸਜ ਕੇ। ਅਦਭੁਤ ਕਹੀਏ ਰਾਜਾ, ਇੱਕ ਰਾਜਾ ਇੱਕ ਦਿਨ ਵਿੱਚ ਕਿੰਨੀਆਂ ਪੁਸ਼ਾਕਾਂ ਬਦਲਦਾ। ਜਦ ਉਹ ਦਰਬਾਰ ਵਿੱਚ ਜਾਵੇਗਾ ਹੋਰ ਕੱਪੜੇ ਪਾਵੇਗਾ, ਜਦ ਉਹ ਮਿਲਟਰੀ ਵਿੱਚ ਫੌਜੀਆਂ ਵਿੱਚ ਜਾਵੇਗਾ ਵਰਦੀ ਹੋਰ ਪਾਵੇਗਾ, ਉਹੀ ਰਾਜਾ ਸ਼ਿਕਾਰ ਖੇਡਣ ਜਾਵੇਗਾ ਤੇ ਬਸਤਰ ਹੋਰ ਹੋਣਗੇ, ਉਹੀ ਰਾਜਾ ਦੀਵਾਨੇ ਆਮ ਵਿੱਚ ਕੱਪੜੇ ਹੋਰ ਪਾਵੇਗਾ, ਦੀਵਾਨੇ ਖਾਸ ਵਿੱਚ ਕੱਪੜੇ ਹੋਰ ਪਾਵੇਗਾ, ਉਹੀ ਰਾਜਾ ਜਦੋਂ ਕੋਰਟ ਕਚਹਿਰੀ ਲਾ ਕੇ ਬੈਠੇਗਾ ਤੇ ਕੱਪੜੇ ਹੋਰ ਪਾਵੇਗਾ, ਜੇ ਕੋਈ ਮਹਿਮਾਨ ਆ ਗਿਆ ਮਹਿਮਾਨ ਖਾਨੇ ਵਿੱਚ ਜਾਣੇ ਤਾਂ ਵਰਦੀ ਹੋਰ ਪਾਵੇਗਾ। ਭਾਈ ਸਾਹਿਬ ਨੇ ਕਿੰਨਾ ਸੋਹਣਾ ਪ੍ਰਮਾਣ ਦਿੱਤਾ, ਇੱਕ ਰਾਜਾ ਦਿਨ ਵਿੱਚ 10 ਵਰਦੀਆਂ ਬਦਲ ਲਵੇ, 10 ਕੱਪੜੇ ਬਦਲ ਲਵੇ, ਪਰ ਕੱਪੜੇ ਬਦਲਣ ਨਾਲ ਰਾਜਾ ਤਾਂ ਨਹੀਂ ਬਦਲਿਆ, ਸਰੀਰ ਦੇ ਕੱਪੜੇ ਹੀ ਬਦਲੇ, ਰਾਜਾ ਤਾਂ ਉਹੀ ਰਹੇ ਨਾ। ਇਸੇ ਤਰ੍ਹਾਂ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਨੇ 10 ਸਰੀਰ ਰੂਪੀ ਕੱਪੜੇ ਬਦਲੇ ਪਰ ਨਾਨਕ ਨਹੀਂ ਬਦਲਿਆ। ਆਖੋ ਸਤ, ਇਹ ਸਰੀਰ ਰੂਪੀ ਕੱਪੜਾ ਕਰਮੀ ਆਵੇ ਕੱਪੜਾ। ਸ੍ਰੀ ਗੁਰੂ ਨਾਨਕ ਦੇਵ ਦੀ ਜੋਤ ਨੇ 10 ਸਰੀਰ ਰੂਪੀ ਕੱਪੜੇ ਬਦਲੇ ਪਰ ਜੋਤ ਉਹੀ। ਜੇ ਜੋਤ ਉਹੀ ਸੀ ਤਾਂ 5 ਸਤਿਗੁਰਾਂ ਨੇ ਹੋਰ ਬਾਣੀ ਉਚਾਰੀ ਗੁਰੂ ਨਾਨਕ ਤੋਂ ਬਿਨਾਂ। 6 ਸਤਿਗੁਰਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਤੇ 6 ਨੇ ਗੁਰੂ ਨਾਨਕ ਤੋਂ ਬਿਨਾਂ, 5 ਸਤਿਗੁਰਾਂ ਨੇ। ਜਦੋਂ ਵੀ ਬਾਣੀ ਉਚਾਰੀ ਹੈ ਤੇ ਸ਼ਬਦ ਦੀ ਸੰਪੂਰਨਤਾ ਨਾਨਕ ਸ਼ਬਦ ਤੇ ਹੀ ਹੋਈ। ਕਿਸੇ ਵੀ ਗੁਰੂ ਦੀ ਬਾਣੀ ਹੈ ਤੇ ਪਿਛਲੇ ਤੁਕ ਵਿੱਚ ਨਾਨਕ ਸ਼ਬਦ ਆਵੇਗਾ ਨਾ, ਭਾਵ ਜੋਤ ਉਹੀ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਜਿਹਨੂੰ ਅੱਜ ਨਨਕਾਣਾ ਸਾਹਿਬ ਕਹਿੰਦੇ, ਇਹ ਰਾਏ ਭੋਏ ਦੀ ਤਲਵੰਡੀ, ਭੱਟੀ ਰਾਜਿਆਂ ਦਾ ਵਸਾਇਆ ਹੋਇਆ ਸ਼ਹਿਰ ਜਿਹਨੂੰ ਤੁਸੀਂ ਰਾਏ ਭੋਏ ਦੀ ਤਲਵੰਡੀ, ਪਰ ਜਦ ਸਤਿਗੁਰ ਨਾਨਕ ਦਾ ਉੱਥੇ ਪ੍ਰਕਾਸ਼ ਹੋਇਆ, ਕਿਤੇ ਵਹਿਮ ਨਾ ਕਰਿਓ ਨਨਕਾਣਾ ਸਾਹਿਬ ਸਿੱਖਾਂ ਨੇ ਨਾਂ ਰੱਖਿਆ, ਐਸਾ ਖਿਆਲ ਨਾ ਕਰਿਓ ਵੀ ਨਨਕਾਣਾ ਸਾਹਿਬ ਸਿੱਖਾਂ ਦੀ ਕਾਢ ਹੈ। ਨਹੀਂ ਨਹੀਂ, ਉਥੋਂ ਦਾ ਰਾਜਾ ਰਾਏ ਬੁਲਾਰ ਜਦੇ ਹੁਕਮ ਕਰ ਦਿੱਤਾ ਆਪਣੇ ਵਜ਼ੀਰਾਂ ਨੂੰ, ਮੇਰੀ ਰਾਜਧਾਨੀ ਮੇਰੇ ਪਿੰਡ ਵਿੱਚ ਮੇਰੇ ਨਗਰ ਵਿੱਚ ਨਾਰਾਇਣ ਨਾਨਕ ਆ ਗਿਆ, ਬਦਲੋ ਇਹਦਾ ਨਾਮ, ਹੁਣੇ ਨਨਕਾਣਾ ਸਾਹਿਬ ਹੋ ਗਿਆ। ਉਥੋਂ ਦੇ ਰਾਜੇ ਨੇ ਹੁਕਮ ਕਰਕੇ ਨਾਂ ਬਦਲਾਇਆ ਸੀ। ਹੁਣ ਰਾਏ ਭੋਏ ਸਾਡਾ ਵੱਡਾ ਨਹੀਂ ਇੱਥੇ ਰਿਹਾ, ਹੁਣ ਸਭ ਤੋਂ ਵੱਡਾ ਪ੍ਰਗਟੇ ਨਾਨਕ ਰਾਏ, ਸਭ ਤੋਂ ਵੱਡੇ ਸਤਿਗੁਰੂ ਨਾਨਕ ਆ ਗਏ, ਉਹਨਾਂ ਦੇ ਨਾਂ ਤੇ ਮੇਰੀ ਰਾਜਧਾਨੀ ਦਾ ਨਾਂ ਰੱਖੋ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਨਨਕਾਣਾ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਨਾਂਗੇ ਕੀ ਸਰਾਂ, मत्ते की सराए नांगा श्री मुक्तसर साहब दे बिल्कुल नजदीक है, जिथे सतगुर अंगद देव जी का अवतार होया। अज जिन्हों का अवतार आप मना रहे हैं, जिला अमृतसर बासर के पिंड विच श्री गुरु अमरदास महाराज जी दा, ते चौथे पातशाह गुरु रामदास महाराज, लाहौर शहर चूना मंडी, जिवे शहर विच इंग्लैंड है किन्ने तुहाडे नां ने खित्तियां दे, इसे तरह लाहौर शहर विच इक चूना मंडी है जिथे बाबा हरदास जी दे घर सतगुरु गुरु रामदास जी का अवतार होया। सोढ़ियां दी कुल विच पंजवें पातशाह का अवतार श्री गोइंदवाल साहब होया, छेवें पातशाह का अवतार तरन तारण साहब दे कोल पिंड वडाली है जिथे मीरी पीरी दे मालक का अवतार होया, सतवें पातशाह गुरु हर राय साहब, अठवें पातशाह गुरु हरकिशन साहब महाराज, इन्हां दो सतगुरां का अवतार होया श्री कीरतपुर साहब जो श्री आनंदपुर साहब तो 6 किलोमीटर उरले पासे, इन्हां दो सतगुरां का अवतार कीरतपुर साहब है, ते नौवें पातशाह गुरु तेग बहादुर जी का अवतार श्री अमृतसर साहब, बाबे अटल जी दे कोले जगह गुरु महाराज का प्रकाश स्थान, ते दसवें पातशाह का अवतार होया बिहार परगणे दे विच पटना साहब, जिहड़ा गुरु खालसे का दूसरा तखत है पटना साहब। अज आपां गुरपुरब मना रहे हैं सतगुरु की कृपा नाल, धन धन श्री गुरु अमरदास महाराज जिन्हां दी उम्र तुहानू भट्टां विच लिखी भी आवेगी, 30 1 5 सिद्ध पै 30 नाखीणो, जोड़ करो इहदा 30 8 31 31 5 36 36 35 71 सवैया विच आवेगी कथा। सतगुर गुरु अमरदास महाराज जिन्हां नूं 71 साल दी उम्र विच गुरु दी पदवी गुरु प्राप्त होया, गुरु दी शरण प्राप्त होई, गुरमुख प्यारे देवी दे उपासक, क्योंकि इहो जिहो पूजा चलदी हुंदी सी, हुण भी नहीं हटे, चलो सूरज चढ़े तो दीवे मचा बजा देने चाहिए ने, जे सूरज चढ़े तो भी आपां बत्तियां मचा के रखिए, फिर तो हाइड्रो का खर्चे खर्च होने, हुण तो सतगुर नानक प्रगटे आ मीठी धुंद जग चानण होआ, गुरबाणी इस युग में चानण करम बसे मन आए। सतगुर अमरदास महाराज जी का सारा परिवार देवी दे उपासक, जथा लेके कले नहीं बहुत वड्डा जथा लेके जांदे हुंदे सी, ते गंगा जी दे 20 वार इशनान कीते, ते जेड़ा 20 वार दा समय जरा सोचे हो, उदो गंगा जी ते 1 वार जाना मुश्किल सी, किथे अमृतसर साहब किथे हरिद्वार 500 मील पुराने 800 किलोमीटर, कोई कन्वेंस नहीं, कोई सड़क नहीं, कोई असवारी नहीं, कोई रास्ते विच प्रबंध नहीं, लंगर पानी दा पानी भी किते किते मिलदा सी, 20 साल लगातार जाना कितनी कठिन तपस्या सी, कि लगातार 20 साल 800 किलोमीटर तुर के जाना, ते 800 किलोमीटर तुर के आना, ते कोई सुखाली घाल कमाई नहीं सी। जदों 21वीं वार गुरु अमरदास महाराज हरिद्वार नूं गए, तां हरिद्वार दे उरले पासे एक साडे देश दी बहुत वड्डी छावनी है, आर्मी सेंटर है, आर्टिलरी दा तोपखाने दा, उहदा नाम है रुड़की कैंट, रुड़की सुने होना तुसी, सहारनपुर ते हरिद्वार दे विचाले आ चुटमलपुर तों अगे, ए आर्टिलरी दा तोपखाने दा सेंटर है अपनी इंडिया गवर्नमेंट दा। उथे गुरसिख प्यारे एक धर्म सारा सी, उस रुड़की कैंट तो 4 कोदी दूरी ते एक पिंड है छोटा जा, जिस पिंड का नाम है मेवड़ जा मेवड़, मेवड़ पिंड है, रुड़की कैंट तो 4 को है, उस पिंड विच एक धर्मशाला सी, अगे मुसाफरां वास्ते थोड़े थोड़े पड़ा बने हुंदे सी 10-15 मील को दे उते, जिथे मुसाफर रात रहंदे सी, रोटी पानी दा इंतजाम हुंदा सी। इस मेवड़ पिंड दे विच भी एक महान तपस्वी विद्वान साधु पंडित दुर्गादास, उहने धर्मशाला बनाई हुई सी, आए गए मुसाफर हरिद्वार नूं जाण वाले जांदे भी इथे पड़ा करदे सी, आउंदे भी पड़ा करदे सी। उन्हां दी रहिश दा क्योंकि हरिद्वार दी जिहड़ी यात्रा है ओ ज्यादे पोह ते माघ दे महीने हुंदी है। पोह माघ दे महीने जदों कोई यात्री जावेगा तो ओहदे वास्ते रात रहण वास्ते जरूर कोई मकान चाहिए, भारी वस्त्र चाहिए। गर्मियां भी तो चलो जिथे मर्जी पै गए रात कट ली, ओहदा हर तरह का इंतजाम किया होया सी। रहायश दा भी लंगर दा भी सैकड़े लोग जांदे सी, रात कटदे सी, पर ओह सी गुरसिख प्यारे रब दा प्यारा। उन्हें धर्मशाला बना के सेवा तो शुरू कीती सी। सेवा दे दो रूप ने, एक सकाम सेवा एक निष्काम सेवा। सकाम सेवा होंदी है असी सेवा कीती ते मंग मंग ली, मैं सेवा करदा सतगुर मेरी आशा पूरी कर, ओनू कहने सकाम सेवा। एक होंदी है निष्काम सेवा, सेवा करना दान पुन करना पर मंगना कुछ नहीं। ते फिर इथे एक सवाल पैदा कर दोगे पढ़े लिखे भी, दान भी करया सेवा भी कीती खंड पाठ भी कराए ते मंगया कुछ भी ना, फिर मिलिया की? फिर तो घाटा ही घाटा है, फिर तो इन्वेस्टमेंट होगी प्रॉफिट होया ही ना। पर देखो गुरु अर्जन तो पुछो, सुखमनी साहब पढ़ते हो, जे सेवा करके कुछ मंगिए ना फिर कौन मिलूगा? सेवा कर तो खोए नह कामी, जेड़ा सेवा करके कामना तो रहत हो जावे ओनू फिर चीजा नहीं मिलदियां। चीजा देण वाला वाहिगुरु मिल जांदा है जी। तो आपा नित मंगते हैं, अज एक चीज मंगी कल नू चार दी लोड़ है, कितने मंगा पूरिया होनी है। पर जे सेवा करके मंगना छड़ दिए तो की मिलेगा? तिसको होत प्राप्त स्वामी कहिए मालिक जी। तो तू जुदिया जुदिया चीजा मंगदे ओ देण वाला ही तेरे घर आ जावे जी। तो नित मंगदे हो, मंगना ता एक नाम, बिन तुद होर जे मंगना सिर दुखा दे दुख, दे नाम संतोखिया उतरे मन की भुख। ओ पंडित दुर्गा जी ऐसे ही सन, संगत दी सेवा करनी, वस्त्र देने, लंगर छकाउणा, पर मंगना कुछ नहीं, अपनी मर्जी नाल जथा सकत। तुसीं भी यात्रा करन जाने हो पंजाब जाके, जिथे रात कटोगे गुरु घर जावोगे थोड़े अंदरों ही श्रद्धा होनी है, इथे कुछ दे के जाइए, लंगर छके है, रात कटी है, वो भी अपने संगत ते ही निर्भर सी। उस धर्मशाला विच अज जिन्हां दा अवतार है गुरु अमरदास जी ने 21 रातां कटियां ने, जान लगिया ने आउण लगिया ने 21 साल। जांदे भी उथे ही ठहरना, आउंदे भी उथे ही ठहरना। हुण जिस गुरु घर जिस धर्मशाला विच तुसीं दो चार बार जाए हो, उथे दा ग्रंथी सिंह उथे दा पुजारी वाकब होए जाणे। ते जदों अमरदास महाराज जी 21 साल जांदे रहे ते विचार तां सांझे होणे ही सी, आए साल जाना मित्रता पै गई। ते जदों 21वीं वारी गए, रात कटी, अमृत वेले जथा लेके तुरन लगे, तां धन गुरु अमरदास महाराज गुरसिख प्यारे ओ माया कठी कीती अपनी दसवंध विचों, ते पंडित जी नूं दक्षिणा देण लगे, लो जी लंगर विच पा दिओ। ये धर्मशाला दी देख रेख विच साडी माया। पर जदों माया देण लगे ओ पंडित दुर्गा जी कहण लगे, अमरदास जी तुसीं इह साडी माया कोल रखो, ऐतकी मैं भी तुहाडे नाल हरिद्वार जाणा है, आपां कट्ठे ही इशनान करांगे, कट्ठे मुड के आवांगे, जद उत्थे इशनान करांगे सानू माया दे दे उत्थे दान कर देवांगे। ओ गुठली भाव अमानत भेटा दी गुरु अमरदास जी ने कोले रख ली। हरिद्वार गए हर की पौड़ी, उत्थे इशनान करन दा तुहानू पता ही है की तरीका है। जे चार बंदे ने तां इक जना समान कोल बैठूगा, तीन इशनान करनगे, जे दो बंदे ने तो पहला एक करके आऊ दूजा करू, क्योंकि तीर्थां ते चोर ज्यादे काते रहने, पता तुहानू सब तो वड्डा तीर्थ बनारस, उथे दे चोरां नू भी बनारस के ठग महाराज ने सिरे दी डिग्री दिती है। वो तीर्थां ते चोर काते रहने, उन्हां नू पता है ਵੀ 15 ਚੋਰੀਆਂ ਦਿਨ ਚ ਕਰਾਂਗੇ, ਜੇਬਾਂ ਕੱਟਾਂਗੇ, ਬਟੂਏ ਚੱਕਾਂਗੇ, ਜਾਣ ਲੱਗੇ ਗੋਤਾ ਲਾ ਲਾਂਗੇ, ਸਾਰੇ ਹੀ ਉਤਰ ਜਾਣੇ ਆਖੋ ਸਤਨਾਮ। ਉਹਨਾਂ ਨੂੰ ਭਰੋਸਾ ਹੁੰਦਾ ਕਿ ਇੱਥੇ ਤਾਂ ਗੋਤਾ ਲੱਗੇ ਤੇ ਉਤਰ ਜਾਣੇ, ਕਰੀ ਜਾਓ ਜਿਹੜੇ ਕਰਨੇ। ਇਸ ਕਰਕੇ ਤੀਰਥਾਂ ਤੇ ਜਾ ਕੇ ਚੋਰੀ, ਉੱਥੇ ਗੁਰਸਿੱਖ ਪਿਆਰਿਓ ਪੰਡਿਤ ਦੁਰਗਾ ਜੀ ਧੰਨ ਗੁਰੂ ਅਮਰਦਾਸ ਜੀ ਗਏ। ਪਹਿਲਾਂ ਪੰਡਿਤ ਕਹਿਣ ਲੱਗਾ, ਪਹਿਲਾਂ ਤੁਸੀਂ ਨਹਾਓ, ਮੈਂ ਕੱਪੜਿਆਂ ਕੋਲ ਬੈਠਣਾ। ਰੱਖ ਦੋ ਸਮਾਨ, ਜਿਹੜਾ ਜਥਾ ਲੈ ਕੇ ਜਾਂਦਾ ਹੋਵੇਗਾ ਉਹਦੇ ਕੋਲ ਮਾਇਆ ਵੀ ਹੋਵੇਗੀ, ਪਦਾਰਥ ਵੀ ਹੋਵੇਗਾ, ਜ਼ਿੰਮੇਵਾਰੀ ਹੁੰਦੀ ਸੀ ਗੁਰੂ ਜੀ ਦੀ। ਤੁਸੀਂ ਇਸ਼ਨਾਨ ਕਰਿਓ, ਮੈਂ ਬੈਠਣਾ। ਗੁਰੂ ਅਮਰਦਾਸ ਮਹਾਰਾਜ ਜੀ ਇਸ਼ਨਾਨ ਕਰਨ ਚਲੇ ਗਏ, ਇਸ਼ਨਾਨ ਕੀਤਾ, ਵਸਤਰ ਪਾਏ ਤੇ ਜਿਹੜਾ ਸਾਜੋ ਸਮਾਨ ਸੀ ਗੱਡੀਆਂ ਉਹਨਾਂ ਕੋਲ ਬੈਠ ਗਏ ਤੇ ਪੰਡਿਤ ਜੀ ਨੂੰ ਕਹਿੰਦੇ, ਹੁਣ ਤੁਸੀਂ ਨਹਾਓ। ਨਾਲੇ ਗੁਰੂ ਅਮਰਦਾਸ ਜੀ ਕਿਰਤ ਕਰਨ ਵਾਲੇ, ਖੇਤੀਬਾੜੀ ਦੁਕਾਨ ਦਾ ਕੰਮ ਸੀ ਸੋਹਣਾ, ਤੇ ਸਾਡਾ ਤਾਂ ਤੁਹਾਨੂੰ ਪਤਾ ਹੀ ਹੈ ਇਸ਼ਨਾਨ ਵੀ ਛੇਤੀ ਹੁੰਦਾ, ਚਾਰ ਗੜਵੀਆਂ ਇੱਧਰ ਪਾਈਆਂ, ਦੋ ਗੋਤੇ ਲਾਏ ਤੇ ਇਸ਼ਨਾਨ ਹੋ ਗਏ। ਹੁਣ ਪੰਡਿਤ ਜੀ ਨੇ ਇਸ਼ਨਾਨ ਕਰਨਾ, ਪਹਿਲਾਂ ਮੂੰਹ ਕਿੱਧਰ ਨੂੰ ਕਰਨਾ, ਗੋਤੇ ਕਿੰਨੇ ਲਾਉਣੇ, ਓਮ ਸ੍ਰੀ ਗਣੇਸ਼ਾਯ ਨਮਹ, ਓਮ ਸ੍ਰੀ ਲਕਸ਼ਮੀ ਨਾਰਾਇਣੇ ਮੰਤਰ ਪੜ੍ਹਨੇ, ਸਾਫ਼ੀ ਕੁਝ ਕਰਨੇ। ਉਹਨੇ ਬੜੇ ਆਰਾਮ ਨਾਲ ਇਸ਼ਨਾਨ ਕੀਤੇ ਤੇ ਗੁਰੂ ਅਮਰਦਾਸ ਜੀ ਦੀ ਉਮਰ ਉਦੋਂ ਗੁਰਮੁਖ ਪਿਆਰੇ 60 ਸਾਲ ਤੋਂ ਉੱਪਰ ਬੁਢੇਪਾ ਆ ਚੁੱਕਿਆ ਸੀ, 70 ਦੇ ਨੇੜੇ, ਤੇ ਕਿੰਨੇ ਮੀਲ ਤੁਰ ਕੇ ਜਾਣਾ, ਏਡੀ ਉਮਰ। ਜਦੋਂ ਪੰਡਿਤ ਜੀ ਨੇ ਦੇਰ ਲਾਈ ਨਾ ਨਹਾਉਂਦਿਆਂ ਨਹਾਉਂਦਿਆਂ, ਤਾਂ ਗੁਰੂ ਅਮਰਦਾਸ ਜੀ ਉਸ ਗਠੜੀ ਦੇ ਨਾਲ ਢਾਸਣਾ ਜਾ ਲਾ ਕੇ ਟੇਢੇ ਹੋ ਗਏ ਵੀ ਇਹਦਾ ਤਾਂ ਲੰਮਾ ਕੰਮ ਹੈ, ਇਹਨੇ ਥੋੜਾ ਜਿਹਾ ਆਰਾਮ ਕਰ ਲੈਣੇ। ਉਹ ਜਦ ਆਪਾਂ ਪਹਿਨੇ ਤਾਂ ਕਈ ਵਾਰ ਆਪਣਾ ਪੈਰ ਦੂਜੇ ਗੋਡੇ ਪਰ ਰੱਖ ਲੈਣੇ, ਤੇ ਸਤਿਗੁਰ ਪਾਤਸ਼ਾਹ ਨੇ ਸੱਜਾ ਪੈਰ ਗੋਡੇ ਪਰ ਰੱਖ ਲਿਆ, ਜਿਵੇਂ ਆਪਾਂ ਵੀ ਪੈਰ ਰੱਖ ਲੈਣੇ। ਤੇ ਉਹ ਪੰਡਿਤ ਜੀ ਜਦੋਂ ਨਹਾ ਕੇ ਆਏ, ਉਹਨਾਂ ਦੀ ਨਿਗਾਹ ਸਤਿਗੁਰਾਂ ਦੇ ਚਰਨਾਂ ਤੇ ਪੈ ਗਈ, ਕਿਉਂਕਿ ਚਰਨ ਉੱਪਰ ਸੀ, ਦਿਖ ਰਿਹਾ ਸੀ ਸਾਹਮਣਾ, ਗੋਡੇ ਤੇ ਰੱਖਿਆ, ਪੈਰ ਹੇਠੋਂ ਤਲੀ ਦਿਖਦੀ ਹੈ। ਤਾਂ ਪੰਡਿਤ ਜੀ ਨੇ ਕੀ ਵੇਖਿਆ ਕਿ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਰੇਖਾ। ਇਹ ਦੋ ਅਵਤਾਰਾਂ ਦੇ ਹੋਈ ਹੈ, ਅੱਜ ਤੱਕ ਦੁਆਪਰ ਵਿੱਚ ਹੋਈ ਹੈ, ਕ੍ਰਿਸ਼ਨ ਮਹਾਰਾਜ ਜੀ ਦੇ ਪੈਰ ਵਿੱਚ ਪਦਮ ਰੇਖਾ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਜਾਏ ਸੁੱਤਾ ਪ੍ਰਭਾਸ ਤੇ ਗੋਡੇ ਉੱਪਰ ਪੈਰ ਪਸਾਰੇ, ਬਦਕ ਆਇਆ ਪਹਾੜ ਦਾ ਮਿਲ ਗਏ ਜਾਣ, ਬਾਣ ਲੈ ਮਾਰੇ ਕਿਉਂ ਬਾਣ ਮਾਰਿਆ, ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਿਲਕੇ ਵਾਂਗੀ ਤਾਰੇ। ਉਹ ਜਿਹੜੀ ਪਦਮ ਰੇਖਾ ਹੁੰਦੀ ਹੈ ਨਾ, ਉਹ ਗੁਰਮੁਖ ਪਿਆਰੇ ਤਾਰੇ ਵਾਂਗ ਚੰਪਦੀ ਹੈ, ਜਿਵੇਂ ਦੀਵਾ ਮਚਦਾ ਹੋਵੇ। ਤੇ ਇਸੇ ਕਰਕੇ ਕ੍ਰਿਸ਼ਨ ਭਗਵਾਨ ਜੀ ਨੂੰ ਬਾਣ ਮਾਰਿਆ ਸੀ ਬਦਕ ਸ਼ਿਕਾਰੀ ਨੇ, ਉਹਨੇ ਸਮਝਿਆ ਮਿਰਗ ਦੀ ਅੱਖ ਚਮਕਦੀ ਹੈ, ਮਿਰਗ ਜਾਣ ਬਾਣ ਲੈ ਮਾਰੇ। ਤੇ ਦੂਜੀ ਰੇਖਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਵਿੱਚ ਸੀ, ਸੱਜੇ ਚਰਨ ਵਿੱਚ ਪਦਮ ਰੇਖਾ। ਪਾਦ ਨਾਮ ਹੈ ਪੈਰ ਦਾ, ਮੈਂ ਤੋਂ ਨਿਸ਼ਾਨੀ ਗੁਰਸਿੱਖ ਪਿਆਰਿਓ, ਰੇਖਾ ਪਾਦਮ ਪੈਰ ਦੀ ਰੇਖਾ। ਇੱਥੇ ਹੁਣ ਸਿਆਣੇ ਬੈਠੇ ਆ, ਬਾਹਰ ਕੋਈ ਸਿਆਣੇ ਸੱਜਣ ਸੁਣਦੇ ਹੁੰਦੇ, ਇਹ ਭਿਰਗੂ ਪੁਰਾਣ ਦੀ ਰੇਖਾ ਹੈ ਜਿਹੜੀ ਪਦਮ ਰੇਖਾ ਹੈ। ਭਿਰਗੂ ਪੁਰਾਣ ਹੁਸ਼ਿਆਰਪੁਰ ਗ੍ਰੰਥ ਪਿਆ, ਬਹੁਤ ਵੱਡਾ, ਜਿਹੜਾ ਜੋਤਿਸ਼ ਦਾ ਸਭ ਤੋਂ ਵੱਡਾ ਗ੍ਰੰਥ ਮਿਲਿਆ, ਭਿਰਗੂ ਪੁਰਾਣ, ਭਿਰਗੂ ਜੀ ਨੇ ਲਿਖਿਆ ਪੁਰਾਣ ਜੋਤਿਸ਼ ਦਾ, ਉਹਦੇ ਵਿੱਚ ਲਿਖਿਆ ਰੇਖਾ ਪਦਮ ਪੈਰ ਵਿੱਚ ਹੁੰਦੀ ਹੈ, ਕਿਉਂਕਿ ਪਦ ਨਾਮ ਪੈਰ ਦਾ। ਪਰ ਸਤਿਗੁਰੂ ਅਰਜਨ ਦੇਵ ਜੀ ਤੋਂ ਸੁਣੋ, ਕਿੱਥੇ ਭਿਰਗੂ ਪਗਾਣ ਪੁੱਜੇਗਾ, ਉੱਥੇ ਸ੍ਰੀ ਗੁਰੂ ਅਰਜਨ ਦੇਵ ਕਹਿੰਦੇ, ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ। ਉਹ ਕਿਉਂ ਪੈਰਾਂ ਦੀ ਪਦਮ ਰੇਖਾ ਵਿੱਚ ਫਿਰਦੇ ਹੋ, ਗੁਰਸਿੱਖਾ ਤੇਰੇ ਹੱਥ ਵਿੱਚ ਪਦਮ ਰੇਖਾ ਹੈ, ਹੱਥ ਦੀ ਪਦਮ ਰੇਖਾ, ਦਸਾਂ ਨਵਾਂ ਦੀ ਕਿਰਤ ਅੱਜ ਕੇ ਆਖੋ ਸਤਨਾਮ, ਇਹ ਹੈ ਅਸਲ ਪਦਮ ਰੇਖਾ। ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ, ਮੇਰੇ ਹੱਥ ਵਿੱਚ ਪਦਮ ਰੇਖਾ ਹੈ, ਮੇਰੇ ਹਿਰਦੇ ਵਿੱਚ ਹਿਰਦੇ ਰੂਪੀ ਆਂਗਣ ਕਹੀਏ ਵਿਹੜਾ, ਮੇਰੇ ਹਿਰਦੇ ਰੂਪੀ ਆਂਗਣ ਵਿਹੜੇ ਵਿੱਚ ਸੁਖਾਂ ਨੇ ਵਾਸ ਕਰ ਲਿਆ ਆ ਕੇ। ਜਿਹੜੇ ਦਸਾਂ ਨਵਾਂ ਦੀ ਕਿਰਤ ਕਰਦੇ ਨੇ ਸੱਚੀ ਸੁੱਚੀ, ਉਹਨਾਂ ਦਾ ਹਿਰਦਾ ਸ਼ਾਂਤ ਰਹਿੰਦਾ, ਉਹਨਾਂ ਦਾ ਹਿਰਦਾ ਸੁਖੀ ਰਹਿੰਦਾ। ਸੱਚੀ ਸੁੱਚੀ ਹੱਥਾਂ ਦੀ ਕਿਰਤ ਵਿੱਚ ਸ਼ਾਂਤੀ ਹੈ, ਟਿਕਾ ਧੀਰਜ ਹੁੰਦਾ। ਗੁਰਸਿੱਖ ਪਿਆਰਿਓ, ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ, ਸਖੀ ਮੋਰੇ ਕੰਠ ਰਤਨ ਵੇਖ ਦੁਖ ਨਸਨਾ। ਉਹ ਜਦੋਂ ਪਦਮ ਰੇਖਾ ਵੇਖੀ ਨਾ ਪੰਡਿਤ ਦੁਰਗਾ ਦਾਸ ਜੀ ਨੇ, ਉਹ ਬਹੁਤ ਵੱਡਾ ਜੋਤਸ਼ੀ ਸੀ, ਬਹੁਤ ਵੱਡਾ ਵਿਦਵਾਨ ਸੀ, ਉਹਨੇ ਵੇਖਿਆ। ਹੈਰਾਨਗੀ ਦੀ ਗੱਲ ਹੈ, ਇਹ ਬੁੱਢਾ ਹੋ ਗਿਆ ਮੇਰੇ ਕੋਲ ਆਉਂਦਾ ਆਉਂਦਾ 20 ਸਾਲ ਮੇਰੇ ਕੋਲ ਆ ਕੇ ਠਹਿਰਦਾ, ਇਹਦੇ ਸਾਦੇ ਜੇ ਕੱਪੜੇ, ਸਾਦੀ ਜੀ ਜੁੱਤੀ, ਸਾਦਾ ਜਿਹਾ ਲਿਬਾਸ, ਇਹਦੇ ਚਰਨ ਵਿੱਚ ਪਦਮ ਰੇਖਾ, ਇਹਨੂੰ ਤਾਂ ਦੁਨੀਆਂ ਦਾ ਬਾਦਸ਼ਾਹ ਬਣਨਾ ਚਾਹੀਦਾ ਸੀ, ਇਹਦੇ ਸਿਰ ਤੇ ਤਾਂ ਛਤਰ ਝੁਲਣਾ ਚਾਹੀਦਾ ਸੀ। ਜਿਹਦੇ ਕੋਲ ਪਦਮ ਰੇਖਾ ਹੋਵੇ ਉਹ ਛਤਰਧਾਰੀ ਬਾਦਸ਼ਾਹ ਹੋਊਗਾ। ਤੇ ਫਿਰ ਤਾਂ ਏਦਾਂ ਹੀ 60-70 ਸਾਲ ਦੀ ਉਮਰ ਹੋ ਗਈ, ਬੜਾ ਹੈਰਾਨ ਹੋਇਆ, ਗੱਲਾਂ ਬਾਤਾਂ ਹੋਈਆਂ ਗੁਰਸਿੱਖ ਪਿਆਰਿਓ, ਉਹ ਗੱਲਾਂ ਬਾਤਾਂ ਦੇ ਵਿੱਚ ਹੀ ਫਿਰ ਪੰਡਿਤ ਦੁਰਗਾ ਜੀ ਨੇ ਪੁੱਛ ਲਿਆ ਕਿ ਅਮਰਦਾਸ ਜੀ ਤੁਹਾਡਾ ਗੁਰੂ ਕੌਣ, ਗੁਰੂ ਕੌਣ ਪੁੱਛੇ ਲਈਦਾ ਆਪਾਂ। ਤੇ ਗੁਰੂ ਅਮਰਦਾਸ ਜੀ ਕਹਿੰਦੇ, ਪੰਡਿਤ ਜੀ ਅਜੇ ਤਾਂ ਗੁਰੂ ਕੋਈ ਮਿਲੇ ਹੀ ਨਹੀਂ, ਮੈਂ ਟੋਲਦਾ ਹੀ ਫਿਰ, ਅਜੇ ਨਹੀਂ ਗੁਰੂ ਧਾਰਨ ਕੀਤਾ। ਤੇ ਇੱਥੇ ਹੀ ਜਦੋਂ ਜਵਾਬ ਮਿਲ ਗਿਆ ਨਾ ਕਿ ਗੁਰੂ ਨਹੀਂ ਧਾਰਨ ਕੀਤਾ, ਉਹ ਪੰਡਿਤ ਦੁਰਗਾ ਜੀ ਨੇ ਬਚਨ ਬੰਦ ਕਰ ਦਿੱਤੇ, ਬੋਲਣਾ ਹੀ ਬੰਦ ਕਰ ਦਿੱਤਾ, ਚੁੱਪ ਕਰਕੇ ਆਪਣੇ ਵਸਤਰ ਪਾ ਲਏ। ਸਾਨੂੰ ਵੀ ਕਿਹਾ ਸੰਤ ਮਿਲੇ ਕਿਛ ਸੁਣੀਏ, ਕਹੀਏ ਮਿਲੇ ਅਸੰਤ ਮਸਤ ਕਰ ਰਹੀ ਹੈ। ਜੇ ਕੋਈ ਮਨਮੁਖ ਮਿਲਦਾ ਮਨਮਤੀ ਆ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਚੁੱਪੇ ਕਰ ਜਾ, ਗੂੰਗਾ ਹੀ ਬਣ ਜਾ, ਕਿਉਂਕਿ ਕਿਹੜਾ ਤੇਰੇ ਬੋਲੇ ਦਾ ਉਹਦੇ ਅਸਰ ਹੋਣਾ ਹੈ, ਸਤਨਾਮ ਗਾਹਾਂ ਤੇ ਪੁੱਠੀ ਗੱਲ ਬੋਊਗਾ ਤੁਹਾਨੂੰ। ਕੋਈ ਗੁਰਮੁਖ ਮਿਲਦਾ ਰੱਬ ਦਾ ਪਿਆਰਾ, ਉਹਦੇ ਨਾਲ ਬੋਲ, ਉਹਦੇ ਨਾਲ ਬਚਨ ਬਿਲਾਸ ਕਰ। ਉਹਨੇ ਸਮਝਿਆ ਤਾਂ ਏਡੀ ਉਮਰ ਹੋ ਗਈ, ਅਜੇ ਗੁਰੂ ਨੀ ਧਾਰਨ ਕੀਤਾ, ਨਿਗੁਰ ਐਸਾ ਪ੍ਰਭਾਵ ਪਿਆ, ਉਹ ਚੁੱਪੇ ਕਰ ਗਿਆ। ਪੰਡਿਤ ਗੁਰਸਿੱਖ ਪਿਆਰੇ ਬੋਲੇ ਹੀ ਨਾ। ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹ ਪੈਸਿਆਂ ਦੀ ਥੈਲੀ ਜਿਹੜੀ ਰੱਖੀ ਹੋਈ ਸੀ ਭੇਟਾ, ਉਹ ਕੱਢ ਕੇ ਪੰਡਿਤ ਦੁਰਗਾ ਜੀ ਨੂੰ ਦੇਣੀ ਸ਼ੁਰੂ ਕੀਤੀ। ਲਓ ਮਹਾਰਾਜ, ਕੱਲ ਦੀ ਭੇਟਾ ਮੇਰੇ ਕੋਲ ਅਮਾਨਤ ਹੈ। ਪੰਡਿਤ ਦੁਰਗਾ ਜੀ ਕਹਿੰਦੇ, ਮੈਂ ਤਾਂ ਪਛਤਾਉਣਾ ਕਿ 20 ਸਾਲ ਤੈਥੋਂ ਭੇਟਿਆ ਕਿਉਂ ਲੈਂਦਾ ਰਿਹਾ, ਮੈਂ ਤਾਂ ਉਸ ਤੋਂ ਹੀ ਪਛਤਾਉਣਾ। ਤੂੰ ਤਾਂ ਨਿਗੁਰ, ਤੇਰੇ ਹੱਥ ਦਾ ਮੈਦਾਨ ਨਹੀਂ ਲੈਣਾ, ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਕਿ ਤੂੰ ਨਿਗੁਰਾ ਫਿਰਦਾ ਹੁਣ ਤੱਕ। ਉਹ ਦਾਨ ਤਾਂ ਇੱਕ ਪਾਸੇ, ਆ ਜਿਹੜੇ ਸਤਿਗੁਰ ਦੇ ਚਰਨਾਂ ਵਿੱਚ ਬੈਠੇ ਹੋ, ਇਹਨਾਂ ਨੇ ਤਾਂ ਬਚਨ ਕਰ ਦਿੱਤਾ, ਨਿਗੁਰੇ ਕਾਹੇ ਨੌ ਬੁਰਾ। ਉਹ ਤੇ ਦਾਨ ਤਾਂ ਕੀ ਇੱਕ ਪਾਸੇ ਰਹਿ ਗਿਆ, ਉਹਦਾ ਤਾਂ ਮੁੱਖ ਤੋਂ ਨੌ ਲੈਣਾ ਵੀ ਬੁਰਾ। ਜਿਹੜਾ ਨਿਗੁਰਾ ਹੈ, ਗੁਰੂ ਤੋਂ ਬੇਮੁਖ ਹੈ, ਉਹ ਤੋਂ ਤਾਂ ਦੂਰ ਹੋ ਜਾਈਏ, ਭਾਗ ਕੇ ਹੈ, ਨੇੜੇ ਵੀ ਨਾ ਖੜੋ। ਤੇ ਗੁਰਸਿੱਖ ਪਿਆਰੇ, ਮੈਂ ਨੀ ਤੇਰਾ ਦਾਨ ਲੈਣਾ, ਤੂੰ ਨਿਗੁਰੇ। ਇੰਨਾ ਬਚਨ ਕਹਿ ਕੇ ਪੰਡਿਤ ਚਲਿਆ ਗਿਆ। ਹੁਣ ਇਹ ਛੋਟੀ ਗੱਲ ਛੋੜੋ, 70 ਸਾਲ ਦੀ ਉਮਰ ਹੋ ਗਈ, 21 ਵਾਰ ਗੰਗਾ ਜੀ ਦੇ ਦਰਸ਼ਨ ਹੋ ਗਏ, ਤੇ ਫਿਰ ਇੰਨਾ ਦਾਨ ਪੁੰਨ ਕੀਤਾ, 7 ਵਜੇ ਆ ਗਏ ਘਰ ਮੁੜ ਕੇ। ਕਿੱਥੇ ਚੈਨ ਆਵੇ ਗੁਰਸਿੱਖ ਪਿਆਰੇ, ਕੋਈ ਦਿਮਾਗ ਤੇ ਸਟ੍ਰਾਈਕ ਕਰ ਜਾਵੇ, ਤੁਹਾਡੀ ਗੱਲ ਕਿੱਥੇ ਨੀਂਦ ਆਉਣ ਦਿੰਦੀ ਹੈ। ਫਿਰ ਮੇਰੀ ਤਾਂ ਉਮਰ ਐਵੇਂ ਲੰਘ ਗਈ, 70 ਸਾਲ ਦੀ ਉਮਰ ਹੋ ਗਈ, ਮੈਂ ਨਿਗੁਰਾ ਫਿਰਦੇ, ਮੇਰੇ ਹੱਥ ਦਾ ਦਾਨ ਲੈਣਾ ਵੀ ਜਵਾਬ ਦੇ ਦਿੱਤਾ ਪੰਡਿਤ ਨੇ। ਤਾਂ ਗੁਰਸਿੱਖ ਪਿਆਰੇ, ਸਾਰੀ ਰਾਤ ਬੇਚੈਨ ਚਬਾਰੇ ਦੇ ਵਿੱਚ, ਤੇ 4 ਵਜ ਗਏ ਅੰਮ੍ਰਿਤ ਵੇਲੇ ਦੇ। ਦੇਖੋ ਜਦੋਂ ਕਰਮ ਜਾਗਦੇ ਨੇ, ਦੇਵ ਨੇਤ ਸ੍ਰੀ ਗੁਰੂ ਅਮਰਦਾਸ ਜਿਨ੍ਹਾਂ ਦਾ ਅੱਜ ਆਪਾਂ ਗੁਰਪੁਰਬ ਮਨਾਉਂਦੇ, ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੁੜਮ ਲੱਗਦੇ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਸਕੇ ਭਰਾ ਦੇ ਪੁੱਤ ਨੂੰ ਵਿਆਹੀ ਹੋਈ ਸੀ। ਕੁੜਮ ਸੀ ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਆਪਸ ਵਿੱਚ, ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਇਹਨਾਂ ਦੇ ਘਰ ਵਿਆਹੀ ਹੋਈ ਸੀ। ਤੇ ਉਹ ਸਪੁੱਤਰੀ ਗੁਰੂ ਘਰ ਵਿੱਚ ਜੰਮੀ ਪਲੀ, ਗੁਰਮਤਿ ਦੀ ਜਾਣੋ। ਉਹ ਤੜਕੇ ਉੱਠ ਕੇ ਇਸ਼ਨਾਨ ਕੀਤਾ, ਬਾਣੀ ਪੜ੍ਹੀ, ਫਿਰ ਦੁੱਧ ਰਿੜਕਣਾ ਪਾਇਆ, ਤੇ ਦੁੱਧ ਰਿੜਕਣ ਦੇ ਨਾਲ ਹੀ ਆਸਾ ਦੀ ਵਾਰ ਦੇ ਸ਼ਲੋਕ ਆਰੰਭ ਕਰ ਦਿੱਤੇ, ਜਿਹੜੇ ਗੁਰੂ ਨਾਨਕ ਦੇ ਯਾਦ ਕੀਤੇ ਹੋਏ ਸੀ। ਬਲਿਹਾਰੀ ਗੁਰ ਆਪਣੇ ਦਿਵਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਅੱਗੇ ਵੇਖ ਲੋ, ਤੁਹਾਡੇ ਯਾਦ ਹੋਣਾ ਗੁਰਮੁਖੋ, ਜਦ ਆਪਣੇ ਬਜ਼ੁਰਗ ਬਹੁਤ ਦਾ ਰੱਸਾ ਖੋਲਦੇ ਸੀ, ਮੂੰਹ ਤੋਂ ਕਹਿੰਦੇ ਸੀ ਸਤਨਾਮ, ਕਲਾੜੀ ਜੋੜਨੀ ਸਤਨਾਮ, ਜੇ ਦਾਤੀ ਚੱਕਣੀ ਖੁਰਪਾ ਚੱਕਣਾ ਤਾਂ ਸਤਨਾਮ, ਭੈਣਾਂ ਬੀਬੀਆਂ ਨੇ ਆਟਾ ਗੁੰਨਣ ਲੱਗਣਾ ਤਾਂ ਵਾਹਿਗੁਰੂ, ਰੋਟੀ ਪਕਾਉਣ ਲੱਗਣੀ ਤਾਂ ਸਤਨਾਮ ਵਾਹਿਗੁਰੂ। ਹੈਗਾ ਸਤਨਾਮ ਹੁਣ ਕਿਤੇ ਘਰਾਂ ਚ? ਹੁਣ ਤਾਂ ਸਾਡੇ ਨੌਜਵਾਨ ਮੁੰਡੇ ਕਹਿੰਦੇ ਬੋਲਦੇ ਨੀ ਰਹੇ, ਬੀਬੀਆਂ ਕਹਿੰਦੀਆਂ ਮਧਾਣੀਆਂ ਨੀ ਰਹੀਆਂ, ਜੇ ਪਲਾਣੇ ਮਧਾਣੀਆਂ ਤੇ ਬਹੁਤ ਨੀ ਰਹੇ, ਕਹਿੰਦੇ ਸਤਨਾਮ ਦੀ ਵੀ ਲੋੜ ਨੀ, ਹੁਣ ਸਦੀਕ ਨੂੰ ਲਿਆਓ। ਸਤਨਾਮ ਜਦ ਪੁਰਾਣੇ ਇੰਪਲੀਮੈਂਟਸ ਨੀ ਰਹੇ ਤੇ ਪੁਰਾਣਾ ਗੌਡ ਕੀ ਕਰਨਾ ਆਪਾਂ ਨੇ। ਕਹਿੰਦੇ ਇਹ ਵੀ ਨਵਾਂ, ਹੁਣ ਵੇਖੋ ਕੈਸੇ ਤੁਸੀਂ ਪੰਜਾਬ ਵਿੱਚ ਜਾਂਦੇ ਹੋ, ਇੱਥੇ ਬੁਰਾ ਹਾਲ ਹੈ ਤੁਹਾਡਾ, ਕਿਤੇ ਕਾਰ ਚ ਬੈਠੋ ਤਾਂ ਸਹੀ, ਸੁੱਚ ਲਾ ਦਿੰਦੇ ਹੈ। ਐਸੇ ਬੋਲ ਨਿਕਲਦੇ ਆ ਉਸ ਟੇਪ ਵਿੱਚੋਂ ਕਿ ਛੇਤੀ ਬੰਦ ਕਰਦੇ ਵੀ ਹੁਣ ਬਾਬਾ ਬੈਠਾ ਬੈਠਾ, ਛੇਤੀ ਦੇ ਕੇ ਟੇਪ ਆਫ ਕਰਦੇ ਆ। ਜਿੰਨਾ ਦੁਨੀਆਂ ਦਾ ਗੰਦ ਉਹ ਕਾਰਾਂ ਦੇ ਵਿੱਚ, ਤੁਹਾਡੇ ਘਰਾਂ ਦੇ ਵਿੱਚ ਜਿੰਨਾ ਗੰਦ। ਦੇਖੋ ਪੰਜਾਬ ਵਿੱਚ ਜਾ ਕੇ ਟਰੈਕਟਰਾਂ ਤੇ ਕੀ ਹਾਲ ਹੈ ਤੁਹਾਡੇ ਮੁੰਡਿਆਂ ਦਾ, ਬੁਰਾ ਹਾਲ। ਜਿੰਨੀ ਗੰਦੀ ਤੋਂ ਗੰਦੀ ਟੇਪ ਉਹ ਤੁਹਾਡੇ ਖੇਤਾਂ ਵਿੱਚ ਵੱਜਦੀ ਹੈ। ਫਿਰ ਕਹਿੰਦੇ ਜੀ ਝਾੜ ਘਟ ਗਿਆ, ਜ਼ਮੀਨ ਅਖੇ ਸਾਡੀ ਕਮਜ਼ੋਰ ਹੋ ਗਈ, ਹੁਣ ਯੂਰੀਆ ਬਹੁਤ ਪਾਈ। ਮੈਂ ਤਾਂ ਉੱਥੇ ਸਾਫ ਕਹਿੰਦਾ ਹੁੰਦਾ ਵੀ ਜੀਰੀ ਲਾਉਣੀ ਹੈ, ਹੁਣ ਜੱਟੋ ਤੁਸੀਂ ਹੁਣ ਲਾ ਰਹੇ ਹੈ, ਮੇਰੀ ਵੀ ਤੁਹਾਡੀ ਕਿਰਪਾ ਨਾਲ ਚਾਰ ਮੋਟਰਾਂ ਦੀ ਖੇਤੀ ਹੈ, ਤਿੰਨ ਟਰੈਕਟਰ ਨੇ ਤੁਸੀਂ ਬਖਸ਼ੇ ਹੋਏ, ਸਭ ਦਸਾ ਨਮ ਦੀ ਕਿਰਤ ਹੈ ਹਥੀ ਗੁਰਸਿੱਖ ਪਿਆਰਿਓ। ਮੈਂ ਤਾਂ ਬੇਨਤੀ ਕਰਦਾ ਉਹਨਾਂ ਮੁੰਡਿਆਂ ਨੂੰ ਵੀ ਡਾਇਆ ਨਾ ਪਾਇਓ, ਐਤਕੀ ਯੂਰੀਆ ਨਾ ਖਰੀਦਿਓ। ਕਹਿੰਦੇ ਬਾਬਾ ਜੀ ਫਿਰ ਜੀਰੀ ਹੋਊਗੀ ਕੀ ਕਿਵੇਂ? ਮੈਂ ਕਿਹਾ ਕਿਸੇ ਗਾਉਣ ਵਾਲੀ ਦੇ ਚਰਨ ਪਾਓ, ਸਤਨਾਮ ਦੇਖੋ ਜੀਰੀ ਦਾ ਝਾੜ ਵੱਧਦਾ। ਫਿਰ ਝਾੜ ਵਧੂਗਾ, ਡਾਇਆ ਦੀ ਲੋੜ ਨੀ ਹੈਗੀ। ਉਹ ਕਰਤੇ ਦੇ ਨਾਮ ਤੋਂ ਬਿਨਾਂ ਕਿਰਤ ਕਦੇ ਕਮਾਈ ਤੁਹਾਨੂੰ ਸਫਲੀ ਨੀ ਹੋਊਗੀ। ਗੁਰਸਿੱਖ ਪਿਆਰਿਆ ਗੰਦੇ ਗੰਦ, ਇਹ ਮੈਂ ਨੀ ਕਹਿੰਦਾ, ਇੱਥੇ ਪੜ੍ਹੇ ਲਿਖੇ ਮੁੰਡੇ ਬੈਠੇ ਨੇ ਹੁਣ ਨਵੀਂ ਪੀੜ੍ਹੀ ਦੇ। ਐਗਰੀਕਲਚਰ ਯੂਨੀਵਰਸਿਟੀ ਹੈ ਤੁਹਾਡੇ ਲੁਧਿਆਣੇ, ਉਹਨਾਂ ਨੂੰ ਲੈਟਰ ਪਾਇਓ, ਉਹਨਾਂ ਨੇ ਤਜਰਬਾ ਕੀਤਾ ਸਾਇੰਟਿਫਿਕ ਤਰੀਕੇ ਨਾਲ, ਇੱਕੋ ਬੀਜ ਇੱਕ ਜਾਰੇ, ਇੱਕੋ ਮੌਸਮ, ਇੱਕੋ ਉਹਨਾਂ ਨੂੰ ਖੁਰਾਕ, ਇੱਕੋ ਟੈਂਪਰੇਚਰ, ਦੋ ਕਮਰਿਆਂ ਵਿੱਚ ਬੂਟੇ ਬੀਜੇ। ਇਕਨਾਂ ਦੇ ਕੋਲ ਲਾਈਆਂ ਗੰਦੀਆਂ ਟੇਪਾਂ, ਇਕਨਾਂ ਦੇ ਕੋਲ ਲਾਈਆਂ ਧਾਰਮਿਕ ਟੇਪਾਂ, ਅੱਧਾ ਵੀ ਝਾੜ ਨੀ ਉਹਨਾਂ ਬੂਟਿਆਂ ਨੇ ਦਿੱਤਾ ਜਿਹਨਾਂ ਬੂਟਿਆਂ ਕੋਲ ਗੰਦੀਆਂ ਟੇਪਾਂ ਚੱਲਦੀਆਂ ਨੇ। ਇਹ ਚਿੱਠੀ ਪਾ ਲਿਓ, ਮੈਂ ਤੁਹਾਨੂੰ ਐਡਰੈਸ ਦੇ ਲਓ, ਤੁਹਾਨੂੰ ਲਿਖਣਗੇ ਐਗਰੀਕਲਚਰ ਯੂਨੀਵਰਸਿਟੀ ਵਾਲੇ। ਜਿੱਥੇ ਗੰਦ ਸੀ ਸਾਡੇ ਬਜ਼ੁਰਗ ਜਦੋਂ ਵੀ ਕੋਈ ਕੰਮ ਕਰਨਾ, ਹੁਣ ਤਾਂ ਉੱਥੇ ਕੰਮੇ ਹੋ ਰਹੇ, ਬਾਪੂ ਕਹੂਗਾ ਜਾ ਮੁੰਡਿਆ ਖੇਤ ਵਿੱਚ ਟਰੈਕਟਰ ਲੈ ਜਾ ਵਾਹ ਕੇ ਆ, ਤੇ ਸਾਡੇ ਮੁੰਡੇ ਨਾ ਤਾਂ ਟਾਇਰਾਂ ਦੀ ਹਵਾ ਦੇਖਣ, ਨਾ ਦੇਖਣ ਮੋਬਾਈਲ ਠੀਕ ਹੈ ਕਿ ਨਹੀਂ, ਨਾ ਦੇਖਣ ਰੇਡੀਏਟਰ ਚ ਪਾਣੀ, ਨਾ ਦੇਖਣ ਬੈਟਰੀ, ਦੇਖਦੇ ਕੀ ਨੇ? ਪਹਿਲਾਂ ਆਪਣੇ ਬੋਝੇ ਚ ਹੱਥ ਮਾਰਦੇ ਵੀ ਪੂਰੀ ਹੈਗੀ ਕਿ ਨਹੀਂ। ਉਹ ਆਪਣਾ ਡੀਜ਼ਲ ਪਹਿਲਾਂ ਵੇਖਦੇ ਨੇ ਵੀ ਸਾਡਾ ਮਸਾਲਾ ਵੀ ਸਾਡੇ ਕੋਲ ਹੈ। ਕੋਈ ਧਰਤੀ ਮਾਤਾ ਹੈ, ਮਾਤਾ ਧਰਤ ਮਾਤ, ਅੱਗੇ ਇੱਕ ਧੜੀ ਜੋਖਣੀ ਬਜ਼ੁਰਗਾਂ ਨੇ ਤੇ ਇੱਕ ਨਹੀਂ ਸੀ ਕਹਿੰਦੇ ਬਰਕਤ ਹੈ ਕਿਸੇ ਕੋਲ? ਹੁਣ ਜਾਂ ਪੰਜਾਬ ਨੂੰ ਤਾਂ ਛੱਡੋ, ਤੁਹਾਡੇ ਕੋਲ ਹੈਗੀ ਇੱਥੇ ਬਰਕਤ? ਤੁਸੀਂ ਤਾਂ ਇੰਗਲੈਂਡ ਆ ਗਏ, ਬਹੁਤ ਐਡਵਾਂਸ ਕੰਟਰੀ ਚ, ਇੱਕ ਦੇ 70 ਬਣਦੇ ਤੁਹਾਡੇ ਤੇ ਜਾ ਕੇ, ਇੱਥੇ ਵੀ ਰੌਲਾ ਪੈਂਦਾ ਕਿ ਮਾੜ ਗਏ ਜੀ, ਨਹੀਂ ਮੁੜਦੀ ਵੀ ਨਹੀਂ ਜਾਂਦੇ। ਇੱਕ ਧੜੀ ਬਰਕਤ, ਜੇ ਤੀਜੀ ਧੜੀ ਹੋ ਜਾਣੀ ਰੱਬ ਨੂੰ ਕਹਿ ਦੇਣਾ ਬਹੁਤ ਹੋ ਗਈਆਂ। ਹੁਣ ਲੱਭਦਾ ਕੋਈ ਬਹੁਤ ਕਹਿਣ ਵਾਲਾ? ਅੰਮ੍ਰਿਤ ਵੇਲੇ ਉੱਠੀ ਬੀਬੀ ਅਮਰੋ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ, ਅੱਜ ਜੀ ਦਾ ਗੁਰਪੁਰਬ ਗੁਰੂ ਅਮਰਦਾਸ ਜੀ ਦੀ ਨੂੰਹ, ਇਹ ਰਿਸ਼ਤਾ ਸੀ ਦੋਹਾਂ ਦਾ। ਉਹ ਬੀਬੀ ਉੱਠੀ, ਉਧਰ ਰਿੜਕਣਾ ਪਾ ਲਿਆ, ਉਧਰ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ। ਉੱਪਰ ਚਬਾਰੇ ਵਿੱਚ ਤੜਫ ਰਹੇ ਸੀ ਗੁਰੂ ਅਮਰਦਾਸ ਮਹਾਰਾਜ। ਉਸ ਬ੍ਰਾਹਮਣ ਦੇ ਬੋਲ, ਤੇਰੇ ਹੱਥਾਂ ਦਾ ਦਾਨ ਮੈਂ ਨੀ ਲੈਣਾ, ਤੂੰ ਨਿਗੁਰਾ ਹੈ। 70 ਸਾਲ ਹੋ ਗਏ ਜਦੋਂ ਉਹ ਬਾਣੀ ਸੁਣੀ ਤਾਂ ਗੁਰਸਿੱਖ ਪਿਆਰੇ ਉਤਰਿਆ ਇਹ ਪੌੜੀਆਂ। ਉਦੋਂ ਪੜਦਾ ਹੁੰਦਾ ਸੀ ਤੁਹਾਨੂੰ ਪਤਾ ਹੈ, ਆਪਣੇ ਘਰਾਂ ਚ ਸੱਸ ਨੂੰ ਦਾ ਸਾਡੀਆਂ ਧੀਆਂ ਭੈਣਾਂ ਹੁੰਦੀਆਂ ਸੀ, ਬਾਪੂ ਦੇ ਸਾਹਮਣੇ ਧੀ ਕੇਸ ਨਹੀਂ ਸੀ ਵਾਹੁੰਦੀ ਹੁੰਦੀ। ਜੇ ਭਰਾ ਬੈਠਾ ਹੋਵੇ ਕੰਘਾ ਨਹੀਂ ਸੀ ਬੱਚੀਆਂ ਕਰਦੀਆਂ ਹੁੰਦੀਆਂ। ਇਤਨਾ ਵਿਰਸਾ ਹੁੰਦਾ ਸੀ ਸਾਡਾ ਕੁਝ ਗੁਰਸਿੱਖ ਪਿਆਰੇ ਹੋ। ਤੇ ਉਹ ਮਹਾਰਾਜ ਉਤਰੇ ਤੇ ਓਟੀਏ ਦੇ ਓਹਲੇ ਬੈਠ ਗਏ, ਮੂੰਹ ਹਨੇਰਾ ਸੀ, ਸਾਰੀ ਬਾਣੀ ਸੁਣੀ। ਤੇ ਜਦੋਂ ਬੀਬੀ ਅਮਰੋ ਜੀ ਨੇ ਘੀ ਕੱਢਿਆ, ਚੌਲਾ ਢੱਕ ਕੇ ਉੱਠੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਨੂੰਹ ਦੇ ਅੱਗੇ ਸਿਰ ਚੁਕਾ ਦਿੱਤਾ। ਬਲ ਤੋਂ ਜਲ ਤੋਂ ਤੌਕੇ ਅਜਨਾ ਦਾ ਅੱਜ ਗੁਰਪੁਰਬ ਹੈ। ਉਹ ਬਾਣੀ ਸੁਣ ਕੇ ਸ਼ੀਤਲਤਾ ਪ੍ਰਾਪਤ ਹੋਈ ਜਾਦੇ ਗਿਰਦੇ ਨੂੰ। ਤੇ ਬੀਬੀ ਅਮਰੋ ਜੀ ਕਹਿਣ ਲੱਗੇ, ਪਿਤਾ ਜੀ ਮੈਂ ਏਡੀ ਵੱਡੀ ਪਾਪਣ, ਤੁਸੀਂ ਮੇਰੇ ਪਿਤਾ, ਸਹੁਰਾ ਤਾਂ ਪਿਤੇ ਨਾਲੋਂ ਵੀ ਸਤਿਕਾਰਯੋਗ ਹੁੰਦਾ, ਤੁਸੀਂ ਸਿਰ ਨਵਾਏ, सतगुर अमरदास जी कहने पुत्री तैनो नहीं निभाया, आ जेड़ी तू बाणी पढ़ी है तेरी बाणी नो सिर चुकाया, जेड़ा तू बाणी सुनाई है मैनो हुण कृपा कर जी दी बाणी है मैनू ले चलो देखो। नू बनी सी बचोली गुरु अमरदास पातशाह दी बीबी अमरो। बीबी अमरो कहंदी पिता जी तुहाडा बचन जरूर मनना पर मेरे पिता ने जिदन मैनू सहुरे नू तोड़े है ना एक बचन कीता सी गुरु अंगद देव जी ने बीबी अमरो नू के पुत्री जब तक असी बुलाइए ना तू पेके नहीं आना, साडा सदा जाऊ ता आई मर्जी नाल नहीं उतों आना। किन्नी उची सिखिया, अपनी मर्जी नहीं वरतनी, असी बुलावांगे तैनो पर हुण तुसी ओ तो भी उची पदवी है, तुसी मेरे सौरा साहब हो। सतगुर पातशाह जी दे आप लैके बीबी अमरो खंडूर साहब गुरसिख प्यारे गुरु अंगद देव जी देखो ते गुरु अमरदास जी नू बाहर खड़ाता कहंदी उतों ता मैं आ गया तो बिना आई है, तुसी एथे खड़ो पिता जी एथे मैं हुण पुछ के आउनी है कि तुहानू नाल लैके आवां। ते गुरसिख प्यारे जदों बीबी अमरो गई गुरु अंगद देव जी दे कोल ओही बचन कर दिता के पुत्री तेनू के असी बुलाए ते बिना आउना नहीं सहुरे घरों। चुप बीबी जी हाथ बन के जानदे सी भी उधर भी पिता दा हुक्म है ते दूजा वचन कर दिता जे आई है जिनू नाल ले आई है फिर बाहर कते खड़ा करो सदना ओनू भी ले आउण जानी जान सतगुर ले ओनू टोबे ते खड़ा कर सब चेहरे नू। ते बीबी अमरो जी गुरु अमरदास जिन्हां दा अज गुरपुरब है लेके गए ते अंदर गुरु अंगद देव जी खेसी पांच चांदी दे रुपये कुड़म सी ना सत्कार करने सी शिष्टाचार। जदों केसी ते रुपये लेके गए तन गुरु अमरदास चरणा ते कहंदा सतगुरु ए खेसी एक साल नू पाट जूगी, ए दो साल नू मेरे काम नहीं आउणी, ए पांच रुपये छेती मुक जाणगे, ए खेसी हुण मैनू कुड़मचारी विच सत्कार ना करे, मेरे उत्ते ओ कपड़ा पा दे जेड़ा मेरा लोक परलोक ढक लवे। गुरु अमरदास ए किन्ना चिर खेसी है, खेसियां मैं लेण नहीं आया, हुण परलोक विच पत रखण वाला कपड़ा दे दे, ए पांच रुपये ना हुण मैनू दे, हुण मैनू ओ धन दे दे जेड़ा दो लोकां विच मुके ना, मैं ता ओ लैण आया तन तेरे को। ते सतगुर चरना ते टैपे, सतगुर कहने तुहाडी ता वड्डी पदवी है, उदों बहुत फर्क हुंदा सी, मुंडे आलिआं दा बहुत माण हुंदा सी, लड़की आले बहुत छोटे समझदे सी अपने आप नूं, नहीं सतगुर छड्ड दे गल्लां, हुण मैं तेरी शरण आए। सरगोबिंद साहब जी तो एक बचन है प्यार नाल सुणिओ, गुरु गोबिंद सिंह तो भी पुछिआ सी पंज सवाल कठे ही के सतगुर दसो दुनिया विच गुरु कौन होए, नंबर दो सिख कौन होए, नंबर तीन सेवक कौन होए, नंबर चार रिश्तेदार कौन होए, नंबर पांच इस दुनिया विच पुत कौन होए। ये गुरमत दे सवाल ने सतगुरां दे अगे प्रेमी गुरसिखां वल्लों कीते होए, गुरु कौन है? सतगुर कहंदे गुरसिखो गुरु ता केवल गुरु नानक होए, केवल गुरु नानक। हुण इत्थे शंका ना करे किते घर जाके टेलीफोन खड़काओ पवित्र सुन थोड़ा संत है कहना था, गुरु अंगद देव भी गुरु है, गुरु अर्जन देव भी गुरु ने, जे ओ कहंदा गुरु नानक होए इत्थे थोड़ा जे समा इन्ना नहीं है। श्री गुरु अंगद देव साडे गुरु, गुरु अमरदास दसे गुरु गुरु ने ना, पर फर्क समझ लियो थोड़ा जा। गुरु अंगद देव जी गुरु कदों होए? जदों गुरु नानक ने गद्दी दित्ती। ते गुरु अमरदास जी गुरु कदों होए? जदों गुरु अंगद देव ने गद्दी दित्ती। गुरु रामदास जी गुरु कदों बने? जदों गुरु अमरदास ने। एक होर हिस्टोरिकल पॉइंट है, श्री गुरु नानक देव जी दे हुंदे हुंदे तीन पातशाहियां अवतार लै चुकियां सी, नोट कर लिओ। गुरु नानक दे हुंदे गुरु अंगद, गुरु अमरदास, गुरु रामदास जन्म ले चुके सी धरती दे उते। ते गुरु गोबिंद सिंह जी कदों गुरु बने? जदों नौवें पातशाह ने दिल्ली चांदनी चौंक तो गुरगद्दी भेजी। ते गुरु ग्रंथ साहिब जी दी वीरता बनाती सी पंजवें पातशाह ने, बाणी गुरु नानक ने रची। पर गुरु कदों बने? जदों 1765 कत्तक वधी दूज नूं सुधी दूज नूं सचखंड श्री हजूर साहब 5 पैसे नारियल रख के गुरु गोबिंद सिंह जी ने मत्था टेकता, सब सिखन को हुक्म है गुरु मान्यो। देखो एक गुरु गुरु नानक ने गद्दी गुरु अंगद नूं दित्ती तां गुरु बने ना। चौथे पातशाह ने पंजवें पातशाह नूं गद्दी दित्ती तां गुरु बने। हुण सियाणे बैठे हो, मैनू दसो गुरु नानक नूं किने गद्दी दित्ती? गुरु नानक नूं किने गद्दी ते बिठा लिया? सतगुर नानक गुरु तां है जिस दिन तो प्रगट हो गए उस दिन तो गुरु आखे आखो सतना। वो किसे दी गद्दी लैके गुरु नहीं बने, वो किसे दे बनाए हुए गुरु नहीं बने, वो तो प्रगट तो ही सतगुर नानक प्रगटे। सतगुर नानक तां वो गुरु ने, सवैया च सुनोगे तुसी, जो थापिया ना जाए कीता ना। बाकी गुरुआं नूं गुरगद्दी दे के स्थापन कीता गया, पर गुरु नानक किसे दी गद्दी लेके तख्त ते नहीं बैठे। वो धुर दरगाह तो ही गुरु दी पदवी लेके आए। गुरु कौन? सतगुर नानक। सिख कौन दुनिया विच? बड़े सिख हुण भी डांगा चक्की फिरदे, कहिंदे सिख है असीं। सिखे नहीं, कहिंदे सिखी बचाईओ असीं। एडा ठेका, कहिंदे पंथ बचा लिया असीं। गुरसिख प्यारे हो, सिख एक। सतगुर कहिंदे सिख होया बाबा लैण। सेवक कौन? सेवक होया गुरु अमरदास। गुरु अमरदास क्यों होए? जिन्हां दा अज गुरपुरब है। जीरे घर मुंडा वे होवे सके कुड़म, उन्हां दे घर जाके गागर ढो देनी 12 साल पानी नहीं, जुतियां साफ करनियां कुड़मां दे घर जाके। वो तुहानूं तां जिहदे मुंडा विआह वे कदे रोटी पानी नहीं चंगी ना मिले, अद्धी रात कार स्टार्ट करके मुड़े आउंगे अज के आखो सतनाम। सवेरे रिश्तेदार कहणगे कुड़म गया किथे, गड्डियो नहीं है इत्थे। तन गुरु अमरदास जी सेवक बन के दिखाया, जिन्हां दे घर मुंडा विआह वा उन्हां दीआं जुतियां साफ करनियां, उन्हां दा पानी ढोणा। ते सरबंधी कौन होया सिख धर्म विच? सरबंधी होया गुरु रामदास। चौथे पातशाह बाबा जेठा जी, जिस घर दे जवाई उस घर दा मिट्टी दा टोकरा ढोना जाके। गुरु अमरदास जी दे विआह होए बीबी भानी नूं, ते उसे घर 6 साल मिट्टी ढोई। देखो सरबंधी बांधा, इत्थे भी सरबंधी हैंगे आपां सारिआं दे। तुहानूं बुलाउने मुंडे कुड़ियां दे विआहां च, चिट्ठियां दिंदे आ तुहानूं, इनविटेशन कार्ड आउंदे बड़े सोहणे छपे होए, ते कार्डां ते की लिखिआ हुंदा है? तुहाडे जैसे मित्रां तों बिना साडे कार्ज सोभदे नहीं, लिखिआ हुंदा ना। हुण गल इत्थे खड़ी है, मुका दईए मिंट च। 500 मित्र बुला लिओ अपनी कुड़ी दे विआह नूं। 500 'चों 5 होणगे जिहड़े दिली हमदर्द होण, पीए दा कार्ज ठीक हो जावे। 495 पता किहड़े हुंदे? जिहड़े पकौड़िआं पिछे गुस्से हो जांदे, अजखे आखो सतनाम मैनूं पकौड़े गर्म नहीं लगे। तेरे बिना कार्ज नहीं सोभदा। वेखो नानक दुनिया कैसी होई, सालक मित न रहो कोई, भाई बंदी ए चुकाया दुनिया कारण दीन गवाया। और रिश्तेदार बने भाई जेठा जी, ऐसा रिश्तेदार कोई लभो जेड़ा मिट्टी ढो दे आके जिहदे विआह होवे जवाई, उन्हां दीआं जुतियां साफ कर दे। ओ चौथे पातशाह पुत कौन होया? बहुत आपां भी, मैं भी पुत है, मेरे भी हैंगे तुहाडे भी हैंगे। पुत इको गुरु अर्जन। बाप दी चीज नहीं मंगी, बाप नूं मंगे। गद्दी नहीं मंगी, अंबरसर दा तख्त नहीं मंगिया गुरु अर्जन ने रामदास जी तो। मैनू नहीं लोड़ इन्हां चीज़ां दी, मैनू एक चीज दी लोड़ है, सेव करी पल चसा ना विछड़ा। ਮੈਨੂੰ ਤੇਰੇ ਚਰਨਾਂ ਦੀ ਸੇਵਕ ਤੁਹਾਨੂੰ ਵੀ ਬੇਨਤੀ ਹੈ। ਇਹ ਬਾਬੇ ਤੋਂ ਬਹੁਤ ਕੁਛ ਮੰਗਦੇ ਹੈ, ਮੈਂ ਵੀ ਮੰਗਦਾ ਹਾਂ, ਪਰ ਬਾਬੇ ਨੂੰ ਨੀ ਕਦੇ ਮੰਗਿਆ। ਬਾਬੇ ਜੋ ਕੁਛ ਤੇਰੇ ਕੋਲ ਹੈਗਾ ਉਹ ਦੇ ਦੇ, ਪਰ ਤੂੰ ਆਪਣੇ ਘਰ ਲਓ, ਤੇਰੀ ਸਾਨੂੰ ਲੋੜ ਨੀ, ਤੇਰੀਆਂ ਚੀਜ਼ਾਂ ਦੀ ਲੋੜ ਹੈ। ਦੇ ਦੇ ਪੁੱਤਰ ਧੀਆਂ ਚਾਹੀਦੇ ਨੇ, ਮਕਾਨ ਚਾਹੀਦਾ ਹੈ, ਗੱਡੀ ਵੀ ਮਰਸੀਡ ਚਾਹੀਦੀ ਹੈ, ਜੋਬ ਬੜੀ ਸੋਹਣੀ ਚਾਹੀਦੀ ਹੈ, ਕੋਟ ਪੈਂਟ ਸੂਟ ਚਾਹੀਦੇ, ਪਰ ਤੂੰ ਨਾ ਸਾਡੇ ਨਾਲ ਆਈ, ਤੂੰ ਆਪਣੇ ਘਰ ਰੈਸਟ ਕਰ ਤੇ ਚੀਜ਼ਾਂ ਸਾਨੂੰ ਦੇ ਜਿਹੜੀਆਂ ਤੇਰੇ ਕੋਲ ਇੱਕ ਵੀ ਨਾ। ਇਹੀ ਪੁੱਤ ਹੈ ਹੁਣ ਸਾਡੇ ਜੰਮੇ, ਬਾਪੂ ਨੂੰ ਕਹਿਣਗੇ ਬਣਾ ਦੇ ਬਸੀਤ, ਤੂੰ ਕਿਤੇ ਸ਼ੈਲਟਰ ਵਿੱਚ ਫਿਰ ਖੁਸ਼, ਤੂੰ ਕਿਤੇ ਬਿਰਧ ਆਸ਼ਰਮ ਵਿੱਚ ਜਾ ਕੇ ਟੁਕੜੇ ਖਾ, ਤੂੰ ਇਤਕਾਲ ਮੇਰੇ ਨਾਲ ਕਰਾ। ਤਨ ਗੁਰੂ ਅਰਜਨ ਪੁੱਤ ਜੰਮੇ, ਮੈਨੂੰ ਗੱਦੀ ਦੀ ਲੋੜ ਨੀ, ਮੈਨੂੰ ਤਖਤ ਦੀ ਲੋੜ ਨੀ, ਮੈਨੂੰ ਅੰਮ੍ਰਿਤਸਰ ਦੀ ਲੋੜ ਨੀ, ਮੈਨੂੰ ਤੇਰੇ ਚਰਨਾਂ ਦੀ ਲੋੜ। ਐਸੇ ਪੁੱਤ ਆਓ ਆਪਣੀ ਵਿਚਾਰ ਤੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕੁੜਮਾ ਦੇ ਘਰ ਗਏ, ਮਿਲਣੀ ਨੀ ਕਰਾਈ, ਇੱਜ਼ਤ ਸਤਿਕਾਰ ਨੀ ਕਰਾਇਆ, ਸਤਿਗੁਰ ਮੈਨੂੰ ਸੇਵਾ ਦੇ ਦੇ। 12 ਸਾਲ ਗੁਰਸਿੱਖ ਪਿਆ, 12 ਸਾਲ ਗਾਗਰ ਟੋਏ, ਸਿਖਾਲਾ ਕੰਮ ਨੀ, ਗਾਗਰ ਵੀ ਕਿਵੇਂ ਢੋਈ, ਦਰਸ਼ਨ ਕਰਿਆ ਕਰੋ ਜਾ ਕੇ ਗੋਇੰਦਵਾਲ ਸਾਹਿਬ ਤੇ ਕੋਲ ਹੈ ਖੰਡੂਰ ਸਾਹਿਬ, ਦੋਹਾਂ ਦੇ ਵਿਚਾਰੇ ਆ ਗੁਰਦੁਆਰਾ ਦਮਦਮਾ ਸਾਹਿਬ, ਉੱਥੇ ਗੋਇੰਦਵਾਲ ਸਾਹਿਬ ਦੀ ਖੰਡੂਰ ਸਾਹਿਬ ਦੀ ਹੱਦ ਹੈ ਪਿੰਡ ਦੀ, ਜਿਵੇਂ ਆਪਣੇ ਬੰਦੇ ਬੰਨੇ ਹੁੰਦੇ, ਜਿੱਥੇ ਤੱਕ ਪਿੰਡ ਦਾ ਬੰਨਾ ਹੁੰਦਾ ਸੀ ਨਾ। 70 ਸਾਲ ਦੀ ਉਮਰ ਧੰਨ ਗੁਰੂ ਅਮਰਦਾਸ ਜੀ ਪਿਛਲੇ ਪੈਰੀ ਤੁਰਦੇ ਸੀ। ਭਾਈ ਵੀ ਕਹਿਸੀ, ਇਹ ਤਾਂ ਸਿਖਾਲਾ ਜਿਹਾ ਕੰਮ ਹੈ, ਆਪਾਂ ਨੂੰ ਤਾਂ ਬੜੀਆਂ ਗੱਲਾਂ ਹੁੰਦੀਆਂ, ਬੜਾ ਚਰਚਾ ਹੁੰਦਾ, ਕੋਈ 10 ਕੁ ਦਿਨ ਗੁਰਦੁਆਰੇ ਘੁੰਮ ਲਵੇ ਜਾ ਕੇ, 11ਵੇਂ ਦਿਨ ਗੁਆਂਢੀਆਂ ਨਾਲ ਗੱਲਾਂ ਕਰੂਗਾ, ਮੈਨੂੰ ਬਾਬਾ ਨਾਨਕ ਅੱਧੀ ਰਾਤ ਬੈਠਾ ਦੇਖਦਾ, ਕੋਈ 7 ਕੁ ਦਿਨ ਸੁਖਮਨੀ ਪੜ ਲਵੇ, 8ਵੇਂ ਦਿਨ ਜਦੇ ਚਰਚਾ, ਮੈਨੂੰ ਗੁਰੂ ਗੋਬਿੰਦ ਸਿੰਘ ਅੱਧੀ ਰਾਤ ਘੋੜੇ ਤੇ ਜਾਂਦਾ ਦੇਖਦਾ, 7ਵੇਂ ਦਿਨ ਦੇਖੋ ਕੀ ਮਖੌਲ ਬਣਾਇਆ ਗੁਰੂਆਂ ਦਾ, ਅਰ ਦਿਖਦਾ ਅੱਧੀ ਰਾਤ, ਦਿਨ ਚ ਕਿਸੇ ਨੂੰ ਦਿਖਦਾ ਹੀ ਨਹੀਂ, ਕੋਈ ਨੀ ਤੁਹਾਨੂੰ ਕਹੂਗਾ ਮੈਨੂੰ ਦਿਨ ਚ ਦਿਖਦਾ ਵੀ ਅੱਧੀ ਰਾਤ ਦਿਖਦਾ। ਹਾਂ ਤੂੰ ਤਾਂ ਪੈ ਸੁੱਤਾ ਕੰਬਲ ਲੈ ਕੇ, ਬਾਬਾ ਅੱਧੀ ਰਾਤ ਵੀ ਤੁਰਿਆ ਹੀ ਫਿਰਦਾ, ਉਹਦਾ ਟਾਈਮ ਹੈ ਕੋਈ ਨੀ, ਮੈਨੂੰ ਇੱਕ ਭੁਲੇਖਾ ਪੈਂਦਾ ਉਹਨਾਂ ਤੇ ਜਿਹੜੇ ਕਹਿੰਦੇ ਅੱਧੀ ਰਾਤ ਦਿਖਦਾ। ਸਮਝੇ ਤਾਂ ਤੁਸੀਂ ਵੀ ਗਏ ਹੋਣੇ ਵੀ ਕਿਹੜੀ ਨਸਲ ਚੋਂ ਹੋਣੇ ਹੋ, ਰਾਤ ਨੂੰ ਤਾਂ ਉੱਲੂਆਂ ਨੂੰ ਇਹ ਦਿਖਦਾ, ਕੁਛ ਹੋਰ ਤਾਂ ਸਾਰੇ ਜੀਵਨ ਨੂੰ ਦਿਨ ਚ ਦਿਖਦਾ, ਬੈਠੇ ਦਿਖ ਰਹੇ ਨੇ ਦਸੇ ਪਾਤਸ਼ਾਹ, ਉਹ ਕਹਿੰਦੇ ਸਾਨੂੰ ਦਿਖਦੀ ਰਾਤ ਨੂੰ, ਕੋਈ ਗੜਬੜ ਹੋਣੀ ਅੱਖਾਂ ਚ ਉਹਨਾਂ ਦੇ। ਐਸੇ ਲੋਕ ਨੇ ਗੁਰਸਿੱਖ ਪਿਆਰਿਓ, ਸੇਵਾ ਥੋੜੀ ਤੇ ਮੰਗਣ ਬਹੁਤਾ, ਮੈਂ ਉੱਪਰਲਾ ਭੇਖ ਪਾਇਆ, ਗੱਲਾਂ ਬਣਾਈਆਂ, ਮੈਨੂੰ ਦਿਦਾਰੇ ਹੁਣੇ, ਸਾਡੇ ਕੋਲ ਕਈ ਆਉਣੇ ਹੈ, ਕਹਿੰਦੇ ਬਾਬਾ ਜੀ ਮੈਨੂੰ ਚਮਕਾਰੇ ਪੈਂਦੇ ਤੇ ਹੁਣ ਹਟ ਗਏ। ਮੈਂ ਕਿਹਾ ਮੋਤੀਆ ਉਤਰਿਆ ਹੁਣ ਸਤਨਾਮ ਕਰੋ, ਆਪਰੇਸ਼ਨ ਕੇਸੇ MD ਡਾਕਟਰ ਤੇ ਚਮਕਾਰੇ ਪੈਂਦੇ। ਇੱਕ ਤੁਹਾਡਾ ਹੋਰ ਵਹਿਮ ਕੱਢਦੇ, ਮੈਂ ਜਦੋਂ ਬਾਣੀ ਪੜੋ ਕਿਸੇ ਦੇ ਦਰਸ਼ਨਾਂ ਦੀ ਇੱਛਾ ਨਹੀਂ ਕਰਨੀ, ਨੋਟੇ ਕਰ ਲਿਓ, ਬਹੁਤ ਵਹਿਮ ਸਾਡਾ ਲਾਣਾ ਪਾਉਂਦਾ, ਮੁੱਠੀਆਂ ਵਿੱਚੋਂ ਕੰਗਰੋੜ ਸਿੱਧੀ ਕਰੋ ਜੀ, ਨੱਕ ਕੰਨੀ ਦੇਖੋ ਜੀ, ਢੂਹੀ ਸਿੱਧੀ ਕਰੋ ਜੀ, ਉਹ ਸਾਡੀ ਤਾਂ ਜੋਬਾ ਤੇ ਊਈ ਸਿੱਧੀ ਰਹਿੰਦੀ ਹੈ, ਤੂੰ ਰਾਤ ਨੂੰ ਵੀ ਸਿੱਧੀ ਕਰਾਉਂਦੇ, ਘੜੀ ਗਰਾਮ ਕਰ ਲੈਂਦੇ, ਹਲ ਬੋਲਦੇ ਟਰੈਕਟਰ ਤੇ ਆਪੇ ਸਿੱਧੀ ਰਹਿੰਦੀ ਹੈ। ਇਹ ਪਖੰਡ ਨੇ, ਕਿਸੇ ਭੈਣ ਬੀਬੀ ਨੇ ਬਾਣੀ ਪੜਨ ਲੱਗਿਆ ਕਿਸੇ ਦੇ ਦਰਸ਼ਨ ਦੀ ਉਡੀਕ ਨਹੀਂ ਕਰਨੀ, ਸੁਣਿਓ ਪਿਆਰ ਨਾਲ, ਕਿਉਂ ਨੀ ਕਰਨੀ, ਜਿਹੜੀ ਬਾਣੀ ਪੜ ਰਿਹਾ ਉਹੀ ਤਾਂ ਗੁਰੂ ਹੈ, ਦਰਸ਼ਨ ਦੇਣ ਤੈਨੂੰ ਇੰਗਲੈਂਡ ਦਾ ਮੇਲ ਆਊਗਾ, ਜੇ ਗੁਰੂ ਤੇ ਬਾਣੀ ਦੋ ਹੋਣ ਤੇ ਤਾਂ ਦਰਸ਼ਨ ਦੇਣ ਕੋਈ ਹੋਰ ਆਊ, ਜਿਹੜੇ ਅਕਸ਼ਰ ਸ਼ਬਦ ਤੇਰੇ ਸਾਹਮਣੇ ਉਹੀ ਤਾਂ ਗੁਰੂ ਹੈ, ਤੇ ਦਰਸ਼ਨ ਕੌਣ ਦੇਣ ਆਊਗਾ ਤੈਨੂੰ, ਜੇ ਗੁਰੂ ਹੋਰ ਹੋਵੇ ਤੇ ਬਾਣੀ ਹੋਰ ਹੋਵੇ ਤਾਂ ਡੀਕੋ ਕਿਸੇ ਨੂੰ ਵੀ ਦਰਸ਼ਨ ਦੇਣ ਆਊ, ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸਰੂਪ ਤਾਂ ਗੁਰੂ ਦਾ ਸ਼ਬਦ ਹੈ, ਉਹ ਤੇਰੇ ਹੱਥ ਵਿੱਚ ਹੈ ਤੇਰੇ ਸਾਹਮਣੇ, ਫੇਰ ਵੀ ਉਡੀਕਦੇ ਤੂੰ, ਬਾਬਾ ਜੀ ਕੋਈ ਤਰੀਕਾ ਦੱਸੋ ਦਰਸ਼ਨ ਹੋ ਜਾਣ, ਇਹ ਮੇਰੀਆਂ ਭੈਣਾਂ ਕੁੜੀਆਂ ਬਹੁਤ ਵਹਿਮ ਕਰਦੀਆਂ, ਕੋਈ ਤਰੀਕਾ ਦੱਸੋ ਬਾਬਾ ਜੀ ਦਰਸ਼ਨ ਹੋ ਜਾਣ। ਇੱਕ ਹੋਰ ਤਰੀਕੇ ਪੁੱਛਦੀਆਂ ਬਾਬਿਆਂ ਤੋਂ, ਅਗੇ ਬਾਬਾ ਜੀ ਕਿਰਪਾ ਕਰੋ ਮੇਰਾ ਮੁੰਡਾ ਕਹਿਣਾ ਨੀ ਮੰਨਦਾ, ਮੂਹਰੇ ਬੋਲਦਾ, ਉਹ ਸਾਡਾ ਬਚਨ ਨੀ, ਉਹ ਬੀਬੀ ਤੁਹਾਨੂੰ ਅਜੇ ਪਤਾ ਹੀ ਨੀ ਲੱਗਿਆ, ਬਾਬੇ ਤਾਂ ਆਪ ਮੁੰਡਿਆਂ ਦੇ ਕੱਢੇ ਫਿਰਦੇ ਐ, ਖੁਸ਼ ਹੈ ਤੇ ਨਾ ਤੇ ਤੁਹਾਨੂੰ ਅਜੇ ਬਹਿਮਾ, ਤੁਸੀਂ ਤੇ ਚੰਦਰਮਾ ਤੇ ਪੁੱਜ ਗਏ, ਤੁਸੀਂ ਅਜੇ ਬਾਬਿਆਂ ਕੋਲ ਫਿਰਨ ਲੱਗੇ। ਜੇ ਸਾਡੇ ਮੁੰਡੇ ਸਾਡੀ ਸੇਵਾ ਕਰਨੇ ਸੀ ਕਾਹਨੂੰ ਨਿਕਲੀਏ ਘਰ ਤੇ, ਬਈ ਘਰ ਛੱਡਣਾ ਕਿਤੇ ਸਿਖਾਲਾ। ਐਵੇਂ ਬਹਿਮ ਇੱਕ ਹੋਰ ਇਹਨਾਂ ਨੂੰ ਬਹਿਮ ਹੈ, ਹੁਣ ਟਾਈਮ ਪੂਰਾ 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 ਹੀ ਹੁੰਦਾ। ਇੱਥੇ ਵੀ ਚੱਲ ਪਿਆ ਕੰਮ, ਮੈਂ ਤਾਂ ਇੰਡੀਆ ਦੀ ਗੱਲ ਕਰਦਾ ਹੁੰਦਾ ਸੀ, ਇੱਥੇ ਜੋਤਸ਼ੀ ਬਹੁਤ ਨੇ, ਇੱਥੇ ਪੁੱਛਿਆ ਦੇਣ ਵਾਲੇ ਬਹੁਤ, ਬੜੀ ਬੜੀ ਐਡਾਂ ਆਉਣੀਆਂ ਟੀਵੀ ਤੇ ਆਪਣੇ ਇੰਡੀਆ ਚ ਤੁਹਾਨੂੰ ਪਤਾ ਹੀ ਹੈ, ਉੱਥੋਂ ਹੀ ਆਈ ਹੈ ਤੁਸੀਂ ਵੀ। ਉੱਥੇ ਵੀ ਇੱਕ ਡੱਗੀ ਜੀ ਲਾਈ ਫਿਰਦੇ ਹੁੰਦੇ ਆ, ਗਲੀਆਂ ਦੇ ਵਿੱਚ ਜੰਤਰੀਆਂ ਹੁੰਦੀਆਂ 30 ਉਹਨਾਂ ਕੋਲ ਪਾਰਟੀਆਂ ਦੀਆਂ, ਜਿੰਨੀਆਂ ਪੁਰਾਣੀਆਂ ਜਾਤਰੀਆਂ ਹੁਣ ਕਹਿੰਦੇ ਵੱਡਾ ਜੋਤਸ਼ੀ ਹੈ। ਨਾ ਤਾਂ ਉਹਦੇ ਪਹਿਲੇ ਪੇਜ ਹੁੰਦੇ, ਨਾ ਪਿਛਲੇ ਹੁੰਦੇ, ਗੱਬਾ ਗੱਬਾ ਹੀ ਹੁੰਦਾ। ਚੰਗੀ ਫਿਰਦੇ ਗਲੀਆਂ ਤੇ ਕੰਮ ਕਰਨ ਸਿੱਖ ਤਾਂ ਬਾਹਰ ਚਲੇ ਜਾਂਦੇ, ਸਾਡੀ ਬੇਬੇ ਸਾਡੀ ਘਰ ਵਾਲੀ ਬੁਲਾ ਲੈਂਦੀ ਹੈ ਉਹਨਾਂ ਨੂੰ ਘਰ, ਫੇਰ ਪੀੜਾ ਡਾ ਕੇ ਪਹਿਲਾਂ ਤਾਂ ਦੁੱਧ ਪਿਲਾਉਣ ਗਈ ਹੈ ਚੀਨੀ ਪਾ ਕੇ। ਸੱਸ ਭਾਵੇਂ ਪਿੱਟੀ ਜਾਵੇ ਉਹਨੂੰ ਪਾਣੀ ਵੀ ਨੀ ਪਿਲਾਉਣਾ, ਉਹਨੂੰ ਦੁੱਧ ਪਿਲਾਉਣ ਗਈਆਂ, ਫਿਰ ਉਹਨੂੰ ਹੱਥ ਦਿਖਾਉਣ ਗਈਆਂ। ਬੀਬੀ ਉਹ ਤਿੰਨ ਗੱਲਾਂ ਪੁੱਛਦੀਆਂ, ਤੁਸੀਂ ਮੈਂ ਇੱਥੇ ਹੀ ਦੱਸ ਦਿੰਦਾ ਤੁਹਾਨੂੰ ਤਿੰਨੇ ਗੱਲਾਂ ਜਿਹੜੀਆਂ ਤੁਸੀਂ ਇੱਥੇ ਵੀ ਅਜਮੇਰੀ ਬਾਬੇ ਨੂੰ ਟੈਲੀਫੋਨ ਕਰਦੀਆਂ, ਇੱਥੇ ਪੁੱਛ ਲਓ। ਪਹਿਲੀ ਗੱਲ ਇਹ ਪੁੱਛਣਗੀਆਂ, ਬਾਬਾ ਜੀ ਕਮਾਈ ਕਰੀ ਦੀ ਬਹੁਤ ਹੈ ਪਰ ਟਿਕਦੀ ਨਹੀਂ, ਇਹ ਫਸਟ ਕੁਐਸਚਨ ਇਹਨਾਂ ਦਾ ਸਾਰਿਆਂ ਤੋਂ। ਮੁੰਡਾ ਬੜੀ ਕਮਾਈ ਕਰਦੇ ਹੈ ਪਰ ਮਾਇਆ ਟਿਕਦੀ ਨੀ। ਭੋਲੀ ਹੋ ਬੀਬੀ ਹੋ, ਜੇ ਬਾਬੇ ਦੀ ਟਿਕਰੀ ਹੋਵੇ ਇੰਗਲੈਂਡ ਦੇ, ਫਿਰ ਉਹ ਆਪਣਾ ਡੇਰਾ ਛੱਡੀ ਫਿਰਦਾ ਕਿਤੇ ਅਮਰੀਕਾ ਕਦੇ ਕੈਨੇਡਾ, ਮੈਂ 3500 ਦੇਸ਼ ਗਾਹ। ਜੇ ਸਾਡੀ ਟਿਕਦੀ ਹੋਵੇ ਕਾਹਨੂੰ ਕਰ ਤੋਂ, ਇਹ ਟਿਕਣ ਵਾਲੀ ਚੀਜ਼ ਨੀ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਤੇ ਦੂਜਾ ਸਵਾਲ ਇਹਨਾਂ ਦਾ ਹੋਰ ਹੈ, ਇੱਥੇ ਤਾਂ ਹੈ ਨੀ ਉਹ ਬਾਬਾ ਜੀ ਕਦੇ ਪੰਡਿਤ ਜੀ, ਕਈ ਵਾਰ ਮਹਿਸ਼ਾਂ ਖਰਾਬ ਕਰਦੀ ਹੈ। ਲੈ ਦੇਖੋ ਪੰਡਿਤ ਦੇ ਬਾਪ ਨੇ ਮਹਿਸ਼ ਨੀ ਦੇਖੀ ਕੀ ਹੁੰਦੀ ਹੈ, ਇਲਾਜ ਕੀ ਦੱਸੂ ਮਹਿਸ਼ਾਂ ਦਾ, ਇਲਾਜ ਕਿਸੇ ਵੈਟਰਨਰੀ ਡਾਕਟਰ ਤੋਂ ਪੁੱਛੋ ਜਿਹੜਾ ਮਹਿਸ਼ਾਂ ਰੱਖੇ। ਇੱਕ ਬੀਬੀ ਉਹ ਤੁਹਾਡਾ ਆਖਰੀ ਸਵਾਲ ਇਹ ਹੈ, ਇੱਥੇ ਵੀ ਹੈਗਾ ਬਟ ਪ੍ਰਿੰਸੀਪਲ ਕੁਐਸਚਨ, ਉਹ ਕਿਹੜਾ? ਪੰਡਿਤ ਜੀ ਜਿੱਦਣ ਦਾ ਮੁੰਡਾ ਵਿਆਹ ਹੈ ਘਰ ਵਿੱਚ ਕਲੇਸ਼ ਰਹਿੰਦਾ, ਇਹ ਤਾਂ ਪੱਕਾ ਹੀ ਹੈ ਨਾ, ਮੁੰਡੇ ਵਿਆਹ ਤੋਂ ਕਲੇਸ਼ ਪੁੱਛਣੀ ਹੈ ਨਾ ਬੀਬੀ। ਲੈ ਜਵਾਬ ਸੁਣ ਲੋ, ਮੁੰਡਾ ਵਿਆਹ ਤੇ ਕਲੇਸ਼ ਹੋਇਆ ਨਾ, ਜਿੱਦਣ ਆਪਾਂ ਵਿਆਹ ਤੇ ਉਦਣ ਵੀ ਹੋਇਆ ਤਾਂ ਅੱਜ ਖੇਹਾ ਖੁਸ਼ਾ ਦਿਨਾ। ਇਹ ਨਵੀਂ ਗੱਲ ਕਿਹੜੀ ਹੈ ਜੇ ਤੁਸੀਂ ਪੁੱਛਣਾ? ਬਾਬਾ ਵਿਆਹਿਆ ਤਾਂ ਡਾਂਗ ਖੜਕੀ, ਬਾਪੂ ਵਿਆਹਿਆ ਤਾਂ ਖੜਕੀ, ਮੁੰਡਾ ਅਸਮਾਨ ਤੋਂ ਗਿਰਿਆ ਜਿਹਦੇ ਵਿਆਹ ਨੂੰ ਖੜਕੇ ਨਾ। ਇਹ ਤਾਂ ਰੂਟੀਨ ਹੈ, ਜਦ ਦੋ ਭਾਂਡੇ ਇਕੱਠੇ ਹੋਣਗੇ ਟਨ ਟਨ ਹੋਣੀ ਹੈ, ਕੱਲੀ ਕੱਲੀ ਪਈ ਰਹਿੰਦੀ ਹੈ, ਆਰਾਮ ਨਾਲ ਦੂਈ ਕੋਲ ਰੱਖੋ, ਉਹਨੇ ਖੜਕਣਾ ਹੀ ਹੈ, ਕੀ ਪੰਡਿਤ ਦੱਸੂਗਾ ਵਿਚਾਰਾ। ਤੇ ਤੁਹਾਨੂੰ ਬੇਨਤੀ ਹੈ ਇੱਕ ਬੀਬੀ ਉਹ ਖਾਸ ਕਰਕੇ, ਭਾਈ ਕੌਲੀਆਂ ਖੜਕਣਗੀਆਂ ਤਾਂ ਸਹੀ ਪਰ ਇੰਨੀਆਂ ਖੜਕਾਇਆ ਕਰੋ ਜਿਹੜੀਆਂ ਗੁਆਂਢੀ ਨਾ ਸੁਣਨ। ਇਨਡੋਰ ਜਿਵੇਂ ਇੱਥੇ ਲਾਊਡ ਸਪੀਕਰ ਇਨਡੋਰ ਹੈ ਨਾ, ਏਦਾਂ ਹੀ ਤੁਸੀਂ ਇਨਡੋਰ ਰਿਹਾ ਕਰੋ, ਅੰਦਰ ਅੰਦਰ ਖੜਕਾ ਲਿਆ ਕਰੋ। ਗੁਰਸਿੱਖ ਪਿਆਰੇ ਕਿੱਧਰ ਨੂੰ ਤੁਰੇ ਆਪਾਂ, ਮੇਰਾ ਬੈਸ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੀ ਫੰਦ, ਕਿਹੜਾ ਤੁਹਾਨੂੰ ਜੋਸ਼ੀ ਬਾਣੀ ਤੋਂ ਜ਼ਿਆਦਾ ਦੱਸੂਗਾ, ਕਿਹੜਾ ਤੁਹਾਨੂੰ ਸ਼ਹੀਦਾਂ ਸਿੰਘਾਂ ਦੇ ਜੀਵਨ ਤੋਂ ਜ਼ਿਆਦਾ ਸਿੱਖਿਆ ਮਿਲੂਗੀ, ਕਿਹੜੀ ਸੰਤੋਖ ਤੋਂ ਬਾਅਦ ਤੁਹਾਨੂੰ ਸ਼ਾਂਤੀ ਮਿਲੂਗੀ ਨਾਮ ਤੋਂ ਬਿਨਾਂ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ 12 ਸਾਲ ਕੁੜਵਾਂ ਦੇ ਗਾਗਰ ਢੋਣੀ ਜਾ ਕੇ, ਤੇ ਇੱਥੇ ਤੱਕ ਢੋਈ ਗਾਗਰ ਬਿਰਧ ਅਵਸਥਾ ਪਿਛਲੇ ਪੈਰੀ ਤੁਰਨਾ। ਫਿਰ ਇੱਕ ਦਿਨ ਸੰਕਲਪ ਆ ਗਿਆ ਕਿ ਮੈਂ ਨਹਾਵਾਂ ਮੈਂ ਪਹਿਲਾਂ ਕਿ ਸਤਿਗੁਰਾਂ ਨੂੰ ਪਹਿਲਾਂ ਨਹਾਵਾਂ, ਇਹ ਤਾਂ ਮੈਂ ਦੋਸ਼ ਕਰਦਾ ਕਿ ਸਤਿਗੁਰਾਂ ਤੋਂ ਪਹਿਲਾਂ ਮੈਂ ਨਹਾ ਲੈਂਦਾ। ਦੇਖੋ ਸ਼ਰਧਾ, ਸ਼ਰਧਾ ਨਾ ਕੱਢੋ ਮਨ ਵਿੱਚੋਂ, ਸ਼ਰਧਾ ਤੋਂ ਬਿਨਾਂ ਧਰਮ ਨਹੀਂ ਰਹਿਣਾ। ਸਾਡੀ ਗੁਰੂ ਪ੍ਰਤੀ ਸ਼ਰਧਾ, ਧਰਮ ਪ੍ਰਤੀ ਸ਼ਰਧਾ ਤੋੜਨ ਖਾਤਰ ਬਹੁਤ ਲੋਕਾਂ ਨੇ ਕਮਰ ਕਸੇ ਲਾਏ ਹੋਏ, ਸਾਡੇ ਹੀ ਰੂਪ ਵਿੱਚ ਸਾਡੇ ਵਿੱਚ ਬਣੇ ਹੋਏ ਨੇ, ਜਿਹੜੇ ਬਾਣੀ ਤੇ ਬਾਣੇ ਤੋਂ ਸ਼ਰਧਾ ਤੋੜ ਰਹੇ ਨੇ ਸਾਡੀ ਸ਼ਰਧਾ। ਤੇ ਗੁਰੂ ਅਮਰਦਾਸ ਜੀ ਕਹਿੰਦੇ ਮਹਾਰਾਜ ਬਖਸ਼ਣਗੇ, ਜਦ ਗਾਗਰ ਰੱਖੀ ਹੁੰਦੀ ਸੀ ਮੋਢੇ ਦੇ ਉੱਤੇ, ਸਮੇਤ ਗਾਗਰ ਵਿਆਸਾ ਵਿੱਚ ਵੜ ਜਾਣਾ, ਨਾਲੇ ਇਸ਼ਨਾਨ ਵੀ ਹੋ ਜਾਣੇ, ਨਾਲੇ ਗਾਗਰ ਵੀ ਭਰ ਜਾਣੀ। ਅਜਿਹੇ 12 ਸਾਲ ਫਿਰ ਉਕੜ ਕੇ ਗਿਰੇ ਜਾ ਕੇ ਦੇਖਿਓ ਕੀਲਾ ਸਾਹਿਬ ਗੁਰਦੁਆਰਾ, ਜਿਸ ਕੀਲੇ ਨਾਲ ਠੋਕਰ ਵਜੀ, ਜੁਲਾਹੇ ਵੀਰਾਂ ਦੀ ਖੱਡੀ ਸੀ, ਉੱਥੇ ਮੀਂਹ ਪਿਆ ਹੋਇਆ, ਕੀਲਾ ਦਿਖਿਆ ਨਾ, ਬਿਰਧ ਅਵਸਥਾ, ਠੋਕਰ ਵਜੀ ਰਾਤ ਨੂੰ, ਪਰ ਖਿਆਲ ਕੀ ਆਇਆ ਕਿਤੇ ਜਲ ਨਾ ਡੁੱਲ ਜਾਵੇ। ਮੇਰੇ ਨਿਤਨੇਮ ਵਿੱਚ ਪਿੰਗਣਾ ਨਾ ਪੈ ਜਾਵੇ, ਸਤਿਗੁਰਾਂ ਦੇ ਇਸ਼ਨਾਨ ਕਰਨ ਤੇ ਤੁਹਾਨੂੰ ਤਾਂ ਨੀ ਖਤਰਾ ਹੋਣਾ ਨਿਤਨੇਮ ਦੀ ਪਿੰਗਣਾ ਨਾ, ਆਪਾਂ ਤਾਂ ਕੋਈ ਖਤਰਾ ਨਹੀਂ ਕਿਉਂਕਿ ਆਪਾਂ ਨੇ ਤਾਂ ਨਿਤਨੇਮ ਬਣਾਇਆ ਹੀ ਨੀ। ਅਜਖੇ ਕੁਛ ਸਤਨਾਮ ਕਾਹਨੂੰ ਐਵੇਂ ਕਲੇਸ਼ ਵਿੱਚ ਪੈਣਾ ਫਿਰ ਟੁੱਟਣ ਦਾ ਖਤਰਾ ਰਹੂ, ਬਣਾਓ ਹੀ ਨਾ। ਆ ਨਿਤਨੇਮ ਤੋਂ ਬਿਨਾਂ ਸਿੱਖ ਦਾ ਜੀਵਨ ਹੈ ਕੀ? ਗੁਰਸਿੱਖ ਪਿਆਰ ਕੋਈ ਪ੍ਰਿੰਸੀਪਲ ਅਸੂਲ ਬਣਾਓ ਜ਼ਿੰਦਗੀ ਦਾ, ਕਿਤੇ ਇਸ਼ਨਾਨਾਂ ਦਾ ਨਿਤਨੇਮ ਨਾ ਟੁੱਟ ਜਾਵੇ। ਮੇਰੀ ਸੇਵਾ ਦਾ ਟੁੱਟ ਜੂ, ਮੇਰੇ ਸਤਿਗੁਰ ਦੇ ਭਜਨ ਦਾ ਨਿਤਨੇਮ ਟੁੱਟ ਜੂ। ਗਾਗਰ ਨੀ ਡੁੱਲਣ ਦਿੱਤੀ, 70 ਸਾਲ ਦੀ ਉਮਰ ਮੀਂਹ ਪਿਆ ਵਾ, ਕੀਲੇ ਦੇ ਨਾਲ ਠੋਕਰ ਵੱਜੀ ਤੇ ਜਦੋਂ ਖੜਕਾ ਹੋਇਆ ਅੰਦਰ ਜੁਲਾਹਾ ਤੇ ਜੁਲਾਹੀ ਭੈਣ ਪਏ ਸੀ, ਦੋ ਵੀਰ ਬੀਬੀ ਪਈ ਸੀ। ਕਾਹਦਾ ਖੜਕਾ ਹੁੰਦਾ? ਜਦ ਘਰ ਮੂਹਰੇ ਖੜਕਾ ਹੋਵੇ ਆਪਾਂ ਪੁੱਛਾਂਗੇ? ਕੋਈ ਨੀ, ਮੀਂਹ ਪੈਂਦਾ ਚੱਕੜ ਚੱਲਦਾ, ਵੀਰ ਨੇ ਕਹਿਤਾ ਤੇ ਘਰ ਵਾਲੀ ਕਹਿੰਦੀ ਕਾਹਨੂੰ ਚੱਕੜ ਚੱਲਦਾ, ਇਹ ਤਾਂ ਅਮਰੂ ਨਥਾਵਾਂ ਫਿਰਦਾ, ਘਰ ਤੋਂ ਕੱਢਿਆ ਹੋਇਆ ਕੁੜਮਾ ਦੇ ਟੁੱਕੜ ਖਾਂਦਾ, ਇਹਨੂੰ ਰਾਤ ਨੂੰ ਵੀ ਟੇਕ ਨੀ। ਤੇ ਗੱਲ ਜਿਹੜੀ ਗਾਹਾਂ ਕਹੀ ਨਾ ਉਹ ਨੀ ਸਹਾਰ ਹੋਈ ਫਿਰ ਗੁਰੂ ਅਮਰਦਾਸ ਦਾ, ਆਪਣੀ ਨਿੰਦਿਆ ਤਾਂ ਸਹਾਰ ਲਈ, ਗਾਹਾਂ ਉਸ ਭੈਣ ਨੇ ਇਹ ਵੀ ਕਹਿ ਦਿੱਤਾ ਕਿ ਗੁਰੂ ਅੰਗਦ ਦੇਵ ਜੀ ਨੂੰ ਵੀ ਚਾਹੀਦਾ ਇਹਦੇ ਕੁਝ ਰਹਿਮ ਕਰਨ, ਬੁੜੇ ਤੋਂ ਸੇਵਾ ਕਰਾਉਣ। ਜਦ ਆਪਣੇ ਗੁਰੂ ਦੀ ਗੱਲ ਸੁਣੀ ਫਿਰ ਗੁਰ ਕੀ ਨਿੰਦਾ ਸੁਣੇ ਨਾ ਕਾਨ, ਉਦੋਂ ਹੀ ਬੋਲ ਪਏ ਕਿ ਕਮਲੀਏ ਕਾਹਨੂੰ ਮੈਨੂੰ ਨਿਮਾਣਾ ਕਹਿਣੀ ਹੈ, ਕਾਹਨੂੰ ਗੁਰੂ ਅੰਗਦ ਦੇਵ ਜੀ ਨੂੰ ਦੋਸ਼ ਲਾਉਣੀ ਹੈ? ਉਹ ਤਾਂ ਨਿਮਾਣਿਆਂ ਦਾ ਮਾਣ, ਉਹ ਤਾਂ ਨਿਤਾਣਿਆਂ ਦਾ ਤਾਣ, ਜਾ ਕੇ ਇਸ਼ਨਾਨ ਕਰਾਏ। ਅੱਜ ਜਾ ਕੇ ਉਹ ਕੀਲਾ ਹਰਾ ਹੋਇਆ ਵੇ, ਹੁਣ ਵੀ ਇਸ਼ਨਾਨ ਕਰਾਏ ਤੇ ਸਭ ਸੰਗਤ ਉਧਰ ਰੌਲਾ ਪੈ ਗਿਆ, ਉਹ ਭੈਣ ਕਮਲੀ ਹੋ ਗਈ, ਬਚਨ ਨਿਕਲ ਗਿਆ, ਬਚਨ ਮੂੰਹ ਤੋਂ ਹੋ ਗਿਆ। ਤੇ ਫੜੀ ਫਿਰ ਕੱਪੜੇ ਪਾਰੇ, ਨਿਆਣਿਆਂ ਨੂੰ ਮਾਰੇ, ਲਿਆਏ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ। ਤੇ ਗੁਰਸਿੱਖ ਪਿਆਰਿਓ, ਉੱਥੇ ਵੀ ਹੁਣ ਗੁਰਦੁਆਰਾ 12 ਸਾਲ ਜਦੋਂ ਆ ਪਰਖ ਵਿੱਚ ਪੂਰੇ ਹੋ ਗਏ, ਫਿਰ 12 ਸਾਲ ਦੀ ਸੇਵਾ ਤੋਂ 12 ਵਾਰ, ਅਸੀਂ ਤਾਂ ਇੱਕ ਸੇਵਾ ਤੋਂ 18 ਵਾਰ ਮੰਗਦੇ, 12 ਸਾਲ 12 ਵਾਰ ਤਾਂ ਕਹਿ ਦਿੰਦੇ ਆਪਾਂ 12 ਵਾਰ ਮਿਲੇ, ਪਰ ਸਾਲ 12 ਗਾਗਰ ਢੋਈ ਹੈ, 12 ਵਾਰ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਨਿਆਂ ਦੇ ਧਨ, 12 ਵਾਰ ਸਤਿਗੁਰ ਪਾਤਸ਼ਾਹ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਰ ਮਿਲੇ ਹੈ ਉਹ ਤਾਂ ਹੁਣੇ ਹੀ ਤੁਹਾਨੂੰ ਭਾਈ ਗੁਰਮੁਖ ਪਿਆਰਿਆਂ ਨੇ, ਸਕੱਤਰ ਸਾਹਿਬ ਨੇ ਸੁਣਾਇਆ ਸੀ, ਸੁਣ ਤਾਂ ਲਿਆ। ਜਿਹੜਾ ਹੁਣ ਬੈਠੇ ਹੋ ਗੁਰਪੁਰਬ ਦੀ ਖੁਸ਼ੀ ਵਿੱਚ, ਜਿਹੜਾ ਰਚਨਾ ਵੀ ਪਵਿੱਤਰ ਕਰ ਲੋ, ਗੁਰੂ ਅਮਰਦਾਸ ਮਹਾਰਾਜ, ਉਪਮਾ ਤੋਹੇ ਬਣਿਆ ਵੇ, ਤੇਰੀ ਉਪਮਾ ਤੋਹੇ ਬਣਿਆ ਵੇ, ਉਪਮਾ ਤੋਹੇ ਬਣਿਆ ਵੇ, ਤੇਰੀ ਉਪਮਾ ਤੋਹੇ ਬਣਿਆ ਵੇ, ਉਪਮਾ ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਉਪਮਾ ਤੋਹੇ ਬਣਿਆ ਵੇ, ਤੇਰੀ ਉਪਮਾ ਤੋਹੇ ਬਣਿਆ ਵੇ, ਉਪਮਾ ਤੋਹੇ ਬਣਿਆ ਵੇ, ਤੇਰੀ ਉਪਮਾ ਤੋਹੇ ਬਣਿਆ ਘਨਹਰ ਬੂੰਦ। ਜਦੋਂ ਘਨਹਰ ਕਹੀਏ ਬੱਦਲ, ਬੱਦਲ ਵਿੱਚੋਂ ਮੀਂਹ ਪੈਂਦਾ ਤੇ ਕਿਣੀਆਂ ਕੌਣ ਗਿਣੂਗਾ? ਘਨਹਰ ਬੂੰਦ ਬਸੋ ਰੋਮਾਵਲ, ਬਸੰਤ ਰੁੱਤ ਦੇ ਫੁੱਲ ਕੌਣ ਗਿਣੂਗਾ? ਕਿਹੜਾ ਗਿਣਤੀ ਕਰੇ? ਬਸੋ ਰੋਮਾਵਲ ਧਰਤੀ ਤੇ ਪੈਦਾ ਹੋਣ ਵਾਲੇ ਬੂਟੇ,
ਉਤ ਭੁਜ ਬਸੰਤ ਰੁੱਤ ਦੇ ਫੁੱਲ ਕਨਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਣੰਤ ਨਾ ਆਵੇ ਰਾਬ ਸੱਸ ਕਿਰਨ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਕੋਈ ਗਿਣ ਸਕਦਾ ਰਬ ਸੱਸ ਕਿਰਨ ਉਧਰ ਸਾਗਰ ਕੋ ਸਮੁੰਦਰ ਦਾ ਤਲਾ ਪੇਟ ਕਿੱਥੇ ਹੈ ਸਮੁੰਦਰ ਦਾ ਪੇਟ ਕੌਣ ਪਹੁੰਚੂ ਉੱਥੇ ਰਬ ਸੱਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਸਮੁੰਦਰ ਦੀਆਂ ਗੰਗਾ ਦੀਆਂ ਲਹਿਰਾਂ ਕੌਣ ਗਿਣੂ ਕਿੰਨੀਆਂ ਕ ਲਹਿਰਾਂ ਉੱਠਦੀਆਂ ਨੇ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਸ਼ਿਵਜੀ ਮਹਾਰਾਜ ਜੀ ਦੀ ਭਗਤੀ ਦਾ ਧਿਆਨ 88,000 ਬੈਠਾ ਰਹਿੰਦਾ ਬਰਸ ਕਟਾਈ 88,000 ਬਰਸ ਸਵਈਆਂ ਚ ਆਊਗਾ ਕੌਣ ਗਿਣੂ ਉਹਦੇ ਧਿਆਨ ਨੂੰ ਰੁਦਰ ਧਿਆਨ ਇਸ ਤਰ੍ਹਾਂ ਹੀ ਗਿਆਨ ਸਤਿਗੁਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੱਖਰ ਦਾ ਵੀ ਕੋਈ ਗਿਆਨ ਨਹੀਂ ਪਾ ਸਕਦਾ ਸੱਚੇ ਸਤਿਗੁਰ ਕੋਲ ਕਿੰਨਾ ਕੁ ਗਿਆਨ ਹੈ ਕੋਈ ਮਿਲੂਗਾ ਥਰਮਾਮੀਟਰ ਲਾ ਕੇ ਉਧਰ ਧਿਆਨ ਗਿਆਨ ਸਤਿਗੁਰ ਉਧਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਭਲ ਕਹੀਏ ਭੱਟ ਜਿਨ੍ਹਾਂ ਦੇ ਸਵਈਏ ਉੱਚੇ ਹੋ ਕਥਾ ਹੋ ਰਹੀ ਹੈ ਇਹ ਭੱਟ ਦਾ ਨਾਮ ਹੈ ਭਲ ਕਬ ਜਨ ਭਲ ਉਹਨੇ ਜੋ ਗਾਵੇ ਫੇ ਹੱਥ ਬੰਨ ਕੇ ਕਹਿਣਾ ਕੀ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਸ੍ਰੀ ਗੁਰੂ ਨਾਨਕ ਦੇਵ ਜੀ ਬੇਦੀ ਕੁਲ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਤ੍ਰੇਹਣ ਕੁਲ ਵਿੱਚ ਤੇ ਸ੍ਰੀ ਗੁਰੂ ਅਮਰਦਾਸ ਜੀ ਭੱਲੇ ਕੁਲ ਵਿੱਚ ਅਵਤਾਰ ਲਿਆ ਬਾਸਰ ਕੇ ਪਿੰਡ ਵਿੱਚ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਸੋਢੀ ਕੁਲ ਵਿੱਚ ਫੇਰ ਚੌਥੇ ਗੁਰੂ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰੇ ਗੁਰੂ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਗੁਰਗੱਦੀ ਤੇ ਬਿਰਾਜਮਾਨ ਹੋਏ ਸਤਿਗੁਰ ਅਮਰਦਾਸ ਮਹਾਰਾਜ ਜੀ 71-72 ਸਾਲ ਦੀ ਉਮਰ ਵਿੱਚ ਸੇਵਾ ਵਿੱਚ ਗਏ 84-83 ਸਾਲ ਦੀ ਉਮਰ ਵਿੱਚ ਧੰਨ ਸਤਿਗੁਰ ਨਾਨਕ ਦੀ ਜੋਤ ਦਿਖਾਤਾ ਗੁਰੂ ਨਾਨਕ ਨੇ ਦੁਨੀਆਂ ਨੂੰ ਇਹ ਜੋਤ 5 ਸਾਲ ਦੇ ਬੱਚੇ ਵਿੱਚ ਵੀ ਕੰਮ ਕਰ ਸਕਦੀ ਹੈ ਇਹ 83 ਸਾਲ ਦੇ ਬਿਰਧ ਵਿੱਚ ਵੀ ਕਰ ਸਕਦੀ ਹੈ ਹਰਿਕ੍ਰਿਸ਼ਨ ਸਾਹਿਬ ਜੀ 5 ਸਾਲ ਦੀ ਉਮਰ ਤੇ ਗੁਰੂ ਅਮਰਦਾਸ ਜੀ 84 ਸਾਲ ਦੀ ਉਮਰ ਵਿੱਚ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਪਰਪਕਾਰ ਨੇ ਗੁਰਸਿੱਖ ਪਿਆਰੇ ਹੋ ਸਭ ਤੋਂ ਵੱਡਾ ਪਰਪਕਾਰ ਤੇ ਤੁਹਾਨੂੰ ਵੀ ਇੱਕ ਬੇਨਤੀ ਕਰਦਾ ਯਾਦ ਰੱਖਿਓ ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਹੈ ਬਸ ਉਹਨੂੰ ਕਿਸੇ ਕਰਮ ਧਰਮ ਦੀ ਲੋੜ ਹੈ ਉਹ ਆਪੇ ਧਰਮੀ ਤੇ ਜਿਸ ਬੰਦੇ ਦਾ ਸਮਾਜਿਕ ਜੀਵਨ ਗਲਤ ਹੈ ਉਹ ਲੱਖਾਂ ਕਰਮ ਧਰਮ ਕਰਦਾ ਫਿਰੇ ਧਰਮ ਉਹਦਾ ਪੜਛਾਵਾਂ ਵੀ ਨਹੀਂ ਲੋ ਅੱਜ ਲੋੜ ਜੇ ਜੀਵਨ ਵਿੱਚ ਹੈ ਇੰਨੀ ਧਰਮ ਦੀ ਡਾਂਗ ਨਾ ਚੱਕੋ ਧਰਮ ਦੀ ਡਾਂਗ ਨਾ ਖੜਕਾਓ ਅੱਜ ਲੋੜ ਹੈ ਸਮਾਜਿਕ ਜੀਵਨ ਸਧਾਰਨ ਦੀ ਜੇ ਸਾਡਾ ਸਮਾਜਿਕ ਜੀਵਨ ਨਾ ਬਣਿਆ ਕੀ ਕਰੂਗਾ ਭੇਖ ਕੀ ਕਰੂਗੀ ਬਾਣੀ ਪੜੀ ਹੋਈ ਕੀ ਕਰੂਗਾ ਕਥਾ ਕੀਰਤਨ ਕੀ ਕਰੂਗੀ ਤੀਰਥਾਂ ਦੀ ਯਾਤਰਾ ਗੁਰਸਿੱਖ ਪਿਆਰਿਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਹੁਤ ਵੱਡੀ ਦੇਣ ਦਿੱਤੀ ਕਿ ਉਸ ਸਮੇਂ ਧੱਕੇ ਨਾਲ ਬੀਬੀਆਂ ਨੂੰ ਸਤੀ ਕੀਤਾ ਜਾਂਦਾ ਸੀ ਜੋਰਾ ਜ਼ੁਲਮੀ ਜਿਸਦਾ ਪਤੀ ਚੜ੍ਹਾਈ ਕਰ ਜਾਣਾ ਕਿੰਨੀ ਉਮਰ ਹੋਵੇ ਉਹਦੀ ਉਹਨੂੰ ਧੱਕੇ ਨਾਲ ਅੱਗ ਵਿੱਚ ਸਿੱਟਦੇ ਸੀ ਸਤੀ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜਿਨ੍ਹਾਂ ਦਾ ਤੁਸੀਂ ਅੱਜ ਗੁਰਪੁਰਬ ਮਨਾ ਰਹੇ ਸਮਾਜ ਨੂੰ ਇਤਨੀ ਵੱਡੀ ਦੇਣ ਦਿੱਤੀ ਮਹਾਰਾਜ ਦੇ ਪ੍ਰਚਾਰ ਦਾ ਸਦਕਾ ਸਤੀ ਦੀ ਰਸਮ ਹੀ ਬੰਦ ਹੋ ਗਈ ਧਰਤੀ ਦੇ ਉੱਤੋਂ ਆਪ ਮਹਾਰਾਜ ਨੇ ਥਾਪਰ ਥਾਂ ਜਾ ਕੇ ਫੇਰ ਪੜਦਾ ਹਰੀਪੁਰ ਦੀ ਰਾਣੀ ਆਈ ਰਾਜੇ ਦੀ ਕਾਂਗੜੇ ਦੀ ਉਹਦਾ ਪੜਦਾ ਕੀਤਾ ਵੇ ਦੇਖੋ ਰਾਜੇ ਦੀ ਰਾਣੀ ਸਤਿਗੁਰ ਪਾਤਸ਼ਾਹ ਦਾ ਤਰੀਕਾ ਕਿਸੇ ਆਮ ਆਦਮੀ ਨੂੰ ਕਿਹਾ ਉਹਨਾਂ ਅਸਰ ਨਹੀਂ ਹੋਵੇਗਾ ਸਤਿਗੁਰ ਪਾਤਸ਼ਾਹ ਦੇ ਵਚਨ ਕਰ ਦਿੱਤਾ ਬੀਬੀ ਪੜਦਾ ਜੇ ਕਰਨੇ ਮਾੜੇ ਕੰਮਾਂ ਤੋਂ ਕਰੋ ਬੁਰਿਆਈਆਂ ਤੋਂ ਕਰੋ ਤੂੰ ਸੰਗਤ ਵਿੱਚ ਆਈ ਹੈ ਸਤਿਗੁਰਾਂ ਦੇ ਕੋਲ ਆਈ ਹੈ ਇੱਥੇ ਤਾਂ ਦਰਸ਼ਨ ਕਰੋ ਇੱਥੇ ਤਾਂ ਅੱਖਾਂ ਦਰਸ਼ਨ ਕਰਕੇ ਤ੍ਰਿਪਤ ਹੋਣਗੀਆਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਖਾਤਰ 22 ਮੰਜੀਆਂ ਤੁਸੀਂ ਸੁਣਿਆ ਹੋਣਾ 22 ਮੰਜੀਆਂ ਪਰ 22 ਮੰਜੀਆਂ ਕਿਉਂ ਕੀਤੀਆਂ 20 ਨਹੀਂ ਕੀਤੀਆਂ 24 ਨਹੀਂ ਕੀਤੀਆਂ ਉਸ ਸਮੇਂ ਹਿੰਦੁਸਤਾਨ ਦੇ 22 ਸੂਬੇ ਸੀ ਹਿੰਦੁਸਤਾਨ 22 ਸੂਬਿਆਂ ਵਿੱਚ ਵੰਡਿਆ ਹੋਇਆ ਸੀ ਇੱਕ ਸੂਬੇ ਵਿੱਚ ਇੱਕ ਪ੍ਰਚਾਰ ਕਥਾ ਪਿਆ ਇੱਕ ਸੂਬੇ ਵਿੱਚ ਇੱਕ ਮੰਜੀ ਬਾਈ ਤਾਂ ਬਣਾਏ ਸੀ ਕਿਉਂਕਿ ਬਾਈ ਪਰਗਣੇ ਸੀ ਉਦੋਂ ਸਾਡੇ ਦੇਸ਼ ਦੇ ਬਾਈ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਦੇਸ਼ ਬਾਈ ਸੂਬੇਦਾਰ ਹੁੰਦੇ ਸੀ ਕੱਲੇ ਕੱਲੇ ਸੂਬੇ ਵਿੱਚ ਪ੍ਰਚਾਰ ਵਾਸਤੇ ਸਤਿਗੁਰਾਂ ਨੇ ਆਪ ਮੰਜੀ ਥਾਪੀ ਆਪ ਗੁਰਸਿੱਖ ਪਿਆਰੇ ਗੋਇੰਦਵਾਲ ਦੀ ਗੱਲ ਸੁਣੋ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬਚਨ ਕਰ ਦਿੱਤਾ ਸੀ ਗੋਇੰਦਵਾਲ ਸਾਹਿਬ ਵਸਾਓ ਕਿਉਂ ਵਸਾਇਆ ਗੋਇੰਦਵਾਲ ਗੋਇੰਦਵਾਲ ਸਾਹਿਬ ਨੂੰ ਉਹ ਪਦਵੀ ਹੈ ਸਿੱਖ ਧਰਮ ਵਿੱਚ ਕਿ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਗੋਇੰਦਵਾਲ ਸਾਹਿਬ ਅੱਠ ਗੁਰੂਆਂ ਦੇ ਚਰਨ ਪਏ ਗੋਇੰਦਵਾਲ ਸਾਹਿਬ ਐਸਾ ਸਥਾਨ ਹੈ ਗੋਇੰਦਵਾਲ ਸਾਹਿਬ ਇੰਨੇ ਸਤਿਗੁਰਾਂ ਦੇ ਇੱਕ ਜਗ੍ਹਾ ਦੁਨੀਆਂ ਵਿੱਚ ਕਿਤੇ ਵੀ ਚਰਨ ਨਹੀਂ ਪਏ ਜਿਤਨੇ ਸ੍ਰੀ ਗੋਇੰਦਵਾਲ ਸਾਹਿਬ ਪਏ ਪਰ ਗੋਇੰਦਵਾਲ ਸਾਹਿਬ ਵਸਾਇਆ ਕਿਉਂ ਕਿਉਂ ਖੰਡੂਰ ਤੋਂ ਗੋਇੰਦਵਾਲ ਸਾਹਿਬ ਭੇਜੇ ਮਹਾਰਾਜ ਉਹਦਾ ਕਾਰਨ ਸੀ ਉਹਦੀ ਅੱਜ ਵੀ ਲੋੜ ਹੈ ਤੁਹਾਨੂੰ ਆਪਾਂ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਮਨਾ ਰਹੇ ਹੈ ਅੱਜ ਲੋੜ ਹੈ ਗੋਇੰਦਵਾਲ ਸਾਹਿਬ ਦੀ ਕਿਉਂ ਜਿਹੜਾ ਗੋਇੰਦਵਾਲ ਸਾਹਿਬ ਹੈ ਇਹ ਜੀ ਟੀ ਰੋਡ ਸੀ ਉਦੋਂ ਨੋਟ ਕਰ ਲਿਓ ਲਾਹੌਰ ਤੋਂ ਦਿੱਲੀ ਦਾ ਰਸਤਾ ਇਹ ਪੱਤਣ ਹੁੰਦਾ ਸੀ ਗੋਇੰਦਵਾਲ ਦਾ ਇੱਥੇ ਬੇੜਾ ਲੱਗਦਾ ਸੀ ਪੁਲ ਨਹੀਂ ਸੀ ਆਉਂਦੇ ਉਦੋਂ ਇਧਰੋਂ ਉਧਰ ਜਿਹਨੇ ਵੀ ਜਾਣਾ ਦਿੱਲੀ ਤੋਂ ਲਾਹੌਰ ਨੂੰ ਉਹ ਸਾਰੇ ਗੋਇੰਦਵਾਲ ਦੇ ਘਾਟ ਤੋਂ ਲੰਘਣਗੇ ਉੱਥੇ ਕਿਉਂ ਵਸਾਇਆ ਗੁਰੂ ਅੰਗਦ ਦੇਵ ਜੀ ਕਹਿੰਦੇ ਉੱਥੇ ਜਾ ਕੇ ਨਗਰ ਵਸਾਓ ਕਾਹਤੋਂ ਉੱਥੇ ਡੇਰਾ ਬਣਾ ਦਿੱਤਾ ਅਸਥਾਨ ਧਰਮਸ਼ਾਲਾ ਬਣਾ ਦਿੱਤੀ ਲੰਗਰ ਚੱਲਣ ਲੱਗਿਆ ਕਿਉਂ ਉੱਥੇ ਹਰ ਵਰਗ ਦੇ ਲੋਕ ਨੇ ਆਉਣੇ ਹਰ ਧਰਮ ਦੇ ਲੋਕ ਨੇ ਆਉਣੇ ਹਰ ਖਿੱਤੇ ਦੇ ਵਪਾਰੀ ਨੇ ਸਿਵਲੀਅਨ ਨੇ ਮਿਲਟਰੀ ਵਾਲੇ ਨੇ ਵਪਾਰੀ ਨੇ ਉਹੀ ਇੱਕ ਘਾਟ ਸੀ ਤੇ ਉੱਥੇ ਛੱਪੜ ਪਾਏ ਹੋਏ ਸੀ ਜਦੋਂ ਬੇੜੇ ਲੰਘ ਜਾਂਦੇ ਸੀ ਰਾਤਾਂ ਕੱਟਣੀਆਂ ਪੈਂਦੀਆਂ ਸੀ ਅੰਨ ਬੜਾ ਮੁਸ਼ਕਿਲ ਮਿਲਦਾ ਸੀ ਧੰਨ ਗੁਰੂ ਅਮਰਦਾਸ ਜੀ ਦੀ ਦੂਰ ਦ੍ਰਿਸ਼ਟੀ ਗੋਇੰਦਵਾਲ ਸਾਹਿਬ ਕਿਉਂ ਵਸਾਇਆ ਸੀ ਉੱਥੇ ਲੰਗਰ ਕਿਉਂ ਦ੍ਰਿੜ ਕੀਤਾ ਜਿੰਨੇ ਵੀ ਮੁਸਾਫਰ ਆਉਣ ਜਾਣ ਵਾਲੇ ਹੋਣ ਉਹ ਗੁਰੂ ਕਾ ਲੰਗਰ ਛਕਣ ਦੇ ਬਹਾਨੇ ਉੱਥੇ ਆਉਣ ਸ਼ੈਲਟਰ ਮਿਲੇ ਜਦੋਂ ਲੰਗਰ ਛਕਣ ਆਉਣਗੇ ਗੁਰਸਿੱਖੀ ਦੀ ਗੱਲ ਕੰਨਾਂ ਚ ਪਊਗੀ ਪ੍ਰਚਾਰ ਦਾ ਸਾਧਨ ਗੋਇੰਦਵਾਲ ਸਾਹਿਬ ਵਸਾਉਣ ਦਾ ਕਾਰਨ ਸੀ ਸਿੱਖੀ ਦੇ ਪ੍ਰਚਾਰ ਵਿੱਚ ਉੱਨਤੀ ਕਰਨੀ ਹਰ ਵਰਗ ਦੇ ਲੋਕ ਉੱਥੇ ਆਉਂਦੇ ਸੀ ਹਰ ਵਰਗ ਨੇ ਉੱਥੋਂ ਲੰਘਣਾ ਸੀ ਉਹ ਰਸਤਾ ਹੀ ਕੋਈ ਨਹੀਂ ਸੀ ਤੇ ਚਾਰੇ ਧਰਮਾਂ ਦੇ ਲੋਕ ਆਉਣ ਲੱਗੇ ਹੁਕਮ ਕਰ ਦਿੱਤਾ ਪ੍ਰਥਮੇ ਪੰਗਤ ਪਾਛੇ ਸੰਗਤ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਜਿਹੜਾ ਵੀ ਆਉਂਦਾ ਉਸ ਤੋਂ ਬਾਅਦ ਸਾਡੇ ਦਰਸ਼ਨ ਕਰਨ ਵਾਸਤੇ ਆਵੇ ਦੋ ਕੰਮ ਇੱਕ ਤਾਂ ਜਾਤ ਪਾਤ ਊਚ ਨੀਚਤਾ ਦੇਖੋ ਇੱਥੇ ਟੈਕਨੀਕਲ ਪੁਆਇੰਟ ਹੈ ਇੱਕ ਗੁਰੂ ਨਾਨਕ ਨੇ ਕਿਉਂ ਨਹੀਂ ਕਿਹਾ ਇੱਕ ਜਗ੍ਹਾ ਬੈਠ ਕੇ ਲੰਗਰ ਛਕੋ ਗੁਰੂ ਅੰਗਦ ਦੇਵ ਜੀ ਨੇ ਕਿਹਾ ਆ ਜਿਹੜਾ ਲੰਗਰ ਤੁਹਾਡਾ ਚੱਲਦਾ ਨਾ ਇੱਥੇ ਕਿਤੇ ਵੀ ਦੁਨੀਆਂ ਵਿੱਚ ਸਿੱਖ ਧਰਮ ਦਾ ਇਹ ਪਤਾ ਕਿਹਨੇ ਚਲਾਇਆ ਇਹ ਕਿਉਂ ਨੀ ਨਿਕੁੱਟਦਾ ਕਿਉਂ ਦੇਖ ਟੇਕ ਫਤਿਹ ਇਹ ਗੁਰੂ ਨਾਨਕ ਦੇਵ ਦਾ 20 ਰੁਪਏ ਦਾ ਸੱਚਾ ਸੌਦਾ ਹੈ ਇਹ ਸੱਚਾ ਸੌਦਾ ਚੂੜ ਖਾਣੇ ਦਾ ਜਿਹੜਾ 20 ਰੁਪਏ ਦਾ ਲੰਗਰ ਛਕਾਤਾ ਸੰਗਤਾਂ ਨੂੰ ਬਾਬੇ ਨਾਨਕ ਨੇ ਹੁਣ ਦੁਨੀਆਂ ਵਿੱਚ ਸੰਗਤਾਂ ਦੇ ਲੰਗਰ ਗੁਰੂ ਗ੍ਰੰਥ ਪੰਥ ਦੇ ਲੰਗਰ ਕਦੇ ਮੁੱਕਣਗੇ ਦੁਨੀਆਂ ਵਿੱਚ ਹੁਣ ਤਾਂ ਲੰਗਰ ਇੰਨੇ ਕਿ ਛਕਣ ਵਾਲੇ ਔਖੇ ਹੋਏ ਵੇ ਛਕਣ ਵਾਲਾ ਹੱਥ ਬੰਦ ਹੈ ਮੈਂ ਢਿੱਲਾ ਜੀ ਮੈਨੂੰ ਰਹਿਣ ਦੋ ਛਕਾਉਣ ਵਾਲੇ ਕਹਿੰਦੇ ਚਾਹੇ CMC ਜਾਈ ਤੈਨੂੰ ਛੱਡਦੇ ਨਹੀਂ ਚਾਹੇ PGI ਜਾ ਕੇ ਤੇਰਾ ਆਪਰੇਸ਼ਨ ਹੋਵੇ ਪਰ ਤੈਨੂੰ ਕਿਵੇਂ ਜਾਣ ਦੇਵਾਂਗੇ ਇਹ ਗੁਰੂ ਕੇ ਲੰਗਰ ਚ ਬਖਸ਼ ਆ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਤੁਸੀਂ ਵੀ ਜਾਇਆ ਕਰੋ ਜੋੜ ਮੇਲੇ ਤੇ ਫਤਿਹਗੜ੍ਹ ਸਾਹਿਬ ਇੱਕ ਮੈਂ ਬੇਨਤੀ ਕਰਦਾ ਨਾਲ ਦੀ ਨਾਲ ਜਦੋਂ ਵੀ ਪੰਜਾਬ ਜਾਓ ਹੋਰ ਕਿਸੇ ਗੁਰਦੁਆਰੇ ਜਾਓ ਨਾ ਜਾਓ ਦੋ ਗੁਰਦੁਆਰੇ ਭੈਣੋ ਤੇ ਵੀਰੋ ਜ਼ਰੂਰ ਜਾਣਾ ਇੱਕ ਚਮਕੌਰ ਸਾਹਿਬ ਤੇ ਇੱਕ ਫਤਿਹਗੜ੍ਹ ਸਾਹਿਬ ਇਹਨਾਂ ਵਰਗਾ ਤੀਰਥ ਨਹੀਂ ਦੁਨੀਆਂ ਵਿੱਚ ਚਮਕੌਰ ਸਾਹਿਬ 14 ਤੇ 18 ਸਾਲ ਦੇ ਪੁੱਤ ਸਾਹਮਣੇ ਖੜ ਕੇ ਸ਼ਹੀਦ ਕਰਾਏ ਹੋਣ 9 ਤੇ 7 ਸਾਲ ਦੇ ਬੱਚੇ ਨੀਹਾਂ ਵਿੱਚ ਖੜ ਕੇ ਜਕਾਰੇ ਛੱਡਣ ਤਰ ਪਈਏ ਧਰਮ ਨਾ ਛੋੜੀਏ ਇਹ ਮਹਾਨ ਤੀਰਥ ਨੇ ਦੋ ਇੱਕ ਚਮਕੌਰ ਸਾਹਿਬ ਇੱਕ ਫਤਿਹਗੜ੍ਹ ਸਾਹਿਬ ਜ਼ਰੂਰ ਜਾ ਕੇ ਨਮਸਕਾਰ ਕਰਿਆ ਕਰੋ ਥੋੜਾ ਟਾਈਮ ਕੱਢਿਆ ਕਰੋ ਜਾ ਕੇ ਉਹਨਾਂ ਕੰਧਾਂ ਦੇ ਦਰਸ਼ਨ ਕਰੋ ਜਿਨ੍ਹਾਂ ਵਿੱਚ ਖੜੇ ਸੀ ਗੁਰੂ ਕੇਲਾ ਉਹ ਚਮਕੌਰ ਦੀ ਗੜੀ ਨੂੰ ਵੇਖੋ ਜਿੱਥੇ 40 ਸਿੰਘ ਸ਼ਹੀਦ ਹੋਏ 10 ਲੱਖ ਦਾ ਗੁਰੂ ਗੋਬਿੰਦ ਸਿੰਘ ਦਾ ਜਫਰਨਾਮਾ ਕਿਤੇ ਪੜ੍ਹੋ ਨਾ ਤੁਸੀਂ। ਇੰਨੀਆਂ ਜੁੱਤੀਆਂ ਮਾਰੀਆਂ ਔਰੰਗਜ਼ੇਬ ਦੇ, ਮੰਜੇ ਤੋਂ ਨਹੀਂ ਉੱਠਿਆ। ਫਿਰ ਉਹ ਰੰਗਿਆ, ਤੂੰ ਜੇ ਬੰਦਾ ਹੁੰਦਾ ਮਾਰਜ ਕਹਿੰਦੇ, ਤੂੰ ਸ਼ਰਮ ਨਾਲੇ ਮਰ ਜਾਂਦਾ। ਕਿਉਂ? ਗੁਰਸ਼ ਨੇ ਚਿਕਾਰੇ ਅਦਨ ਚਿਹਲ ਨਰ, ਕਿ 10 ਲੱਖ ਬਰ ਆਏਦ ਬਰ ਹੋ ਬੇਖਬਰ। ਉਹ ਸ਼ਰਮ ਕਰ ਰੰਗਿਆ, 40 ਦਿਨ ਦੇ ਭੁੱਖੇ ਥੱਕੇ ਟੁੱਟੇ ਹੋਏ 40 ਬੰਦੇ ਹੋਣ, ਜਿਨ੍ਹਾਂ ਨੂੰ 8 ਮਹੀਨੇ ਤੋਂ ਰੋਟੀ ਨਹੀਂ ਮਿਲੀ, 8 ਮਹੀਨੇ ਦੇ ਭੁੱਖੇ, ਉਹਦਾ ਮਹੀਨਾ ਤਨ ਤੇ ਕੱਪੜਾ ਨੀ ਤੇ ਕੱਚੀ ਗੜੀ, ਚੇਹਲ ਨਰ 40 ਬੰਦੇ। ਤੈਨੂੰ ਸ਼ਰਮ ਨਾ ਆਈ? 40 ਭੁੱਖੇ ਬੰਦਿਆਂ ਨੂੰ ਮਾਰਨ ਖਾਤਰ 10 ਲੱਖ ਦੀ ਫੌਜ ਭੇਜੀ। ਸ਼ਰਮ ਦੀ ਉਹ ਗੱਲ ਹੈ ਨਾ, ਭੁੱਖੇ ਬੰਦੇ ਹੁਣ 40 ਤੇ ਮਾਰਨ ਵਾਲੇ ਹੁਣ 10 ਲੱਖ, ਤੇ ਸ਼ਰਮ ਆਉਂਦੀ ਨਾ ਤਾਂ ਉਹੀ ਗੱਲ ਬਚੇਰੀ ਸੀ। ਇਹਨਾਂ ਦੋ ਜਗ੍ਹਾ ਤੇ ਜਾਇਆ ਕਰੋ, ਇੱਕ ਚਮਕੌਰ ਸਾਹਿਬ, ਇੱਕ ਸ੍ਰੀ ਫਤਿਹਗੜ੍ਹ ਸਾਹਿਬ। ਇਹ ਤੁਹਾਡੇ ਜ਼ਿਆਰਤ ਦੇ ਤੀਰਥ ਨੇ ਸਭ ਤੋਂ ਵੱਡੇ। ਤੇ ਗੁਰਸਿੱਖ ਪਿਆਰੇ ਗੁਰੂ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਇੱਕੋ ਇੱਕ ਟੀਚਾ ਸੀ ਕਿ ਜਿਹੜਾ ਵੀ ਇੱਥੇ ਆਵੇ, ਵਪਾਰੀ ਆਵੇ, ਗਰੀਬ ਆਵੇ, ਅਮੀਰ ਆਵੇ, ਉਹ ਪਹਿਲਾ ਲੰਗਰ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਕਦੇ ਵੇਖੋ ਜਾ ਕੇ, 1,500 ਤੋਂ ਉੱਪਰ ਲੰਗਰ, ਪਿਛਲੇ ਸਾਲ 1,500 ਲੰਗਰ ਸੀ ਫਤਿਹਗੜ੍ਹ ਸਾਹਿਬ, 1,500 ਲੰਗਰ। ਉਹ ਅਸੀਂ ਜਾਈਏ ਸੜਕ ਸਾਨੂੰ ਘੇਰ ਲਿਆ, ਜਾਣਦੇ ਸੀ, ਕਹਿੰਦੇ ਬਾਬਾ ਜੀ ਲੰਗਰ ਛਕੋ ਜ਼ਰੂਰ। ਜਦ ਅਸੀਂ ਉਤਰ ਕੇ ਗੱਡੀ ਚੋਂ ਗਏ, ਦੋ ਸਿੱਖਾਂ ਨੇ ਇੱਕ ਭਈਆ ਢਾਹਿਆ ਹੋਇਆ, ਕਰਨ ਉਹਦੀ ਸੇਵਕ ਸੁਣਨਾ ਨਾਲ, ਅਸੀਂ ਕਿਹਾ ਕਾਹਨੂੰ ਮਾਰਦੇ ਗਰੀਬ ਨੂੰ? ਕਹਿੰਦੇ ਬਾਬਾ ਜੀ ਗਰੀਬ ਨੀ ਹੈ। ਮੈਂ ਕਿਹਾ ਭਾਂਡੇ ਚੱਕ ਲੈ। ਕਹਿੰਦੇ ਨਹੀਂ ਨਹੀਂ, ਕਹਿੰਦੇ ਅਸੀਂ ਮਿੰਤਾਂ ਕਰਦੇ, ਰੋਟੀ ਨੀ ਖਾਂਦਾ। ਗੁਰੂ ਕੇ ਲੰਗਰ, ਮੈਂ ਕਿਹਾ ਹੁਣ ਇਹਨੂੰ ਛੱਡ ਦੋ, ਹੁਣ ਤਾਂ ਇਹਨੇ 15 ਦਿਨ ਚੌਲ ਵੀ ਨੀ ਖਾਣੇ, ਹੁਣ ਤਾਂ ਸੇਵਾ ਦੀ ਬਥੇਰੀ ਹੋ ਗਈ। ਗੁਰੂ ਕੇ ਲੰਗਰ ਦੇਗ ਤੇ ਫਤਿਹ, ਇਹ 20 ਰੁਪਏ ਦਾ ਸੱਚਾ ਸੌਦਾ ਤੁਹਾਡੇ ਗੁਰੂ ਨਾਨਕ ਦਾ। ਉਹ ਲੰਗਰ ਲਾਇਆ, ਪਰ ਗੁਰੂ ਨਾਨਕ ਨੇ ਨੀ ਸੀ ਕੰਡੀਸ਼ਨ ਲਾਈ, ਪਹਿਲਾ ਲੰਗਰ ਛਕੋ ਫਿਰ ਮੇਰੇ ਕੋਲ ਆਓ। ਗੁਰੂ ਅੰਗਦ ਦੇਵ ਨੇ ਨੀ ਕੰਡੀਸ਼ਨ ਲਾਈ। ਦੇਖੋ ਜੀ ਦਾ ਗੁਰਪੁਰਬ ਮਨਾ ਰਿਹਾ, ਉਹਦੀ ਦੂਰ ਦ੍ਰਿਸ਼ਟੀ। ਬੌਲੀ ਸਾਹਿਬ, ਬੌਲੀ ਸਾਹਿਬ ਕਿਉਂ ਬਣਾਈ ਸੀ? ਇੱਕੋ ਇੱਕ ਕਾਰਨ ਸੀ, ਆਪਣੇ ਦੇਸ਼ ਵਿੱਚ ਜਾਤਾਂ ਦੇ ਖੂਹ ਵੰਡੇ ਹੋਏ ਸੀ। ਇਹ ਰਵਿਦਾਸੀਆਂ ਦਾ ਖੂਹ, ਇਹ ਬਾਲਮੀਕੀਆਂ ਦਾ ਖੂਹ, ਇਹ ਜੱਟਾਂ ਦਾ ਖੂਹ, ਇਹ ਭਾਈ ਬ੍ਰਾਹਮਣਾਂ ਦਾ ਖੂਹ। ਜਿਵੇਂ ਇੰਗਲੈਂਡ ਅਮਰੀਕਾ ਵਿੱਚ ਤੁਸੀਂ ਗੁਰਦੁਆਰੇ ਵੰਡ ਲਏ, ਸਤਨਾਮ, ਏਦਾਂ ਪੰਜਾਬ ਵਿੱਚ ਖੂਹ ਵੰਡੇ ਹੁੰਦੇ ਸੀ। ਇੱਥੇ ਗੁਰਦੁਆਰੇ ਤੇ ਨਾਂ ਲਿਖੇ ਹੋਏ ਨੇ, ਇਹ ਲਮਾਣੇ ਸਿੰਘਾਂ ਦਾ ਗੁਰਦੁਆਰਾ, ਇਹ ਰਾਮਗੜੀਏ ਸਿੰਘਾਂ ਦਾ ਗੁਰਦੁਆਰਾ, ਇਹ ਫਲਾਣਿਆਂ ਦਾ ਗੁਰਦੁਆਰਾ। ਵੇਖੋ ਇੱਕ ਨਾਭੇ ਗੁਰਦੁਆਰਾ ਬਣਿਆ ਸੀ ਵਾਹਿਗੁਰੂ ਮਲੇਰਕੋਟਲੇ, ਉੱਥੇ ਹੋਏ ਸਾਡੇ ਦੁਆਨ। ਜਦ ਕਮੇਟੀ ਆਈ ਦੁਆਨ ਲੈਣ, ਮੈਂ ਕਿਹੜੇ ਗੁਰਦੁਆਰੇ ਹੋਣੇ? ਕਹਿੰਦੇ ਗੁਰਦੁਆਰਾ ਫਰੰਟੀਅਰ ਮੇਲ, ਬੋਰਡ ਲੱਗਿਆ ਵਾ ਫਰੰਟੀਅਰ ਮੇਲ ਤੇ ਟ੍ਰੇਨ ਚੱਲਦੀ ਹੈ ਤੇ ਗੁਰਦੁਆਰੇ ਤੇ ਨਾਂ ਰੱਖਤਾ। ਵੇਖੋ ਕਹਿੰਦੇ ਜੀ ਟ੍ਰੇਨ ਨੀ, ਅਸੀਂ ਫਰੰਟੀਅਰ ਤੋਂ ਆਏ ਹੋਏ ਹਾਂ, ਆਪਣੇ ਇਲਾਕੇ ਦੇ ਹੀ ਨਾਂ ਗੁਰਦੁਆਰੇ ਤੇ। ਉਹ ਨਾਂ ਵੰਡੋ ਗੁਰੂ ਘਰਾਂ ਨੂੰ, ਇੱਕ ਪਿਤਾ ਇੱਕ ਸਕੇ ਹਮ ਬਾਰ ਕੇ, ਤੂੰ ਮੇਰਾ ਗੁਰਗਾਈ। ਗੁਰੂ ਅਮਰਦਾਸ ਜੀ ਨੇ ਬੌਲੀ ਕਿਉਂ ਬਣਾਈ? ਸਾਰੇ ਵਰਨਾ ਦੇ ਲੋਕ ਇੱਕ ਖੂਹ ਦਾ ਪਾਣੀ ਪੀਣ, ਇਹ ਸੀ ਬੌਲੀ ਦੀ ਟੈਕਨੀਕ। ਅੱਗੇ ਇੱਕ ਦੂਏ ਨੂੰ ਖੂਹ ਤੇ ਚੜ੍ਹ ਨਹੀਂ ਸੀ ਦਿੰਦੇ, ਯੂਪੀ ਵਿੱਚ ਹੁਣ ਵੀ ਨੀ ਚੜ੍ਹਨ ਦਿੰਦੇ। ਯੂਪੀ ਵਿੱਚ ਜਿਹੜੇ ਬ੍ਰਾਹਮਣ ਨੇ ਨਾ, ਉਹਨਾਂ ਦੇ ਖੂਹ ਹੁਣ ਵੀ ਜੁਦੇ ਨੇ, ਉੱਥੇ ਨੀ ਸ਼ੂਦਰ ਜਾ ਸਕਦਾ। ਬੌਲੀ ਦਾ ਇੱਕ ਸਟੈਪ ਸੀ ਪਹਿਲਾ, ਜੇ ਪਾਣੀ ਇਕੱਠੇ ਪੀਣ ਲੱਗ ਜਾਣਗੇ ਫਿਰ ਰੋਟੀ ਵੀ ਇਕੱਠੇ ਖਾ ਲੈਣਗੇ। ਦੇਖੋ ਵੇ ਆਫ ਕਨਵਿੰਸਿੰਗ, ਸਮਝਾਉਣ ਦਾ ਤਰੀਕਾ। ਪਹਿਲੇ ਨੀ ਡਾਂਗ ਚੱਕੀ ਕੋਲ ਰੋਟੀ ਇਕੱਠੇ ਬੈਠ ਕੇ ਖਾਓ, ਤੇ ਜਿਹੜੇ ਪਾਣੀ ਨੀ ਇਕੱਠੇ ਪੀਂਦੇ ਕਿ ਖੂਹ ਦਾ, ਉਹ ਰੋਟੀ ਕਿੱਥੇ ਇਕੱਠੇ ਖਾ ਲੈਣਗੇ? ਪਹਿਲਾਂ ਮਹਾਰਾਜ ਨੇ ਪਾਣੀ ਇਕੱਠਾ ਕੀਤਾ, ਇਸੇ ਖੂਹ ਵਿੱਚੋਂ ਸਾਰੇ ਪਾਣੀ ਪੀਣਗੇ, ਸਾਰੇ ਪਾਣੀ ਉੱਥੋਂ ਪੀਣਾ, ਇਸ਼ਨਾਨ ਵੀ ਉਸੇ ਖੂਹ ਦੇ ਪਾਣੀ ਨਾਲ, ਲੰਗਰ ਵਿੱਚ ਵੀ। ਜਦ ਮਹਾਰਾਜ ਨੇ ਵੇਖਿਆ ਕਿ ਪਾਣੀ ਇੱਕ ਖੂਹ ਦਾ ਪੀਣ ਲੱਗ ਪਏ, ਤੇ ਫਿਰ ਗੁਰਸਿੱਖ ਪਿਆਰੇ ਹੁਕਮ ਕਰ ਦਿੱਤਾ, ਹੁਣ ਪ੍ਰਸ਼ਾਦਾ ਵੀ ਇੱਕ ਲੰਗਰ ਦਾ ਛਕਣਾ, ਤਪੜਾ ਤੇ ਬੈਠ ਕੇ ਛਕਣਾ। ਰਾਜਾ ਆਇਆ ਅਕਬਰ ਮਹਾਰਾਜ ਨੂੰ ਮਿਲਣ, ਦਰਸ਼ਨ ਕਰਨ, ਨਾਲ ਵਜ਼ੀਰ। ਅਕਬਰ ਨੇ ਵੀ ਤਪੜਾ ਤੇ ਬੈਠ ਕੇ ਰੋਟੀ ਖਾਧੀ, ਦੋ ਪ੍ਰਸ਼ਾਦੇ ਹੱਥ ਤੇ ਪਾਏ, ਦਾਹੜਾ ਛਕਿਆ, ਜਲ ਛਕਿਆ, ਤੇ ਇਤਨਾ ਆਨੰਦ ਆਇਆ ਅਕਬਰ ਨੂੰ, ਆਪਣੇ ਵਜ਼ੀਰ ਨੂੰ ਕਹਿੰਦਾ, ਲਿਆ ਮੇਰੀ ਸ਼ਾਹੀ ਮੋਹਰ, ਲਿਆ ਮੇਰਾ ਹੈਡ ਲੈਟਰ, ਜਿਹੜਾ ਦਰਬਾਰ ਚ ਹੁੰਦਾ ਬਾਦਸ਼ਾਹ ਦੇ। ਆ ਗਿਆ ਤੇ ਵਜ਼ੀਰ ਨੂੰ ਕਹਿੰਦਾ, ਇਸ ਲੰਗਰ ਨੂੰ 22 ਪਿੰਡਾਂ ਦੀ ਜਗੀਰ ਲਿਖ ਦੇ। ਬਾਈ ਪਿੰਡਾਂ ਦੀ ਜਗੀਰ, ਇੰਨਾ ਖਰਚ, ਇੰਨੀ ਸੰਗਤ ਨੇ ਤੇ। ਔਰ ਉਹਨੇ ਬਚਨ ਮੰਨ ਕਿਹਾ ਸੀ, ਐ ਵਜ਼ੀਰੋ, ਜਿਹੜਾ ਅੱਜ ਮੈਨੂੰ ਲੰਗਰ ਵਿੱਚੋਂ ਆਨੰਦ ਆਇਆ, ਇਹ ਦੁਨੀਆਂ ਵਿੱਚ ਨਾ ਪਿੱਛੇ ਕਦੇ ਆਇਆ ਤੇ ਨਾ ਕਹਾਂ ਨੂੰ ਆਵੇਗਾ। ਜਿਹੜਾ ਤੱਪੜ ਤੇ ਬੈਠ ਕੇ ਲੰਗਰ ਦੀਆਂ ਰੋਟੀਆਂ, ਉਹ ਤੁਸੀਂ ਕਰ ਲਿਓ, ਇੰਗਲੈਂਡ ਵਿੱਚ ਰਹਿਣ ਵਾਲੇ ਹੋ, ਇੱਥੇ 5 star ਹੋਟਲ ਵਿੱਚ ਖਾਇਓ ਦੁਪਹਿਰੇ ਦੀ ਰੋਟੀ, $1,000 ਪਾਉਣ ਖਰਚਦੇ ਹੋ, 2,000 ਖਰਚਦੇ ਹੋ, ਚਮਚੇ ਬੜੇ ਖੜਕਣਗੇ, ਪਲੇਟਾਂ ਪਲੂਟਾਂ ਬੜੀਆਂ ਸਾਫ਼ ਹੋਣਗੀਆਂ, ਭਈਏ ਭੂਏ ਬਹੁਤ ਫਿਰਨਗੇ ਆਲੇ ਦੁਆਲੇ ਸੇਵਾ ਕਰਦੇ, 2,000 ਪਾਉਣ ਦੀ ਰੋਟੀ ਖਾ ਲਿਓ, ਪਰ ਤੁਹਾਨੂੰ ਗੁਰੂ ਘਰ ਵਿੱਚ ਮੰਨਣਾ ਪਊਗਾ। ਜਿਹੜੀ ਉਹ ਤੱਪੜ ਤੇ ਬੈਠ ਕੇ ਰੋਟੀ ਖਾਂਦੇ ਹੋ, ਇਹ ਰਸ ਉੱਥੇ ਨਹੀਂ ਆਉਣਾ, ਇਹ ਆਨੰਦ ਉੱਥੇ ਹੋਟਲ ਵਿੱਚ ਨਹੀਂ ਆਉਣਾ। ਇਹਦਾ ਫਰਕ ਕੀ ਹੈ? ਉੱਥੇ ਤੁਸੀਂ ਹੋਟਲ ਵਿੱਚ ਆਨੰਦ ਲੈਣਾ ਚਾਹੁੰਦੇ ਹੋ ਮਾਇਆ ਦਾ ਪੌਂਡਾਂ ਦਾ ਜੋ ਫਿੱਕਾ ਹੈ, ਆ ਗੁਰੂ ਕੇ ਲੰਗਰ ਵਿੱਚ ਆਨੰਦ ਹੈ, ਪ੍ਰੇਮ ਦਾ ਰਾਜ ਕੇ ਆਖੋ ਸਭ। ਇਹ ਕਿੱਥੇ ਗੁਰਸਿੱਖ ਪਿਆਰਿਓ? ਨਾਲੇ ਤੁਹਾਡਾ ਤਾਂ ਲੰਗਰ ਬਾਬਤ ਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ ਲਿਖਿਆ ਇੱਕ ਗ੍ਰੰਥ ਵਿੱਚ ਕਿ ਸਿੱਖਾਂ ਦੀਆਂ ਰੋਟੀਆਂ ਚੱਪਾ ਚੱਪਾ ਮੋਟੀਆਂ, ਉੱਪਰ ਕੜਛਾ ਦਾਲ ਦਾ, ਸਿੱਖ ਇਹੋ ਹੀ ਭਾਲ ਦਾ, ਇਸੀ ਸਾਡੀ ਖੁਰਾਕ। ਹੁਣ ਚਮਚੇ ਚਮਚੇ ਖੜਕਾਈ ਜਾਂਦੇ, ਕੌਲੀਆਂ ਤਾਂ 7 ਲੱਗੀਆਂ, ਵਿਟਾਮਿਨ ਕਾਨੇ ਦਾ ਵੀ ਨੀ ਵਿੱਚ ਅਜਿਹੇ ਸਤਨਾਮ ਜੀ ਵਧਾਈ ਸੁਹਾਗ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਪ੍ਰਥਮ ਮੈਂ ਪੰਗਤ, ਪਹਿਲਾਂ ਜਲ ਇਕੱਠਾ ਕੀਤਾ, ਫਿਰ ਅਕਬਰ ਬਾਦਸ਼ਾਹ ਨੇ ਵੀ ਪੰਗਤ ਵਿੱਚ ਬੈਠ ਕੇ ਇੱਥੇ ਉਹੀ ਡਾਂਗਾਂ ਖੜਕਾ ਲਈਆਂ ਕੈਨੇਡਾ ਵਿੱਚ, ਕਹਿੰਦੇ ਕੁਰਸੀਆਂ ਨੀ ਚੱਕਣੀਆਂ, ਕੁਰਸੀ ਹੁੰਦੀ ਬੁਰੀ ਹੈ ਪ੍ਰੇਮੀਓ, ਸਿਆਣੇ ਬੈਠੇ ਹੋ, ਕੁਰਸੀ ਦੀਆਂ 4 ਟੰਗਾਂ ਹੁੰਦੀਆਂ ਨੇ, 4 ਬੰਦੇ ਦੀਆਂ ਤਾਂ 2 ਹੁੰਦੀਆਂ, ਪਸ਼ੂਆਂ ਦੀਆਂ 4 ਹੁੰਦੀਆਂ। ਇਹ ਟੈਕਨੀਕਲ ਮੈਂ ਛੱਡਿਆ, ਕੋਈ ਐਵੇਂ ਨਹੀਂ, ਬੰਦੇ ਦੀ 4, ਬੰਦੇ ਦੀਆਂ 2, ਇਹ ਤਾਂ 4 ਪਸ਼ੂ ਬਿਰਤੀ ਹੈ ਜੀ, ਜਿਹੜਾ ਇਹਦੇ ਉੱਤੇ ਬੈਠ ਗਿਆ ਉਹਦੀ ਪਸ਼ੂ ਬਿਰਤੀ ਬਣਾ ਦਿੰਦੀ ਹੈ। ਇੱਕ ਤੁਸੀਂ ਹੋਰ ਕਹੋਗੇ ਪੜ੍ਹੇ ਲਿਖੇ ਵੀ 4 ਤੇ ਬਿਨਾਂ 1 ਕਾਲੀ ਵੀ ਹੈਗੀ, ਉਹ ਜ਼ਿਆਦਾ ਹੀ ਖਤਰਨਾਕ ਹੈ, ਘੁੰਮੀ ਹੋ ਜਾਂਦੀ ਹੈ, ਅਜਿਹੇ ਕੁਲ ਸ਼ੈਤਨਾ ਵੀ ਖਤਰਨਾਕ ਹੈ, ਜਿਹੜਾ ਕੋਈ ਆ ਗਿਆ ਉਸੇ ਨੀ ਮੂੰਹ ਕਰ ਲੈਣਾ ਉਹਨੇ, ਦੂਆ ਆ ਗਿਆ ਉਸੇ ਇੱਕ ਕਦੀ ਰਹਿਣਾ ਹੀ ਨਹੀਂ ਉਹਨੇ ਕੁਰਸੀ ਤੇ ਪਿਆਰੇ, ਉਹਦੇ ਨਾਲ ਵੀ ਡੈਂਜਰਸ ਹੈ, ਕੁਰਸੀਆਂ ਪਿੱਛੇ ਡੈਂਕ ਰਹੇ, ਸੰਗਤ ਪੰਗਤ ਬਣਾਈ ਸਤਿਗੁਰਾਂ ਨੇ ਗੁਰਸਿੱਖ ਪਿਆਰਿਆ। ਅਕਬਰ ਬਾਦਸ਼ਾਹ ਕਹਿੰਦਾ 22 ਪਿੰਡਾਂ ਦੀ ਜਾਇਦਾਦ ਲਾ ਦੋ ਤੇ ਮੋਹਰਾਂ ਦਿਸ਼ਾਲੇ ਸਤਿਗੁਰ ਅਮਰਦਾਸ ਦੇ ਚਰਨਾਂ ਵਿੱਚ। ਅਕਬਰ ਬਾਦਸ਼ਾਹ ਦਿੱਲੀ ਦਾ ਪਤੀ ਜਾ ਕੇ ਮੱਥਾ ਟੇਕਿਆ ਤੇ ਵਜ਼ੀਰ ਨੇ ਉਹ ਕਾਗਜ਼ ਰੱਖਤਾ 22 ਪਿੰਡਾਂ ਦੀ ਜਗੀਰ, ਕਹਿੰਦਾ ਸਤਿਗੁਰ ਬਹੁਤ ਖਰਚ ਹੈ ਲੰਗਰ ਦਾ, ਆ ਬਾਦਸ਼ਾਹ ਵੱਲੋਂ 22 ਪਿੰਡਾਂ ਦੀ ਜਗੀਰ। ਬਚਨ ਸੁਣਿਓ ਗੁਰੂ ਅਮਰਦਾਸ ਜੀ ਦਾ, ਸਤਿਗੁਰ ਅਮਰਦਾਸ ਜੀ ਕਹਿੰਦੇ ਬਾਦਸ਼ਾਹ ਤੇਰਾ ਪਿਆਰ, ਤੇਰਾ ਸਤਿਕਾਰ, ਤੇਰੀਆਂ ਪਿਟਾਵਾਂ ਮਨਜ਼ੂਰ ਨੇ, ਪਰ ਜਗੀਰ ਨਹੀਂ ਲੈਣੀ। ਇਹ ਚੱਕਣਾ ਆਪਣਾ ਕਾਗਜ਼, ਅਕਬਰ ਬਾਦਸ਼ਾਹ ਕਹਿੰਦਾ ਜੀ ਇੰਨਾ ਲੰਗਰ ਦਾ ਖਰਚ ਚੱਲੂਗਾ ਕਿੱਥੋਂ? ਸੁਣਿਓ ਪਿਆਰ ਨਾਲ, ਸਤਿਗੁਰ ਅਮਰਦਾਸ ਨਿਵਾਣਿਆਂ ਦੇ ਮਾਣ ਕਹਿੰਦੇ ਬਾਦਸ਼ਾਹ ਇਹ ਗੁਰੂ ਕੇ ਲੰਗਰ ਜਗੀਰਦਾਰਾਂ ਦੇ ਵਸ ਨਹੀਂ ਪਾਉਣੇ, ਇਹ ਜਗੀਰਾਂ ਨਾਲ ਨਹੀਂ ਚਲਾਉਣੇ, ਇਹ ਮੇਰੇ ਕਿਰਤੀ ਸਿੱਖ ਜਿਹੜੇ 10 ਨਵਾਂ ਦੀ ਕਿਰਤ ਕਰਨਗੇ ਉਹਨਾਂ ਦਾ ਖੀਸਾ ਹੀ ਜਗੀਰ ਹੋਵੇਗੀ। ਇੱਥੇ ਨੀ ਜਗੀਰਾਂ ਦਾ ਧਨ ਲਿਆਉਣਾ। ਤੇ ਤੁਹਾਨੂੰ ਮੈਂ ਇੱਕ ਬੇਨਤੀ ਕਰਦਾ ਵੀ ਗੁਰੂ ਘਰ ਦੀ ਸੇਵਾ ਉਹਨਾਂ ਨੂੰ ਦਿਓ ਜਿਨ੍ਹਾਂ ਦੇ ਹੱਥ ਵਿੱਚ ਲੰਗਰ ਦੇ ਭਾਂਡੇ ਹੋਣ, ਜਿਨ੍ਹਾਂ ਦੇ ਹੱਥ ਵਿੱਚ ਝਾੜੂ ਹੋਵੇ, ਜਿਨ੍ਹਾਂ ਦੇ ਹੱਥਾਂ ਵਿੱਚ ਸੰਗਤ ਦੇ ਜੋੜੇ ਹੋਣ ਸਾਫ਼ ਕਰਨ, ਉਹਨਾਂ ਨੂੰ ਦਿਓ। ਇਹ ਜਿੱਦਣ ਦੇ ਮਾਇਆ ਧਾਰੀ ਅਸੀਂ ਗੁਰੂ ਘਰਾਂ ਚ ਵਾੜੇ ਹੈ, ਅਮੀਰ ਲੋਕਾਂ ਨੂੰ ਚੌਧਰੀ ਬਣਾਏ, ਉਦਣ ਦੀ ਉਹ ਡਾਂਗ ਖੜਕੀ ਹੈ ਅਜਿਹੇ ਕੋ ਸਦਨਾ। ਇਹ ਤਾਂ ਸੇਵਕ ਕੋ ਸੇਵਾ ਬਣ ਆਈ, ਪੜ੍ਹਦੇ ਹੋ ਸੁਖਮਨੀ, ਅਰਥ ਕੀ ਹੈ ਇਹਦੇ? ਰਾਗੀ ਨੂੰ ਰਾਗ ਕਰਨਾ ਆਉਂਦਾ, ਡਰਾਈਵਰ ਨੂੰ ਡਰਾਈਵਰੀ ਕਰਨੀ ਆਊ, ਤੇ ਗੁਰਮੁਖ ਪਿਆਰੇ ਪਾਠੀ ਨੂੰ ਪਾਠ, ਕਿਸੇ ਭਲਵਾਨ ਨੂੰ ਇਹ ਭੁੱਲਣਾ ਆਊ। ਪਹਿਲਾਂ ਭਲਵਾਨ ਬਣੂ ਤੇ ਤਾਂ ਭੁੱਲੂ, ਪਹਿਲਾਂ ਡਰਾਈਵਰ ਬਣੂ ਤੇ ਤਾਂ ਗੱਡੀ ਚਲਾਓ, ਪਹਿਲਾਂ ਰਾਗ ਸਿੱਖੂ ਤੇ ਰਾਗ ਕਰੂ, ਪਹਿਲਾਂ ਪਾਠ ਕਰੂ, ਪਾਠੀ ਬਣੂ ਤੇ ਤਾਂ ਪਾਠ ਕਰੂ। ਆਪਾਂ ਸੇਵਕ ਬਣਦੇ ਹੀ ਨਹੀਂ ਤੇ ਸੇਵਾ ਕਰਨ ਲੱਗ ਗਏ, ਸਮਝਣਾ ਬਾਣੀ ਦੇ ਅਰਥ ਨੂੰ। ਸੇਵਕ ਕੋ ਡਰਾਈਵਰੀ, ਡਰਾਈਵਰ ਨੂੰ ਬਣ ਆਉਂਦੀ ਹੈ, ਘੋਲਾ ਭਲਵਾਨ ਨੂੰ ਬਣਾਉਂਦਾ। ਜੇ ਸੇਵਾ ਕਰਨੀ ਹੈ ਪਹਿਲਾਂ ਸੇਵਕ ਬਣੋ, ਸੇਵਕ ਕੋ ਸੇਵਾ ਬਣਾਈ। ਅਸੀਂ ਸੇਵਕ ਬਣੇ ਹੀ ਨਹੀਂ ਤੇ ਸੇਵਾ ਕਰਨ ਲੱਗ ਗਏ, ਫਿਰ ਰੌਲਾ ਪੈਣਾ ਹੀ ਹੈ। ਧੰਨ ਗੁਰੂ ਅਮਰਦਾਸ ਕਹਿੰਦੇ ਇੱਥੇ ਜਗੀਰਾਂ ਦੀ ਲੋੜ ਨਹੀਂ, ਇੱਥੇ ਦਸਾਂ ਨਵਾਂ ਦੀ ਕਿਰਤ। ਸੰਤ ਬਾਬਾ ਹਰਬੰਸ ਸਿੰਘ ਜੀ ਦਾ ਨਾਮ ਸੁਣਿਆ ਤੁਸੀਂ, ਘਰ ਸੇਵਾ ਵਾਲੇ ਦਿੱਲੀ ਵਾਲੇ, ਬਹੁਤ ਵੱਡੀ ਸੇਵਾ ਥਾਂ ਪਰ ਥਾਂ ਗੁਰੂ ਘਰ ਬਣਾ ਤੇ। ਟੋਲੇ ਤਾਂ ਉਹਨਾਂ ਦੇ ਬਹੁਤ ਨੇ, ਪਰ ਸੰਤ ਬਾਬਾ ਹਰਬੰਸ ਸਿੰਘ ਜੀ ਦੀ ਸੇਵਾ ਨਿਸ਼ਕਾਮ ਸੇਵਾ ਹੈ। ਦਿੱਲੀ ਦੀ ਸੰਗਤ ਗਈ ਉਹਨਾਂ ਕੋਲ, ਕਹਿੰਦੇ ਬਾਬਾ ਜੀ ਆਹ ਤੁਸੀਂ ਕਾਹਨੂੰ ਮੰਗਦੇ ਫਿਰਦੇ ਹੋ ਦਾਣੇ, ਤੁਸੀਂ ਪਿੰਡਾਂ ਚ ਗ੍ਰਾਹੀ ਕਰਨ ਕਰਨ ਜਾਂਦੇ ਨਾ, ਪਿੰਡਾਂ ਵਿੱਚ ਗ੍ਰਾਹੀ ਲੈਣਾ, ਇੱਥੇ ਵੀ ਆਉਂਦੇ ਹੋ। ਤੁਹਾਡੇ ਕੋਲ ਤਾਂ ਦਿੱਲੀ ਵਿੱਚ ਇਤਨੇ ਸੇਠ ਬੈਠੇ ਆ ਕਰੋੜਾਂ ਕਰੋੜਾਂ ਦੇਣ ਵਾਲੇ, ਕਿਤੇ ਜਾ ਕੇ ਦਰਸ਼ਨ ਕਰਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੰਸਕਾਰ ਅਸਥਾਨ ਦਾ, ਰਕਾਬਗੰਜ ਗੁਰਦੁਆਰਾ ਜਿੱਥੇ ਦੇਹ ਦਾ ਸੰਸਕਾਰ ਹੋਇਆ ਦਿੱਲੀ ਨੌਵੇਂ ਪਾਤਸ਼ਾਹ ਦਾ। ਉਹ ਸਾਰੀ ਬਿਲਡਿੰਗ ਦੀ ਸੇਵਾ ਦਿੱਲੀ ਦੇ ਇੱਕ ਸਿੱਖ ਦੀ ਸੇਵਾ ਹੈ। ਪਤਾ ਹੀ ਨੀ ਕਿੰਨੇ ਕਰੋੜ ਲੱਗ ਲਿਆ, ਉਹਨੇ ਬਚਨ ਕਰਕੇ ਲਈ ਹੋਈ ਹੈ। ਜਿੰਨੀ ਗੋਲ ਕੋਵੇ ਬਾਹਰ ਜੋ ਇੱਥੇ ਸੇਵਾ ਹੋਣੀ ਹੈ, ਰਕਾਬਗੰਜ ਸਾਹਿਬ ਦੀ ਸੇਵਾ ਇੱਕ ਸਿੱਖ ਦੀ ਸੇਵਾ ਹੈ ਦਿੱਲੀ ਦੀ। ਤੇ ਤੁਸੀਂ ਦਾਣੇ ਮੰਗਦੇ ਫਿਰਦੇ ਹੋ, ਇਹ ਤਾਂ ਦਿੱਲੀ ਹੈ, ਜਿੰਨੇ ਮਰਜ਼ੀ ਪੈਸੇ ਲਓ। ਹੁਣ ਸੁਣਿਓ ਬਚਨ, ਦਸਾਂ ਨਵਾਂ ਦੀ ਕਿਰਤ ਕਿਉਂ ਜਗੀਰ ਮੋੜੀ ਸੀ ਤੀਸਰੇ ਪਾਤਸ਼ਾਹ ਨੇ। ਸੰਤ ਬਾਬਾ ਹਰਬੰਸ ਸਿੰਘ ਜੀ ਕਹਿੰਦੇ ਸਿੱਖੋ, ਉਹ ਦਿੱਲੀ ਵਾਲੇ ਵਪਾਰੀਓ, ਸੀਮਿੰਟ ਰੇਤਾ, ਰੇਤਾ ਕਾਹਦੇ ਨਾਲ ਖੜਦਾ? ਸੀਮਿੰਟ ਵਿੱਚ ਹੋਵੇ। ਜੇ ਸੀਮਿੰਟ ਨਾ ਹੋਵੇ ਰੇਤਾ ਕਿੱਥੇ ਖੜੂ? ਜਿਹੜੀ ਤੁਹਾਡੀ ਕਮਾਈ ਹੈ ਨਾ, ਤੁਸੀਂ ਸੱਚੀ ਸੁੱਚੀ ਕਿਰਤ ਤੋਂ ਬਿਨਾਂ ਗੱਫੇ ਲਿਆ ਕੇ ਸਾਨੂੰ ਦਿੰਦੇ ਹੈ ਪੰਜ ਪੰਜ ਦਸ ਦਸ ਵੀਹ ਵੀਹ ਲੱਖ। ਇਹ ਕਹਿੰਦੇ ਰੇਤਾ ਹੈ, ਅਸੀਂ ਪਿੰਡਾਂ ਚੋਂ ਕਿਰਤੀ ਸਿੱਖਾਂ ਕੋਲੋਂ ਜਿਹੜੇ ਮੰਗ ਕੇ ਲਿਆਉਂਦੇ ਦੋ ਦੋ ਰੁਪਈਏ ਤੇ ਦੋ ਦੋ ਸਿਰ ਕਣਕ, ਉਹ ਵਿੱਚ ਅਸੀਂ ਸੀਮਿੰਟ ਪਾ ਦਿੰਦੇ ਹਾਂ। ਇਹ ਤੁਹਾਡਾ ਰੇਤਾ ਤਾਂ ਖੜਦਾ ਜੇ ਦਸਾਂ ਨਵੇਂ ਦੀ ਕਿਰਤ ਦਾ ਸੀਮਿੰਟ ਵਿੱਚ ਪੈਂਦਾ। ਸੰਤ ਬਾਬਾ ਹਰਬੰਸ ਸਿੰਘ ਜੀ ਦਾ ਬਚਨ ਹੈ ਕਰ ਸੇਵਾ ਵਾਲਿਆਂ ਦਾ। ਧੰਨ ਗੁਰੂ ਅਮਰਦਾਸ ਕਹਿੰਦੇ ਇੱਥੇ ਜਗੀਰਾਂ ਦੀ ਲੋੜ ਨਹੀਂ, ਇੱਥੇ ਜਿਹੜੀ ਦਸਾਂ ਨਵੇਂ ਦੀ ਕਿਰਤ ਆਵੇਗੀ ਉਹਦੇ ਨਾਲੇ ਗੁਰੂ ਕੇ ਲੰਗਰ ਚੱਲਣਗੇ। ਤੇ ਮੈਂ ਤਾਂ ਹਰ ਇੱਕ ਜਗ੍ਹਾ ਬੇਨਤੀ ਕਰਦਾ ਹੁਣ ਕਿ ਸੇਵਾ ਕਰਨੀ ਹੈ ਤਾਂ ਸੇਵਕ ਬਣੋ। ਸੇਵਕ ਤੋਂ ਬਿਨਾਂ, ਡਰਾਈਵਰ ਤੋਂ ਬਿਨਾਂ ਗੱਡੀ ਚਲਾਓਗੇ ਤੇ ਖਤਰਾ ਹੀ ਖਤਰਾ ਹੈ। ਰਾਜਗਿਰੀ ਸਿੱਖੀ ਨੀ ਤੇ ਲੰਟਰ ਲਵਾ ਲਿਆ ਕੋਠੀ ਦਾ, ਬਾਖੰਡ ਪਾੜ ਤੇ ਪਹਿਲਾਂ ਹੀ ਸਧਾਰਨ ਪਾੜ ਤਾਂ ਹੋ ਜਾਣਾ। ਸਿੱਧੀਆਂ ਗੱਲਾਂ ਨੇ ਪੰਜਾਬੀ ਦੀਆਂ, ਕੋਈ ਵਿੰਗ ਵੱਲ ਨੀ ਹੈਗਾ। ਉੱਥੇ ਕੋਠੀ ਦੀ ਚੱਟ ਕਿੱਥੇ ਹੋਣੀ ਹੈ? ਉੱਥੇ ਤਾਂ ਰਾਮਕਲੀ ਸੱਦ ਪੜ ਹੋਊ, ਉਹਨੇ ਕਿਤੇ ਖੜਾ ਰਹਿਣਾ? ਇਹੀ ਹਾਲ ਸਾਡਾ ਗੁਰੂ ਘਰਾਂ ਦਾ ਹੋਇਆ। ਅਸੀਂ ਸੇਵਕ ਬਣੇ ਨੀ ਤੇ ਸੇਵਾ ਕਰਨ ਲੱਗ ਗਏ, ਗੜਬੜ ਹੋਣੀ ਸੀ। ਸੇਵਕ ਕੋ ਸੇਵਾ ਬਣ ਆਈ। ਮਹਾਰਾਜ ਕਹਿੰਦੇ ਇੱਥੇ ਨੀ ਜਗੀਰਦਾਰਾਂ ਦੀ ਲੋੜ, ਪਰ ਫਿਰ ਉਹ ਕਹਿੰਦਾ ਮਹਾਰਾਜ ਮੈਂ ਤਾਂ ਬਚਨ ਕਰ ਚੁੱਕੇ ਆ ਹੁਣ। ਤੇ ਵਜ਼ੀਰ ਹੁੰਦੇ ਆ ਕੋਲ ਬੈਠੇ, ਉਹ ਕਹਿੰਦੇ ਜੇ ਬਚਨ ਕਰ ਚੁੱਕੇ ਆ ਬੀਬੀ ਭਾਨੀ ਜੀ ਦੇ ਨਾਂ ਲਵਾ ਦੇ। ਉਹ ਬਾਈ ਪਿੰਡਾਂ ਦੀ ਜਗੀਰ ਬੀਬੀ ਭਾਨੀ ਜੀ ਨੂੰ ਮਹਾਰਾਜ ਨੇ ਨੀ ਲੰਗਰ ਖਾਤਰ, ਇਹ ਤਾਂ ਤੁਹਾਡੀ ਦਸਾਂ ਨਵਾਂ ਦੀ ਕਿਰਤ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਜੇ ਜੀਆ ਮੁਆਫ, ਟੈਕਸ ਮੁਆਫ, ਸਤੀ ਦੀ ਰਸਮ ਖਤਮ, ਗੁਰੂ ਕੀ ਸੰਗਤ ਪੰਗਤ ਐਸੀ ਕਰ ਦਿੱਤੀ, ਚਾਰੇ ਵਰਨ ਇੱਕ ਜਗ੍ਹਾ ਬੈਠ ਕੇ ਬਰਾਬਰ ਲਿਆ ਦਿੱਤੇ। ਇਹ ਗੱਲ ਹੋਈ ਨੀ ਹੈ, ਹੁਣ ਸਮਾਂ ਹੋ ਗਿਆ। ਤ੍ਰੇਤੇ ਵਿੱਚ ਰਾਮ ਜੀ ਤੋਂ ਇਹ ਗੱਲ ਨਹੀਂ ਹੋਈ, ਕ੍ਰਿਸ਼ਨ ਜੀ ਤੋਂ ਦੁਆਪਰ ਵਿੱਚ ਗੱਲ ਨਹੀਂ ਹੋਈ। ਦੋ ਮਿੰਟ ਵਿੱਚ ਸੁਣ ਲਿਓ, ਸਿਆਣੇ ਬੈਠੇ ਹੋ। ਰਾਮ ਜੀ ਨੂੰ ਕਹਿੰਦੇ ਨਾ ਤੁਸੀਂ ਭੀਲਣੀ ਦੇ ਬੇਰ ਖਾਧੇ, ਕਿਉਂ ਖਾਧੇ ਸੀ? ਇੱਥੇ ਤੱਕ ਤਾਂ ਆਪਾਂ ਨੇ ਪੁੱਜਣਾ ਹੀ ਨਹੀਂ। ਕਹਿੰਦੇ ਬੇਰ ਖਾਧੇ, ਬੇਰ ਵੀ ਕਹਿੰਦੇ ਝੂਠੇ ਖਾਧੇ। ਵੇਖੋ ਜਿੱਥੇ ਪ੍ਰੇਮ ਹੋਵੇ ਉੱਥੇ ਝੂਠ ਹੁੰਦੀ, ਪ੍ਰੇਮ ਤੇ ਨੇਮ। ਭਾਈ ਸੰਤੋਖ ਸਿੰਘ ਜੀ ਨੇ ਕਹਿ ਦਿੱਤਾ, ਜਹਾਂ ਪ੍ਰੇਮ ਨੇ ਨੇਮ ਫੁਰੇ ਹੈ, ਜਹਾਂ ਨੇਮ ਤਾਂ ਪ੍ਰੇਮ ਦੁਰੇ ਹੈ। ਜਿੱਥੇ ਪ੍ਰੇਮ ਹੈ ਉੱਥੇ ਨਿਯਮ ਪੈਦਾ ਹੀ ਨਹੀਂ ਹੋਣਾ, ਉੱਥੇ ਨੇਮ ਨਹੀਂ ਹੁੰਦਾ, ਤੇ ਜਿੱਥੇ ਨੇਮ ਆ ਜਾਵੇ ਉੱਥੇ ਪ੍ਰੇਮ ਨਹੀਂ ਹੁੰਦਾ। ਕੀ ਨਿਯਮ ਸੀ ਸਿੱਖ ਦਾ ਸਿਰ ਵੱਢਣਾ? ਪਰ ਪ੍ਰੇਮ ਕਹਿੰਦਾ ਸੀ ਵੱਢ ਲੈਣ ਦੇ ਅੱਜ ਖੇ ਆਖੋ ਸਤਨ। ਜਿੱਥੇ ਪ੍ਰੇਮ ਹੈ ਜੇ ਨੇਮ ਵਿੱਚ ਆ ਗਿਆ ਉਸ ਗੱਲ ਗਈ ਹੈ, ਝੂਠੇ ਕਿੱਥੇ ਤੇ ਸੁੱਚੇ ਕਿੱਥੇ? ਉੱਥੇ ਉਹ ਤਾਂ ਪ੍ਰੇਮ ਸੀ, ਝੂਠੇ ਬੇਰ ਕਿਉਂ ਖਾਧੇ ਸੀ? ਉਸ ਭੀਲਣੀ ਨੂੰ ਛਿੱਤਰ ਮਾਰਦੇ ਸੀ ਰਿਸ਼ੀ, ਕਟਾਈ ਕਰਦੇ ਸੀ, ਤੂੰ ਨੀਚ ਹੈ, ਸਾਡੇ ਆਸਣ ਵਿੱਚ ਨਾ ਆਈ। ਸਾਡੇ ਲੰਗਰ ਵਿਚ ਨਾ ਹੀ ਝਾੜੂ ਨਾ ਦਈ। ਨੀਚ ਊਚ ਇੱਕ ਕਰਨ ਖਾਤਰ ਉਹਦੀ ਕੁੱਲੀ ਵਿਚ ਬੈਠੇ ਰਾਮ ਜਾ ਕੇ ਤੇ ਟੋਕਰੀ ਲੈ ਲਈ ਬੇਰਾਂ ਦੀ, ਪਹਿਲਾਂ ਆਪ ਛਕੇ ਤੇ ਫੇਰ ਸਕੇ ਭਾਈ ਲਛਮਣ ਨੂੰ ਦਿੱਤੇ। ਨੋਟ ਕਰ ਲਿਓ, ਇਹ ਮੈਂ 12 ਤੇ ਵਧੀਕ ਵਿੱਚੋਂ ਬੋਲ ਰਿਹਾ ਤੁਹਾਡੇ ਸਾਹਮਣੇ, ਬਾਹਰੋਂ ਨੀ। ਸਕੇ ਭਾਈ ਲਛਮਣ ਨੂੰ ਇੱਕ ਲੱਪ ਬੇਰਾਂ ਦੀ ਦੇਤੀ ਭੀਲਣੀ ਦੇ, ਤੇ ਲਛਮਣ ਨੇ ਲੱਪ ਲੈ ਤਾਂ ਲਈ। ਉਹ ਮਾਰੀ ਭਗਾ ਕੇ ਕਹਿੰਦਾ ਨੀਚ ਦੇ ਤੂੰ ਖਾ ਲੈ, ਮੈਂ ਨੀ ਖਾਂਦਾ। ਕੋਸ਼ਿਸ਼ ਕੀਤੀ ਰਾਮ ਜੀ ਨੇ ਕਿ ਨੀਚ ਉੱਚਤਾ ਬੰਦ ਕਰ ਦਵਾਂ, ਸਕੇ ਭਾਈ ਨੇ ਨੀ ਮੰਨੀ। ਇਹ ਕਿੱਥੇ ਲਿਖਿਆ? 12 ਤੇ ਵਧੀਕ ਵਿੱਚ। ਲਛਮਣ ਮੂਹੋਂ ਸਰਾਪ, ਜਦੋਂ ਭਗਾ ਕੇ ਮਾਰੇ ਨਾ ਫੇਰ, ਉਦੋਂ ਰਾਮ ਜੀ ਨੇ ਆਪਣੇ ਸਕੇ ਭਾਈ ਨੂੰ ਸਰਾਪ ਦਿੱਤਾ। ਉਹ ਲਛਮਣਾ ਜਾਤ ਬਿਮਾਨੀਆਂ, ਇਹ ਬੇਰ ਤੈਨੂੰ ਕਦੇ ਖਾਣੇ ਪੈਣਗੇ। ਜਿਹੜਾ ਹਨੂਮਾਨ ਕਹਿੰਦੇ ਨੇ ਪਰਬਤ ਚੱਕ ਕੇ ਲੈ ਗਿਆ, ਕਹਿੰਦੇ ਪਹਾੜ ਚੱਕ ਕੇ ਲੈ ਗਿਆ, ਉਹ ਦੇਣੀ ਤਾਂ ਉਹਨੂੰ ਬੂਟੀ ਸੀ। ਇੱਥੇ ਲਛਮਣ ਪਹਾੜ ਦੇ ਹੇਠ ਦੱਬਣਾ ਤਾ, ਦੇਖੋ ਗੱਲ ਪਹਾੜ ਦੀ, ਉੱਥੇ ਕੀ ਲੋੜ ਸੀ? ਉਹ ਕਿੱਥੇ ਗਿਆ ਸੀ ਹਨੂਮਾਨ ਲੈਣ ਬੂਟੀ? ਉਹ ਜਿਹੜੇ ਲਛਮਣ ਨੇ ਬੇਰ ਭਗਾ ਕੇ ਮਾਰੇ ਸੀ ਨਾ, ਉਹਨਾਂ ਬੇਰਾਂ ਤੋਂ ਜਿਹੜੀਆਂ ਝਾੜੀਆਂ ਜੰਮੀਆਂ ਹੋਈਆਂ ਸੀ ਉਹ ਪੱਟ ਕੇ ਮੰਗਾਈਆਂ ਸੀ ਰਾਮ ਜੀ ਨੇ। ਉਹ ਲਿਆ ਪੱਟ ਕੇ, ਉਹ ਲਿਆ ਪੀਲਣੀ ਦੀਆਂ ਬੇਰੀਆਂ ਜਿਹੜੀਆਂ ਨੇ ਭਗਾ ਕੇ ਮਾਰੀਆਂ ਉੱਚਾ ਹੋ ਕੇ, ਉਹਦੀਆਂ ਜੜਾਂ ਘੋਟ ਕੇ ਦੇ ਮੂੰਹ ਵਿੱਚ ਪਾਓ ਤਾਂ ਲਛਮਣ ਬਚੂ। ਲਛਮਣ ਮੂਹੋਂ ਸਰਾਪ, ਪੀਲਣੀ ਦੀ ਕੁੱਲੀ ਵਿੱਚ ਸਰਾਪ ਦਿੱਤਾ। ਤੇ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਬੜਾ ਜ਼ੋਰ ਲਾਇਆ, ਜਿਹੜਾ ਗੁਰੂ ਅਮਰਦਾਸ ਕੰਮ ਕਰ ਗਏ ਦੁਆਪਰ ਵਿੱਚ। ਅੱਜ ਇੱਥੇ ਤੁਸੀਂ ਦਿੱਲੀ ਜਾਂਦੇ ਹੋ, ਬੀਜੇ ਲਵਾਉਣ ਉਤਰਦੇ ਹੋ ਏਅਰਪੋਰਟ ਤੇ, ਇਹਦਾ ਨਾਮ ਹੈ ਹਸਤਨਾਪੁਰ। ਪਹਿਲਾਂ ਹਸਤਨਾਪੁਰ, ਇੱਥੇ ਕਹਿਰੋ ਪਾਂਡੋ ਰਾਜ ਕਰਦੇ ਸੀ, ਹੁਣ ਵੀ ਕਿਲ੍ਹਾ ਢੱਠਿਆ ਵਾ ਹੈਗਾ, ਰੰਗ ਮਹਿਲ। ਉੱਥੇ ITU ਆਫਿਸ ਤੋਂ ਅੰਦਰ ਨੂੰ ਆਓ ਰਿੰਗ ਰੋਡ ਤੇ, ਉੱਥੇ ਤੁਹਾਨੂੰ ਢੱਠਿਆ ਮਹਿਲ ਦਿਖੂਗਾ ਚਿੱਟੇ ਪੱਥਰਾਂ ਦਾ, ਉਹਦਾ ਨਾਮ ਹੈ ਹਸਤਨਾਪੁਰ। ਇੱਥੇ ਕੀਤਾ ਸੀ ਜੱਗ ਪੰਜਾਂ ਪਾਂਡਵਾਂ ਨੇ। ਉਹ 100 ਸਾਲ ਬੀਤ ਗਏ, ਜੱਗੇ ਨਾ ਪੂਰਾ ਹੋਵੇ, ਕਰਜਈ ਹੋ ਗਏ, ਖਜ਼ਾਨਾ ਮੁੱਕ ਗਿਆ। ਤੇ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਕਿਰਪਾ ਕਰ, ਹੁਣ ਤਾਂ ਪੈਸੇ ਮੁੱਕ ਗਏ। ਤੇ ਕ੍ਰਿਸ਼ਨ ਜੀ ਨੇ ਤਰੀਕਾ ਵਰਤਿਆ, ਕਹਿੰਦਾ ਐ ਨੀ ਹੋਣਾ, ਬਾਲਮੀਕ ਨੂੰ ਲਿਆ ਕੇ ਰੋਟੀ ਖਲਾਓ ਤਾਂ ਜੱਗ ਪੂਰਾ ਹੋ। ਉਹ ਬਾਲਮੀਕ ਨੂੰ ਬਣ ਨੀ ਸੀ ਦਿੰਦੇ, ਕਹਿੰਦੇ ਨੀਚ ਹੈ, ਇਹਦਾ ਕੰਮ ਕੀ ਕਹਿੰਦੇ ਜੱਗ ਵਿੱਚ। ਤੇ ਕ੍ਰਿਸ਼ਨ ਭਗਵਾਨ ਨੇ ਤਰੀਕਾ ਵਰਤਿਆ ਜਾਤ ਪਾਤ ਖਤਮ ਕਰਨ ਦਾ, ਕਹਿੰਦੇ ਬਾਲਮੀਕ ਨੂੰ ਲਿਆਓ। ਉਹ ਫਸੇ ਹੋਏ ਤਾਂ ਫਿਰ ਜਾਣਾ ਹੀ ਹੈ। ਪੰਜੇ ਕਹਿੰਦੇ ਚਲੋ ਬਾਕਮੀਤ ਬਾਲਮੀਕ ਜੀ ਪ੍ਰਸ਼ਾਦਾ ਛਕੋ। ਬਾਲਮੀਕ ਨੂੰ ਵੀ ਪਤਾ ਤਾ ਵੀ ਪ੍ਰਸ਼ਾਦਾ ਛਕਾਉਣ ਨੀ ਆਏ ਤਾਂ ਫਸੇ ਹੋਏ ਆਏ ਰਾਜ ਕੇ ਪ੍ਰਸ਼ਾਦ ਨਾਮ। ਉਹ ਪਤਾ ਹੀ ਹੁੰਦਾ ਤੁਹਾਨੂੰ ਕੋਈ ਬੁਲਾਉਣ ਜਾਂਦਾ ਵੀ ਪ੍ਰੇਮ ਨਾਲ ਆਇਆ ਕਿ ਕੋਈ ਫਰਜ਼ ਏਦਾਂ ਕਰਦਾ। ਉਹਨੇ ਜਵਾਬ ਦੇ ਤਾ, ਕਹਿੰਦਾ ਵੀ ਪ੍ਰਸ਼ਾਦਾ ਛਕੂੰਗਾ ਜ਼ਰੂਰ, ਪਰ ਪਹਿਲਾਂ ਅਰਦਾਸ ਕਰੋ ਪੰਜੇ ਪਾਂਡੋ। ਕਹਿੰਦੇ ਕਾਹਦੀ? ਵੀ ਅਸੀਂ 101 ਜੱਗ ਕਰਾਵਾਂਗੇ। ਇਹਨੂੰ ਮੈਂ ਪੰਜਾਬੀ ਚ ਦੱਸਾਂ ਕੀ ਗੱਲ ਹੈ। ਜਿਹਨੂੰ ਜੱਟ ਨੇ ਗੱਡਾ ਨੀ ਸੀ ਨਾ ਦੇਣਾ ਹੁੰਦਾ, ਉਹਨੂੰ ਕਹਿ ਦਿੰਦਾ ਹੁੰਦਾ ਸੀ ਗੱਡੇ ਨਾਲ ਕੱਟਾ ਬੰਨਿਆ ਵੇਖੇ ਖੁਸ਼ਾ ਦਿਨ, ਵੀ ਕੱਟਿਆ ਕੇ ਹਾਥੀ ਹੈ ਜਿਹੜਾ ਹੋਰ ਜਗ੍ਹਾ ਬੰਦ ਨਹੀਂ ਹੋਣਾ, ਉਹਦੀ ਰੱਸੀ ਫੜ ਕੇ ਪਰੇ ਕੀਲੇ ਨਾਲ ਦਫਾ ਕਰ। ਇਹ ਜਵਾਬ ਦੇਣ ਦਾ ਤਰੀਕਾ, ਅਗਰ 101 ਜੱਗ ਕਰਾਓ ਤਾਂ ਮੈਂ ਰੋਟੀ ਖਾਣ ਜਾਊ। ਉਹ ਜੁਧਿਸ਼ਠਿਰ ਕਹਿੰਦਾ ਬਾਬੇ ਅਸੀਂ ਤਾਂ 1 ਵਿੱਚ ਫਸੇ ਵੇ, ਤੂੰ 101 ਦਾ ਹੋਰ ਪਵਾੜਾ ਪਾਉਂਦੇ, ਚਲੇ ਜਾਓ। ਫਿਰ ਦੂਜੇ ਦਿਨ ਗਈ ਦ੍ਰੋਪਦੀ, ਨੰਗੇ ਪੈਰੀ ਇਸ਼ਨਾਨ ਕਰਕੇ ਤੁਰ ਕੇ ਝਾੜੂ ਦਿੱਤਾ, ਭਾਂਡੇ ਮਾਂਜੇ, ਬਾਲਮੀਕ ਦੇ ਆਸ਼ਰਮ ਦੇ ਜੋੜੇ ਸਾਫ਼ ਕੀਤੇ, ਮੰਗਣਾ ਆ ਗਿਆ ਤਰੀਕਾ। ਤੇ ਬਾਲਮੀਕ ਜੀ ਬਾਹਰ ਆਏ, ਕਹਿੰਦੇ ਪੁੱਤਰੀ ਦੱਸੋ ਕੀ ਵਚਨ? ਕਹਿੰਦੀ ਪਿਤਾ ਜੀ ਇੱਕ ਵਚਨ ਕਰਨ ਆਈ ਹੈ ਮੈਂ ਤਾਂ ਤੁਹਾਡੇ ਨੂੰ, ਕਿ ਆਈ ਨੀ ਵੀ ਰੋਟੀ ਖਾਣੀ। ਕਹਿੰਦੀ ਦੱਸ ਕਿ ਰਿਸ਼ੀ ਜੀ ਮੈਂ ਕਥਾ ਸੁਣੀ ਹੈ ਵੀ ਜਿਹੜਾ ਸਾਧੂ ਨੂੰ ਮਿਲਣ ਜਾਵੇ ਉਹਨੂੰ 1-1 ਕਦਮ ਤੇ ਸਮੇਤ ਜੱਗ ਦਾ ਫਲ ਮਿਲਦਾ। ਮੈਨੂੰ ਪਿਤਾ ਜੀ ਦੱਸੋ ਵੀ ਝੂਠ ਲਿਖਿਆ ਕਿ ਸੱਚ ਲਿਖਿਆ, ਦੇਖੋ ਤਰੀਕਾ। ਬਾਲਮੀਕ ਜੀ ਕਹਿੰਦੇ ਪੁੱਤਰੀ ਵੇਦਾਂ ਨੂੰ ਕਦੇ ਝੂਠ ਨੀ ਕਹਿਣਾ, ਸੱਚ ਲਿਖਿਆ, 1-1 ਕਦਮ ਤੇ ਫਲ ਮਿਲਦਾ। ਉਹ ਮਾਤਾ ਕਹਿਣ ਲੱਗੀ ਨਾ ਜੀ। ਦ੍ਰੋਪਦੀ ਕਹਿੰਦੀ ਪਿਤਾ ਜੀ ਸੱਚ ਨੀ ਆਉਂਦਾ, ਸਮੇਤ ਜੱਗ ਤਾਂ ਬਹੁਤ ਵੱਡਾ ਹੁੰਦਾ, ਕਦਮ ਬਹੁਤ ਛੋਟਾ ਜਿਹਾ ਹੁੰਦਾ। ਦੂਜੀ ਵਾਰ ਫਿਰ ਕਿਹਾ ਪੁੱਤਰੀ ਸੱਚ ਹੈ ਬਿਲਕੁਲ। ਜਾਂ ਤੀਜੀ ਵਾਰ ਪੁੱਛਿਆ, ਬਾਲਮੀਕਿ ਜੀ ਕਹਿੰਦੇ ਜੇ ਤੂੰ ਨੁਕਤਾ ਚੀਨੀ ਕਰੇਂਗੀ ਤੈਨੂੰ ਪਾਪ ਲੱਗੂਗਾ, ਬਿਲਕੁਲ ਸੱਚ ਹੈ, 1 ਕਦਮ ਤੇ ਸਮੇਤ ਜੱਗ ਦਾ ਫਲ ਮਿਲਦਾ। ਦ੍ਰੋਪਦੀ ਹੋ ਗਈ ਖੜੀ, ਕਹਿੰਦੀ ਫਿਰ ਪਿਤਾ ਜੀ ਗਿਣ ਲੈ ਮੈਂ ਤੁਰ ਕੇ ਹੀ ਆਈ ਹੈ ਅੱਜ ਖੇ ਕੋ ਸਤਨਾਮ ਰੋਟੀ ਖਾ ਚਾਹੇ ਨਾ ਮੈਨੂੰ ਜਿੰਨੇ ਮੇਰੇ ਕਦਮੇ ਪਾ ਜੱਗਾਂ ਦਾ ਫਲ ਮੈਂ ਜਾਵਾਂ ਸੀ ਕਹਿੰਦੂ ਕੜਾਹੇ ਧਰੇ ਉੱਥੇ ਖੀਰਾਂ ਦੇ ਅਸੀਂ ਤੇਰੀਆਂ ਮਿੰਟਾਂ ਉਹਨਾਂ ਨੂੰ ਕਰਨੀ ਹੈ ਗਿਣ ਮੇਰੇ ਕਦਮ ਤੇ ਪਾ ਮੈਂ ਫਸ ਗਿਆ ਸਾਧ ਵਿਚਾਰਾ ਕਹਿੰਦਾ ਨਹੀਂ ਪੁੱਤਰੀ ਰੋਟੀ ਉਹ ਖਾਇਆ ਉਹਨੇ ਕਹਿੰਦਾ ਰਹਿਣ ਦੇ ਜੱਗਾ ਜੁਗਾਂ ਨੂੰ ਹੁਣ ਪ੍ਰਸ਼ਾਦਾ ਹੀ ਸ਼ਕਦੇ ਚੱਲ ਕੇ ਲੈ ਗਏ ਕ੍ਰਿਸ਼ਨ ਜੀ ਦਾ ਇੱਕ ਤਰੀਕਾ ਸੀ ਜਾਤ ਪਾਤ ਹਟਾਉਣ ਦਾ ਤੇ ਪੰਜੇ ਪਾਂਡਿਆਂ ਨੂੰ ਕਹਿੰਦੇ ਤੁਸੀਂ ਖਿਲਾਓ ਰੋਟੀ ਉਹ ਪੰਜੇ ਖਿਲਾਉਣ ਲੱਗੇ ਪਤਲਾਂ ਹੁੰਦੀਆਂ ਸੀ ਉਦੋਂ ਖੀਰ ਕੜਾ ਦਾਲ ਸਬਜ਼ੀ ਪਾਤੀ ਗੁਰਸਿੱਖ ਪਿਆਰਿਓ ਖੜਰਸ ਭੋਜਨ ਪਾਤੇ ਉਹ ਸੀ ਬ੍ਰਹਮ ਗਿਆਨੀ ਉਹਨੇ ਕੀ ਕੀਤਾ ਨਾ ਵਿਚੇ ਖੀਰ ਵਿਚੇ ਕੜਾਹ ਵਿਚੇ ਦਾਲ ਵਿਚੇ ਸਬਜ਼ੀ ਵਿਚੇ ਰਹਿਤਾ ਵਿਚੇ ਚਟਣੀ ਸਭ ਕੁਝ ਇਕੱਠੇ ਕਰ ਲਏ ਤੇ ਸਭ ਕੁਝ ਇਕੱਠੇ ਕਰਕੇ ਅਰਦਾਸ ਕੀਤੀ ਹੈ ਵਾਹਿਗੁਰੂ ਇਹ ਤੇਰੇ ਹੀ ਭੋਜਨ ਹੈ ਤੂੰ ਹੀ ਛਕਣੇ ਮੈਨੂੰ ਨੀ ਪਤਾ ਤੂੰ ਪਹਿਲਾਂ ਕਿਹੜੇ ਛਕਣੇ ਮੈਂ ਇਕੱਠੇ ਹੀ ਕਰ ਲਏ ਤੇ ਛਕ ਲੈ ਜਿਹੜੇ ਛਕਣੇ ਉਹ ਤਾਂ ਬ੍ਰਹਮ ਗਿਆਨ ਸੀ ਉਹ ਕੱਲੇ ਇਕੱਠੇ ਖੜੇ ਪੰਜ ਭਾਂਡੋ ਯੁਧਿਸ਼ਠਿਰ ਆਦਿਕ ਭੀਮ ਨਕਲ ਸਹਿਦੇਵ ਅਰਜਨ ਉਹ ਕਹਿੰਦੇ ਕ੍ਰਿਸ਼ਨ ਨੇ ਤੈਨੂੰ ਬੜਾ ਉੱਚਾ ਚੁੱਕਿਆ ਪਰ ਨੀਚ ਦਾ ਹੀ ਨੀਚ ਇਹਨੂੰ ਖਾਣਾ ਵੀ ਨੀ ਆਉਂਦਾ ਸਤਨਾਮ ਗੱਲ ਉੱਥੇ ਦੀ ਉੱਥੇ ਰਹਿ ਗਈ ਧੰਨ ਗੁਰੂ ਅਮਰਦਾਸ ਜਿਨ੍ਹਾਂ ਦਾ ਅੱਜ ਗੁਰਪੁਰਬ ਹੈ ਬਿਠਾਲ ਤੇ ਅਕਬਰ ਵਰਗੇ ਬਿਠਾਲ ਤੇ ਚਾਰੇ ਵਰਨ ਇੱਕ ਤੱਪੜਾ ਤੇ ਐਡਾ ਸਮਾਜ ਸੁਧਾਰ ਨਾ ਜਾਤੇ ਨਾ ਪਾਤੇ ਨਾ ਤਾਤੇ ਨਾ ਮਾਤੇ ਇੱਕ ਰਸ ਕਰ ਦਿੱਤੀ ਸਾਰੀ ਸਿੰਗਤ ਇੱਕੋ ਖੂਹ ਦਾ ਪਾਣੀ ਪੀਓ ਇੱਕੋ ਲੰਗਰ ਦੇ ਵਿੱਚ ਬੈਠ ਕੇ ਜੋ ਵੀ ਛੋਟਾ ਵੱਡਾ ਜੋ ਵੀ ਹੈ ਉਹ ਪੰਗਤ ਵਿੱਚ ਬੈਠ ਕੇ ਪਹਿਲਾਂ ਪੰਗਤ ਵਿੱਚ ਆਪਣਾ ਮਾਣ ਤੋੜੋ ਕਿ ਮੈਂ ਕੌਣ ਹੈ ਸਭ ਬਰਾਬਰ ਹੈ ਫਿਰ ਗੁਰੂ ਦੇ ਦਰ ਵਿੱਚ ਆਓ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਸਤਿਗੁਰ ਜਿਨ੍ਹਾਂ ਨੇ ਗੁਰੂ ਘਰ ਵਿੱਚ ਸਭ ਤੋਂ ਵੱਡੀ ਉਮਰ ਭੋਗੀ ਸਭ ਤੋਂ ਵੱਡੀ ਉਮਰ ਗੁਰੂ ਅਮਰਦਾਸ ਜੀ ਤੇ ਸਭ ਤੋਂ ਵੱਡੀ ਕੁਰਬਾਨੀ ਆਊਗੀ ਪੱਟਾਂ ਦੇ ਸਵਈਆਂ ਵਿੱਚ ਜਿਹੜੀ ਬਹੁਤ ਵੱਡੀ ਕੁਰਬਾਨੀ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਉਹ ਹੁਣ ਸ਼ਮਾ ਪੰਜ ਸੱਤ ਮਿੰਟ ਸਗੋਂ ਉੱਪਰ ਹੋ ਗਏ ਕੋਈ ਨੀ ਗੁਰੂ ਮਹਾਰਾਜ ਦਾ ਗੁਰਪੁਰਬ ਹੈ ਗੁਰਪੁਰਬ ਮਨਾਇਆ ਕਰੋ ਗੱਜ ਬੱਜ ਕੇ ਕੱਚੇ ਪਿੱਲੇ ਦਿਹਾੜਿਆਂ ਨੂੰ ਨਾ ਵੀ ਮਨਾਇਆ ਕਰੋ ਆ ਗਈ ਦਿਵਾਲੀ ਮਚਾਲੋ ਦੀਵੇ ਆ ਗਏ ਗੜਬੜੇ ਆ ਗਈਆਂ ਤੀਆਂ ਆ ਗਈਆਂ ਚੱਕਰੀਆਂ ਕੋਈ ਲੈਣ ਨੀ ਦੇਣ ਨੀ ਥੋੜਾ ਇਹਨਾਂ ਕੰਮਾਂ ਨਾਲ ਹਾਲ ਤੇ ਜਿਨ੍ਹਾਂ ਕੰਮਾਂ ਨਾਲ ਲੈਣ ਦੇਣਾ ਉਸੀ ਛੱਡਦੇ ਸ਼ਹੀਦਾਂ ਸਿੰਘਾਂ ਦੇ ਦਿਨ ਗੁਰੂਆਂ ਦੇ ਦਿਨ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਸੰਗਤਾਂ ਦਾ ਬੜੇ ਉਦਮ ਦੇ ਨਾਲ ਗੁਰਪੁਰਬ ਮਨਾਇਆ ਭਾਈ ਸਤਿਗੁਰ ਇਸ ਤਰ੍ਹਾਂ ਹੀ ਖੁਸ਼ੀਆਂ ਬਖਸ਼ਣ ਅੱਜ ਸਵਈਆਂ ਦੀ ਕਥਾ ਇਸੇ ਕਰਕੇ ਨਹੀਂ